ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਹੈ ਜੀ, ਔਰ ਅੱਜ ਦਿਨ ਐਤਵਾਰ ਵਾਲੇ ਦਿਨ ਸੁਬਹਾ ਦੇ 8:02 ਹੋ ਗਏ ਨੇ। 2 ਅਗਸਤ 2020 ਤਰੀਕ ਨੂੰ ਆਪ ਸਭ ਦਾ ਸਵਾਗਤ ਹੈ। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਹਰਮਨ ਰੇਡੀਓ ਨੂੰ ਸੁਣ ਰਹੇ ਹੋ, ਨਾਲ ਜੁੜੇ ਹੋਏ ਹੋ ਸੁਬਹਾ ਦੇ ਜਾਂ ਹੁਣ ਜੁਆਇਨ ਕੀਤੇ ਹੋ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਸੱਚੇ ਪਰਵਦਿਗਾਰ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਸਭ ਥਾਂ ਖੁਸ਼ੀਆਂ ਖੇੜੇ, ਠੰਡ ਵਰਤਾਵੀਂ, ਔਰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ। ਤੇ ਆਓ ਫਿਰ ਆਪਾਂ ਵੀ ਸਾਰੇ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਐਡਲੇਡ ਤੋਂ। ਉਹਨਾਂ ਦੇ ਨਾਲ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਦਿਲ ਦੀਆਂ। ਤੁਸੀਂ ਸੁਬਹਾ ਦੇ ਸਾਡੇ ਨਾਲ ਜੁੜੇ ਹੋਏ ਹੋ, ਸੁਨੇਹੇ ਵੀ ਆ ਰਹੇ ਨੇ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਚੱਲ ਰਿਹਾ ਸੀ, ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਕਰਦੇ ਨੇ, ਔਰ ਸਹਿਜ ਪਾਠ ਦਾ ਦੂਜਾ ਭਾਗ ਅੱਜ ਆਪਾਂ ਸੁਣਿਆ। ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਪਾਠ ਕਰ ਰਹੇ ਨੇ, ਬੜੀ ਚੰਗੀ ਗੱਲ ਹੈ। ਸੋ ਅਗਰ ਤੁਸੀਂ ਹਜੇ ਵਿਚਾਰ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ, ਪਿਛਲੇ 2 ਐਪੀਸੋਡ 8 ਪੰਨੇ ਹੀ ਨੇ, ਅੱਜ ਵੀ ਸ਼ੁਰੂ ਕਰ ਸਕਦੇ ਹੋ। ਖੈਰ, ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਵੀ ਹੋਵੇਗੀ, ਗੀਤ ਵੀ ਫਰਮੈਸ਼ੀ ਆਏ ਹੋਏ ਨੇ, ਪਿਛਲੇ ਕਈ ਹਫ਼ਤਿਆਂ ਤੋਂ ਪੈਂਡਿੰਗ ਪਏ ਨੇ, ਉਹ ਵੀ ਆਪਾਂ ਲਾਉਣੇ ਆ, ਤੇ ਨਾਲ ਦੀ ਨਾਲ ਸੁਨੇਹੇ ਆਉਣੇ ਆ, ਦਿਲ ਦੀਆਂ ਗੱਲਾਂ ਸਾਂਝੀਆਂ ਹੋਣੀਆਂ, ਤਸਵੀਰਾਂ ਆਉਣੀਆਂ, ਸਾਰੀਆਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਅੱਜ ਗੱਜਣ ਵਾਲਾ ਬਾਈ ਜੀ ਵੀ ਆ ਰਹੇ ਨੇ, ਤੇ ਆਪਾਂ ਗੱਲ ਕਰਾਂਗੇ ਪੰਜਾਬ ਦੀ, ਪਿੰਡਾਂ ਦੀ ਰਿਐਲਿਟੀ ਕੀ ਆ ਫੀਲਡ ਚੋਂ। ਔਰ ਕੱਲ ਵੀ ਦੱਸਿਆ ਸੀਗਾ ਕਿ ਪਿਛਲੇ 2 ਹਫ਼ਤੇ ਪਹਿਲਾਂ ਚੂਹਿਆਂ ਦੀ ਗੱਲ ਕੀਤੀ ਸੀ, ਤੇ ਉਸ ਤੋਂ ਬਾਅਦ ਯੂਨੀਵਰਸਿਟੀ ਨੇ ਵੀ ਨੋਟਿਸ ਲਿਆ ਇਸ ਦਾ, ਗੱਜਣ ਵਾਲਾ ਬਾਈ ਜੀ ਦੱਸ ਰਹੇ ਸੀ। ਸੋ ਬਹੁਤ ਸਾਰਾ ਜਿਹੜਾ ਚਿੰਤਨ ਕੀਤਾ ਜਾਂਦਾ, ਹਾਸਾ ਮਜ਼ਾਕ ਵੀ ਹੁੰਦਾ ਪ੍ਰੋਗਰਾਮ ਦੇ ਵਿੱਚ, ਖੁਸ਼ ਰਹਿਣਾ ਚਾਹੀਦਾ ਆ, ਤੇ ਚਾਹੇ ਕਿੰਨਾ ਵੀ ਆਪਣੇ ਨੂੰ ਦੁੱਖ ਆਉਂਦਾ ਹੋਵੇ, ਪਰ ਆਪਾਂ ਝੱਲਣ ਦੇ ਸਮਰੱਥ ਬਣਨਾ ਆ। ਸੋ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਹੈ ਕਿ request@harmanradio.com ਤੇ ਤੁਸੀਂ ਈਮੇਲ ਭੇਜ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਰਾਹੀਂ ਆਪਣਾ ਸੁਨੇਹਾ ਭੇਜ ਸਕਦੇ ਹੋ। ਟੈਲੀਗ੍ਰਾਮ ਇੱਕ ਐਪਲੀਕੇਸ਼ਨ ਹੈ, ਬੜੀ ਪਾਪੂਲਰ ਹੈ, ਸੋ ਤੁਸੀਂ ਜੁਆਇਨ ਕਰੋ। ਇਸ ਤੋਂ ਇਲਾਵਾ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਅਕਸਰ 15 ਮਿੰਟ ਬਾਅਦ ਪੈ ਜਾਂਦਾ ਹੈ, ਸੋ ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਪੈਂਦੇ ਨੇ ਤੇ ਸਹਿਜ ਪਾਠ ਵੀ ਉਸ ਦੇ ਵਿੱਚ ਪੈ ਰਿਹਾ, ਤੇ ਬਾਕੀ ਸਾਰੇ ਹੀ ਪ੍ਰੋਗਰਾਮ ਹੁਕਮਨਾਮਾ ਸਾਹਿਬ, ਦਰਬਾਰ ਸਾਹਿਬ ਤੋਂ। ਤੇ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਅਪਡੇਟ ਕਰ ਦਿੱਤੀ ਗਈ ਐਂਡਰਾਇਡ ਦੇ ਉੱਤੇ, ਉਸ ਦੇ ਉੱਤੇ ਇੱਕ ਸੁਨੇਹਾ ਆਏਗਾ ਪ੍ਰਾਈਵੇਸੀ ਦਾ, ਇਹ ਕੰਪਲਸਰੀ ਹੈ ਮਿੱਤਰ ਪਿਆਰਿਓ, ਜਿਹੜਾ ਪਲੇ ਸਟੋਰ ਵੱਲੋਂ। ਸੋ ਇਹ 'ਚ ਕੋਈ ਐਡੀ ਗੱਲ ਨਹੀਂ ਹੈਗੀ, ਸੋ ਤੁਸੀਂ ਉਸ ਦੇ ਵਿੱਚ ਅਪਡੇਟਡ ਫੈਸਿਲਿਟੀਜ਼ ਜਿਹੜੇ ਫੀਚਰ ਹੈ ਉਹ ਵਰਤ ਸਕਦੇ ਹੋ। ਹਰਮਨ ਰੇਡੀਓ ਦੀ ਆਪਣੀ ਐਪ ਡਾਊਨਲੋਡ ਕਰੋ ਜੀ। ਸੋ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਵਿਚਾਰ ਆਪਾਂ ਕਰਨਾ ਆ ਉਹ ਕੱਲ ਦਾ ਹੀ ਕੰਟੀਨਿਊ ਰੱਖਾਂਗੇ, ਕਿਉਂਕਿ ਮੈਂ ਇੱਕ ਬੇਨਤੀ ਕੀਤੀ ਸੀ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਪਾਠ ਕਰਨ ਵਾਸਤੇ, ਤਾਂ ਉਸ ਦੇ ਵਿੱਚ ਮੈਂ ਇੱਕ ਸ਼ਬਦ ਤੀਜੇ ਪਾਤਸ਼ਾਹ ਜੀ ਦਾ ਸ਼ਲੋਕ ਸਾਂਝਾ ਕੀਤਾ ਸੀ, ਤੇ ਇੱਕ ਦੋ ਸੁਨੇਹੇ ਆਏ ਸੀ ਕਿ ਇਹ ਸ਼ਲੋਕ ਨੂੰ ਪੂਰਾ ਕੀਤਾ ਜਾਵੇ ਤੇ ਇਸ ਦੇ ਉੱਤੇ ਚਿੰਤਨ ਵੀ ਕੀਤਾ ਜਾਵੇ। ਖੈਰ ਉਹ ਵੀ ਆਪਾਂ ਅੱਜ ਕਰਾਂਗੇ। ਤੇ ਪਹਿਲਾਂ ਮੇਰੇ ਮੁਹਰੇ ਨਾ ਕਿਤਾਬ ਪਈ ਸੀਗੀ ਅੰਤਰਸ਼ਾਤ ਨਰਿੰਦਰ ਸਿੰਘ ਕਪੂਰ ਦੀ, ਤੇ ਉਹਨਾਂ ਨੇ ਨਾ ਬਹੁਤ ਸੋਹਣੇ ਵਿਚਾਰ ਲਿਖੇ ਆ, ਬੜੇ ਤੱਤ ਕੱਢ ਕੇ ਲਿਖੇ ਆ। ਤੁਸੀਂ ਦੇਖਦੇ ਹੋ ਕਿ ਪਹਿਲੀ ਵਾਰੀ ਸ਼ਾਇਦ ਹਰਮਨ ਰੇਡੀਓ ਤੇ 2009-10-11 ਦੇ ਵਿੱਚ ਹਰਮਨ ਰੇਡੀਓ ਤੇ ਹੀ ਉਹਨਾਂ ਦੇ ਵਿਚਾਰ ਚੱਲਣੇ ਸ਼ੁਰੂ ਹੋਏ ਸੀਗੇ ਤੇ ਅਸੀਂ ਬਹੁਤ ਸਾਰੇ ਵਿਚਾਰ ਪੇਸ਼ ਕੀਤੇ ਨੇ। ਉਹ ਕਹਿੰਦੇ ਨੇ ਕਿ ਵੱਡੀਆਂ ਵੱਡੀਆਂ ਗੱਲਾਂ ਸਾਨੂੰ ਨੇੜਿਓਂ ਪ੍ਰਭਾਵਿਤ ਨਹੀਂ ਕਰਦੀਆਂ, ਜਿਹੜੀਆਂ ਗੱਲਾਂ ਸਾਨੂੰ ਪ੍ਰਸੰਨ ਕਰਦੀਆਂ ਹਨ ਉਹਨਾਂ ਗੱਲਾਂ ਬਾਰੇ ਅਕਸਰ ਸਹਿਮਤੀ ਹੁੰਦੀ ਹੈ। ਵਾਦ ਵਿਵਾਦ ਸਦਾ ਨਿਗੂਣੀਆਂ ਗੱਲਾਂ ਬਾਰੇ ਹੁੰਦੇ ਹਨ। ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਈਏ ਤਾਂ ਵੱਡੀਆਂ ਗੱਲਾਂ ਆਪੇ ਹੱਲ ਹੋ ਜਾਣਗੀਆਂ। ਸੰਸਾਰ ਬਹੁਤ ਵੱਡਾ ਹੈ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਚਿੰਤਾ ਕਰੀਏ ਕਿ ਸਾਡੇ ਵਿੱਚ ਸੁਧਾਰ ਅਤੇ ਵਿਕਾਸ ਵਾਪਰ ਰਹੇ ਹਨ ਕਿ ਨਹੀਂ, ਕੀ ਸਾਡੇ ਘਰ ਦੇ ਆਲੇ ਦੁਆਲੇ ਸਫਾਈ ਹੈ ਕਿ ਨਹੀਂ। ਸੰਸਾਰ ਆਪਣੀ ਚਿੰਤਾ ਆਪ ਕਰ ਲਵੇਗਾ, ਤੁਸੀਂ ਆਪਣੀ ਚਿੰਤਾ ਹੀ ਕਰ ਲਵੋ। ਕਿਸੇ ਨੇ ਪੁੱਛਿਆ ਮੈਂ ਕੀ ਕਰਾਂ, ਮੈਂ ਸਾਰੇ ਸੰਸਾਰ ਨੂੰ ਬਦਲ ਦੇਣਾ ਚਾਹੁੰਦਾ ਹਾਂ। ਉੱਤਰ ਮਿਲਿਆ ਜੋ ਕੰਮ ਤੁਹਾਡੇ ਹੱਥ ਵਿੱਚ ਹੈ ਅਤੇ ਜਿਸ ਨੂੰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਪਹਿਲਾਂ ਉਹ ਚੰਗੀ ਤਰ੍ਹਾਂ ਕਰ ਲਵੋ। ਲੋੜ ਜ਼ਿੰਦਗੀ ਨੂੰ ਆਹਮੋ ਸਾਹਮਣੇ ਹੋ ਕੇ ਮਿਲਣ ਦੀ ਹੈ, ਪਰ ਜਿਸ ਨੂੰ ਵੀ ਦੇਖੋ ਉਹ ਆਪਣੇ ਹੀ ਪਿੱਛੇ ਛੁਪਿਆ ਹੋਇਆ ਹੈ। ਕਿਸੇ ਨੇ ਕਿਹਾ ਮੈਂ ਆਜ਼ਾਦ ਹੋਣਾ ਚਾਹੁੰਦਾ ਹਾਂ। ਉੱਤਰ ਮਿਲਿਆ ਆਜ਼ਾਦੀ ਇੱਕ ਭਰਮ ਹੈ, ਜ਼ਿੰਮੇਵਾਰੀ ਇੱਕ ਹਕੀਕਤ ਹੈ। ਇਹ ਵਿਚਾਰ ਨਰਿੰਦਰ ਸਿੰਘ ਕਪੂਰ ਜੀ ਦਾ ਆ, ਉਹਨਾਂ ਦੀ ਕਿਤਾਬ ਅੰਤਰਝਾਤ ਦੇ ਵਿੱਚੋਂ। ਤੇ ਇਹਦੇ ਨਾਲ ਹੀ ਮਿਲਦਾ ਜੁਲਦਾ ਜੋ ਥੀਮ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਸ਼ਬਦ ਇੱਕ ਸਰਵਣ ਕਰਨਾ ਹੈ। ਤੇ ਕੱਲ ਵੀ ਮੈਂ ਸਾਂਝਾ ਕੀਤਾ ਸੀ, ਅੱਜ ਫੇਰ ਇਸ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਅਕਸਰ ਅਸੀਂ ਆਪਣੇ ਟੀਚਰ ਤੋਂ ਸਿੱਖਦੇ ਹਾਂ ਸਕੂਲ ਦੇ ਵਿੱਚ, ਉਸਤਾਦ। ਗੁਰਬਾਣੀ ਦੇ ਵਿੱਚ ਉਸਤਾਦ ਵੀ ਆਇਆ ਸ਼ਬਦ ਤੇ ਗੁਰੂ ਵੀ ਆਇਆ। ਉਸਤਾਦ ਤੇ ਗੁਰੂ ਦੇ ਵਿੱਚ ਫਰਕ ਹੁੰਦਾ ਹੈ। ਅਸੀਂ ਅਕਸਰ ਕਹਿ ਦਿੰਦੇ ਇਹ ਮੇਰੇ ਗੁਰੂ ਹੈ ਜੀ, ਇਹ ਮੇਰੇ ਮੈਂ ਇਹਨਾਂ ਤੋਂ ਕੰਮ ਸਿੱਖਿਆ, ਇਹ ਗੁਰੂ ਹੈ। ਨਹੀਂ, ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਦੇ ਕੰਮ ਸਿੱਖਣੇ ਆ, ਰੋਜ਼ੀ ਰੋਟੀ ਦੇ ਕੰਮ ਸਿੱਖਦੇ ਹਾਂ, ਉਹਨਾਂ ਨੂੰ ਉਸਤਾਦ ਕਿਹਾ ਗਿਆ ਹੈ। ਉਸਤਾਦ ਹੁੰਦੇ ਨੇ, ਗੁਰੂ ਹੁੰਦਾ ਹੈ ਜਿਹੜਾ ਤੁਹਾਨੂੰ ਅਕਾਲ ਪੁਰਖ ਨਾਲ ਜੋੜੇ, ਉਸ ਨੂੰ ਗੁਰੂ ਕਹਿੰਦੇ ਨੇ। ਹੁਣ ਕਈ ਤੁਸੀਂ ਫਿਲਮਾਂ ਦੇਖੇ ਹੋਣੇ, ਲਵ ਗੁਰੂ ਹੈ ਜੀ, ਇਹ ਆਹ ਗੁਰੂ ਹੈ ਜੀ, ਗੁਰੂ ਦੇ ਅੱਖਰ ਨੂੰ ਬੜੇ ਪਿਓਰ ਅੱਖਰ ਹੈ, ਇਹ ਪਿਓਰ ਸ਼ਬਦ ਹੈ, ਇਸ ਨੂੰ ਖਰਾਬ ਕੀਤਾ ਜਾ ਰਿਹਾ ਹੈ। ਹਰ ਥਾਂ ਜਿਹੜਾ ਉਹ ਗੁਰੂ ਨੂੰ ਵਰਤਿਆ ਜਾ ਰਿਹਾ, ਪਰ ਅਸਲ ਦੇ ਵਿੱਚ ਗੁਰੂ ਇੱਕ ਪੂਰੇ ਆਪਣੇ ਆਪ ਦੇ ਵਿੱਚ ਇੱਕ ਸਿਧਾਂਤ ਹੈ। ਗੁਰ ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਗੁਰ ਸਤਿਗੁਰੂ ਨਵੇਂ, ਸ੍ਰੀ ਗੁਰੂ ਦੇਵੇ ਨਵੇਂ। ਸੋ ਗੁਰੂ ਇੱਕ ਪੂਰਾ ਸਿਧਾਂਤ ਹੈ ਬ੍ਰਹਿਮੰਡ ਦਾ, ਜਿਸ ਨੂੰ ਸਮਝਣਾ ਸਾਡਾ ਫਰਜ਼ ਬਣਦਾ ਹੈ। ਜਦੋਂ ਕਿਸੇ ਪ੍ਰਤੱਖ ਦੇਹੀ ਦੇ ਵਿੱਚ, ਜਿਸ ਤਰ੍ਹਾਂ ਸਾਡੇ 10 ਪਾਤਸ਼ਾਹੀਆਂ ਜੀ ਦੇ ਦੇਹੀ ਸਰੂਪ ਆਏ ਸੀ, ਉਹਨਾਂ ਦੇ ਵਿੱਚ ਜੋਤ ਸਤਿਗੁਰੂ ਦੀ ਸੀ। ਉਹ ਪਹਿਲਾਂ ਆਮ ਇਨਸਾਨ ਸਨ, ਦੇਹੀ ਰੂਪ ਦੇ ਵਿੱਚ ਜਿਸ ਤਰ੍ਹਾਂ ਅਸੀਂ ਹਾਂ ਇਸ ਤਰ੍ਹਾਂ ਹੀ ਸਨ, ਪਰ ਜਦੋਂ ਉਹਨਾਂ ਦੇ ਅੰਦਰ ਸ਼ਬਦ ਪ੍ਰਗਟ ਹੋਇਆ ਤਾਂ ਉਹ ਸਤਿਗੁਰੂ ਸਰੂਪ ਹੋ ਗਏ, ਉਹ ਆਦਿਗੁਰੂ ਸਰੂਪ ਹੋ ਗਏ, ਤੇ ਉਹ ਪ੍ਰਤੱਖ ਰੂਪ ਦੇ ਵਿੱਚ ਸ੍ਰੀ ਗੁਰੂ ਦੇਵੇ ਨਵੇਂ ਸੀ, ਉਹ ਦੇਣ ਵਾਲੇ ਸੀ ਸਾਨੂੰ ਉਸ ਸਿਧਾਂਤ ਦਾ। ਸੋ ਇਹ ਪੰਕਤੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਇਹ ਚੌਥੇ ਪਾਤਸ਼ਾਹ ਦੀਆਂ ਨੇ। ਉਹ ਕਹਿੰਦੇ ਨੇ ਕਿ ਜੋ ਰੱਬੀ ਸਿਧਾਂਤ ਹੈ, ਜਿਹੜਾ ਸਾਨੂੰ ਸ਼ਬਦ ਹੈ ਜਿਹੜਾ ਸਾਡੇ ਅੰਦਰ ਪ੍ਰਗਟ ਹੋਣਾ ਆ, ਕਿਸੇ ਦੇਹੀ ਦੇ ਰਾਹੀਂ ਜਾਂ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਜਾਂ ਕਿਸੇ ਪੁਸਤਕ ਦੇ ਰਾਹੀਂ ਜਾਂ ਧਰਮ ਗ੍ਰੰਥ ਦੇ ਰਾਹੀਂ, ਉਹ ਸਤਿਗੁਰੂ ਸ਼ਬਦ ਹੈ। ਸਤਿਗੁਰੂ ਨੂੰ ਸਭ ਕੋ ਲੋਚਦਾ ਜੇਤਾ ਸਭ ਜੇਤਾ ਜਗਤ ਸਭ ਕੋਏ। ਤੇ ਉਸ ਸ਼ਬਦ ਨੂੰ ਉਸ ਸਿਧਾਂਤ ਨੂੰ ਸਾਰੇ ਲੋਚਦੇ ਨੇ। ਵੀ ਲੋਚਣ ਦਾ ਮਤਲਬ ਹੁੰਦਾ ਅੱਖਾਂ ਨਾਲ ਨਿਹਾਰਨਾ, ਵੀ ਮੈਂ ਨਿਹਾਰਾਂ ਉਹ ਦੇਖਾਂ ਦਰਸ਼ਨ ਕਰਾਂ ਵੀ ਉਹ ਹੈ ਕੀ ਆ। ਜਿੰਨਾ ਜਗਤ ਹੈ ਉਹ ਸਾਰਾ ਹੀ ਸਤਿਗੁਰੂ ਦੇ ਸਿਧਾਂਤ ਨੂੰ ਲੋਚਦਾ ਆ ਵੀ ਮੈਨੂੰ ਉਹ ਦਰਸ਼ਨ ਮਿਲ ਜਾਵੇ। ਕਹਿੰਦੇ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਨ ਬਹਿ ਰੋਏ। ਅਗਰ ਭਾਗ ਨਹੀਂ ਹੈਗੇ, ਅਗਰ ਤੁਹਾਡੇ ਨਹੀਂ ਲਿਖਿਆ ਗਿਆ ਤਾਂ ਦਰਸ਼ਨ ਨਹੀਂ ਮਿਲਦੇ। ਭਾਗਹੀਣ ਉਹ ਇਨਸਾਨ ਭਾਗਹੀਣ ਹੁੰਦੇ ਨੇ, ਉਹ ਬਹਿ ਕੇ ਰੋਂਦੇ ਨੇ। ਫਿਰ ਕਹਿੰਦੇ ਨੇ ਕਿ ਜੋ ਹਰ ਪ੍ਰਭ ਪਾਣਾ ਸੋ ਥੀਏ ਧੁਰ ਲਿਖਿਆ ਨਾ ਮੇਟੇ ਕੋਏ। ਕਹਿੰਦੇ ਇਹ ਜੋ ਅਟਲ ਸੱਚਾਈ ਹੈ ਜਿਹਨੂੰ ਦਰਸ਼ਨ ਮਿਲਣੇ ਆ ਉਹ ਅਕਾਲ ਪੁਰਖ ਨੇ ਆਪ ਦੇ ਦੇਣੇ ਆ, ਉਹ ਲਿਖਿਆ ਹੋਇਆ ਹੈ। ਜਿਹਨੂੰ ਨਹੀਂ ਮਿਲਣੇ ਉਹ ਤੁਸੀਂ ਮਿਟਾ ਨਹੀਂ ਸਕਦੇ। ਹੁਣ ਜਿਨ੍ਹਾਂ ਨੂੰ ਹੋ ਰਹੇ ਨੇ, ਉਹਨਾਂ ਨੂੰ ਹੋ ਰਹੇ ਨੇ, ਸ਼ਲੋਕ ਮਹੱਲਾ ਤੀਜਾ, ਤੀਜੇ ਪਾਤਸ਼ਾਹ ਕਹਿੰਦੇ ਨੇ ਰਾਗ ਵਡਹੰਸ ਦੇ ਵਿੱਚ, ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਹੁਣ ਸਤਿਗੁਰ ਪ੍ਰਗਟ ਹੋ ਗਏ ਨੇ ਸ਼ਬਦ ਰੂਪ ਦੇ ਵਿੱਚ ਤੇ ਸਾਰੇ ਉਹਨਾਂ ਨੂੰ ਦੇਖਦੇ ਨੇ, ਅਸੀਂ ਵੀ ਦੇਖਦੇ ਹਾਂ। ਸੁਬਹ ਸ਼ਾਮ ਅਸੀਂ ਗੁਰਬਾਣੀ ਪੜ੍ਹਦੇ ਹਾਂ, ਇਹ ਸਤਿਗੁਰੂ ਦੇ ਦਰਸ਼ਨ ਨੇ। ਕਿਉਂਕਿ ਗੁਰਬਾਣੀ ਸਾਨੂੰ ਅਕਾਲ ਪੁਰਖ ਆਦਿ ਗੁਰੂ ਨਾਲ ਜੋੜਦੀ ਹੈ, ਆਦਿ ਨੁਕਤੇ ਨਾਲ ਜੋੜਦੀ ਹੈ, ਆਦਿ ਗੁਰ ਨਾਲ ਜੋੜਦੀ ਹੈ, ਸਿਧਾਂਤ ਨਾਲ ਜੋੜਦੀ ਹੈ। ਇਸ ਕਰਕੇ ਸ਼ਬਦ ਦੇ ਰਾਹੀਂ ਜੁੜਨਾ ਆ। ਸੋ ਉਹ ਸਤਿਗੁਰੂ ਨੇ, ਤੋ ਅਸੀਂ ਸਾਰੇ ਦੇਖਦੇ ਹਾਂ, ਅਸੀਂ ਮੱਥਾ ਵੀ ਟੇਕਦੇ ਹਾਂ, ਗੁਰੂ ਘਰਾਂ 'ਚ ਵੀ ਜਾਂਦੇ ਹਾਂ, ਅਸੀਂ ਸਾਰੇ ਦੇਖ ਕੇ ਕੀ ਕਰਦੇ ਹਾਂ, ਉੱਥੇ ਬਹਿੰਦੇ ਹਾਂ। ਸ਼ਬਦ ਚੱਲ ਰਹੇ ਹੁੰਦੇ ਨੇ, ਗੁਰਬਾਣੀ ਚੱਲ ਰਹੀ ਹੁੰਦੀ ਆ, ਸਾਡਾ ਧਿਆਨ ਕਿਤੇ ਹੋਰ ਹੁੰਦਾ ਆ, ਅਸੀਂ ਕੁਝ ਹੋਰ ਹੀ ਕਰੀ ਜਾ ਰਹੇ ਹੁੰਦੇ, ਹੋਰ ਸੋਚ ਰਹੇ ਹੁੰਦੇ। ਮੇਰੇ ਮਾਤਾ ਜੀ, ਮੰਮੀ ਜੀ, ਮੇਰੀ ਦਾਦੀ ਜੀ ਅਕਸਰ ਕਹਿੰਦੇ ਹੁੰਦੇ ਨੇ ਕਿ ਗਿਆਨੀ ਕਰੇ ਗਿਆਨ, ਮੂਰਖ ਦਾ ਚੁੱਲ੍ਹੇ 'ਚ ਧਿਆਨ। ਲੇਡੀਜ਼ ਅਕਸਰ ਇਹ ਕਹਾਣ ਅਖਾਣ ਵਰਤਦੀਆਂ ਨੇ। ਦੁਆਬੇ ਦੀ ਗੱਲ ਸ਼ਾਇਦ ਸਾਰੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਕਿ ਗਿਆਨੀ ਗਿਆਨ ਕਰ ਰਿਹਾ ਹੁੰਦਾ ਤੇ ਮੂਰਖ ਦਾ ਚੁੱਲ੍ਹੇ 'ਚ ਧਿਆਨ ਹੁੰਦਾ ਕਿ ਮੇਰੇ ਉੱਪਰ ਉੱਥੇ ਦਾਲ ਰੱਖੀ ਹੋਈ ਆ, ਉਬਲ ਜਾਣੀ ਆ, ਜਾਂ ਮੈਂ ਫਿਰ ਰੋਟੀ ਪਕਾਉਣੀ ਆ, ਜਾਂ ਮੇਰੀ ਅੱਗ ਬੁੱਝ ਜਾਣੀ ਆ। ਸੋ ਕਹਿੰਦੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਕੱਲਾ ਦੇਖਿਆ ਦੇ ਨਾਲ ਗਿਆਨੀ ਜੀ ਮੂਹਰੇ ਬੈਠੇ ਨੇ, ਸ਼ਬਦ ਦਾ ਵਿਚਾਰ ਕਰ ਰਹੇ ਨੇ, ਉਹਨਾਂ ਨੂੰ ਆਪਾਂ ਦੇਖੀ ਜਾਂਦੇ ਹਾਂ, ਧਿਆਨ ਸਾਡਾ ਕਿਤੇ ਹੋਰ ਹੈ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਧਿਆਨ ਸਾਡਾ ਕਿਤੇ ਹੋਰ ਹੈ। ਏਦਾਂ ਮੁਕਤ ਨਹੀਂ ਹੋਣੀ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿਹੜੀਆਂ ਸ਼ਬਦ ਦੀਆਂ ਵਿਚਾਰਾਂ ਚੱਲ ਰਹੀਆਂ ਨੇ, ਬਾਣੀ ਚੱਲ ਰਹੀ ਹੈ, ਜਦ ਤੱਕ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ। ਅੱਖਾਂ ਨਾਲ ਵੀ ਦੇਖਣਾ ਹੈ ਦਰਸ਼ਨ, ਕੰਨਾਂ ਨਾਲ ਸ਼ਬਦ ਤੇ ਵੀ ਵਿਚਾਰ ਕਰਨਾ ਹੈ, ਉਦੋਂ ਤੱਕ ਮੁਕਤੀ ਨਹੀਂ ਹੋਣੀ। ਹਉਮੈ ਮੈਲ ਨਾ ਚੁੱਕੇ ਨਾਮ ਨਾ ਲੱਗੇ ਪਿਆਰ, ਜਦੋਂ ਤੱਕ ਆਪਾਂ ਸ਼ਬਦ ਨਹੀਂ ਸੁਣਾਂਗੇ, ਸ਼ਬਦ ਦੇ ਵਿੱਚ ਧਿਆਨ ਨਹੀਂ ਲਾਵਾਂਗੇ, ਤਾਂ ਫਿਰ ਨਾਮ ਨਾਲ ਪਿਆਰ ਕਿਵੇਂ ਲੱਗੇਗਾ। ਨਾਮ ਤੇ ਸ਼ਬਦ ਹੈਗੇ ਇੱਕੋ ਚੀਜ਼ਾਂ, ਪਰ ਸਲਾਈਟਲੀ ਫਰਕ ਹੈ ਇਹਨਾਂ ਦੇ ਵਿੱਚ। ਸੋ ਸ਼ਬਦ ਦੇ ਰਾਹੀਂ ਸਾਨੂੰ ਨਾਮ ਮਿਲਣਾ ਆ, ਜਿਸ ਨਾਮ ਨੂੰ ਜਪ ਕੇ ਅਸੀਂ ਆਪਣਾ ਪਾਰ ਉਤਾਰਾ ਕਰਨਾ ਆ ਅੰਦਰੂਨੀ ਤੌਰ ਤੇ। ਕਹਿੰਦੇ ਇੱਕ ਬਖਸ਼ ਇੱਕ ਆਪੇ ਬਖਸ਼ ਮਿਲਾਇਨ ਦੁਵਿਧਾ ਤਜਵੇਕਾਰ। ਇੱਕ ਨਾ ਨੂੰ ਕਹਿੰਦੇ ਆਪੇ ਬਖਸ਼ ਲੈਂਦਾ ਆ ਤੇ ਮਿਲਾਉਂਦਾ ਆ, ਉਹਨਾਂ ਦੀ ਦੁਵਿਧਾ ਜਿਹੜੀ ਆ ਖਤਮ ਕਰ ਦਿੰਦਾ, ਉਹਨਾਂ ਦੇ ਵਿਕਾਰ ਖਤਮ ਕਰ ਦਿੰਦਾ ਆ ਸਤਿਗੁਰੂ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ। ਕਹਿੰਦੇ ਉਹ ਬੰਦੇ ਉਹ ਪੁਰਖ ਉਹ ਇਸਤਰੀਆਂ ਦਰਸ਼ਨ ਦੇਖ ਕੇ ਜਿਨ੍ਹਾਂ ਨੇ ਵਿਚਾਰ ਵੀ ਕਰ ਲਿਆ, ਉਹ ਆਪਣੇ ਆਪ ਦਾ ਜਿਹੜਾ ਦੁਨਿਆਵੀ ਰੂਪ ਹੈ ਬਾਹਰਲਾ ਦੂਣੀ ਵਾਲਾ ਉਹ ਖਤਮ ਕਰ ਦਿੰਦੇ ਨੇ, ਮਾਰ ਦਿੰਦੇ ਨੇ। ਸਤਿਗੁਰੂ ਉਹਨਾਂ ਦੀ ਦੁਬਿਧਾ ਮਾਰ ਦਿੰਦਾ ਹੈ ਤੇ ਸਤਿਗੁਰ ਹੇਤ ਪਿਆਰ, ਫਿਰ ਸ਼ਬਦ ਦੇ ਨਾਲ ਪਿਆਰ ਲੱਗਦਾ ਹੈ ਤੇ ਫਿਰ ਨਾਮ ਮਿਲਦਾ ਹੈ। ਸੋ ਕੰਸੈਪਟ ਜਿਹੜਾ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਉਹ ਇਹ ਹੈ ਕਿ ਸਿਰਫ ਗੁਰੂ ਘਰ ਜਾ ਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ, ਜਾਂ ਸ਼ਬਦ ਦੀ ਆਪਾਂ ਕਿਤੇ ਬਾਣੀ ਚੱਲ ਰਹੀ ਆ ਉੱਥੇ ਮੱਥਾ ਟੇਕ ਕੇ ਉਹਨੂੰ ਦੇਖ ਕੇ ਆ ਜਾਣਾ, ਇਟਸ ਨੋਟ ਗੁੱਡ ਇਨਫ। ਇਹ ਗੁਰਬਾਣੀ ਕਹਿੰਦੀ ਹੈ ਇਹ ਇੰਨਾ ਹੀ ਗੁੱਡ ਇਨਫ। ਪਰ ਬਹੁਤ ਵੱਡੇ ਭਾਗ ਨੇ ਸਾਡੇ ਕਿ ਅਸੀਂ ਇੱਦਾਂ ਵੀ, ਸਾਨੂੰ ਦਰਸ਼ਨ ਵੀ ਹੋ ਰਹੇ ਨੇ। ਪਹਿਲੇ ਸ਼ਬਦ ਵਿੱਚ ਦੇਖਿਆ ਵੀ ਕਈਆਂ ਨੂੰ ਤਾਂ ਦਰਸ਼ਨ ਵੀ ਨਹੀਂ ਹੋ ਰਹੇ। ਤੁਸੀਂ ਦੇਖੋ ਕਿੰਨੇ ਦੁਨੀਆਂ ਦੇ ਵਿੱਚ ਲੋਕ ਨੇ, ਉਹਨਾਂ ਨੂੰ ਪਤਾ ਹੀ ਨਹੀਂ ਇਸ ਇਹਨਾਂ ਕੰਸੈਪਟ ਦਾ, ਸਤਿਗੁਰੂ ਦੇ ਕੰਸੈਪਟ ਦਾ, ਕਿ ਉਹ ਉਹਨਾਂ ਦੇ ਭਾਗ ਚੰਗੇ ਨਹੀਂ ਹੈਗੇ, ਉਹਨਾਂ ਨੂੰ ਕੁਛ ਨਹੀਂ ਕਰ ਸਕਦੇ। ਅਕਾਲ ਪੁਰਖ ਨੇ ਆਪ ਹੀ ਇਸ ਤਰ੍ਹਾਂ ਕੀਤਾ ਹੋਇਆ, ਸਾਡੇ ਤੇ ਮਿਹਰ ਹੈ ਕਿ ਸਾਨੂੰ ਦਰਸ਼ਨ ਤਾਂ ਹੋ ਰਹੇ ਨੇ ਨਾ। ਹੁਣ ਆਓ ਚੱਲਾਂ ਆਪਾਂ ਇੱਕ ਸਟੈਪ ਅੱਗੇ ਚੱਲੀਏ ਤੇ ਸ਼ਬਦ ਦੇ ਵਿੱਚ ਖੁੱਬੀਏ, ਸ਼ਬਦ ਦੀ ਵਿਚਾਰ ਕਰੀਏ। ਸੋ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਹਰਮਨ ਰੇਡੀਓ ਦੇ ਉੱਤੇ ਇੱਕ ਅਸੀਂ ਉਪਰਾਲਾ ਕਰ ਰਹੇ ਹਾਂ ਇਸੇ ਸਿਧਾਂਤ ਨੂੰ ਲੈ ਕੇ। ਸੋ ਤੁਸੀਂ ਸਾਡਾ ਸਾਥ ਦਿਓ। ਕਈ ਹਫ਼ਤੇ ਪਹਿਲਾਂ ਦੀ ਫਰਮਾਇਸ਼ ਆਈ ਹੋਈ ਆ ਜੀ ਐਸ ਚਾਹਲ ਹੋਣਾ ਦੀ, ਉਹਨਾਂ ਦੀ ਇੱਕ ਹੋਰ ਵੀ ਪੈਂਡਿੰਗ ਹੋਈ ਪਈ ਆ, ਪਰ ਮੈਂ ਕਈ ਸਿੰਗਰਸ ਨੇ ਗੀਤ ਗਾਇਆ ਧਾਰਮਿਕ, ਤੇ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਦਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਜੁੜੇ ਰਹੋ ਹਰਮਨ ਰੇਡੀਓ।
ਰਾਮ ਰਾਮ ਕੋਈ ਆਖ ਅੱਲਾਹ, ਕੋਈ ਆਖ ਪ੍ਰਭੂ ਜੀ, ਕੋਈ ਆਖ ਵਾਹੇ ਗੁਰੂ, ਕੋਈ ਆਖ ਰਾਮ ਰਾਮ ਕੋਈ ਆਖ ਅੱਲਾਹ, ਕੋਈ ਆਖੇ ਪ੍ਰਭੂ ਜੀ, ਕੋਈ ਆਖ ਵਾਹੇ ਗੁਰੂ। ਭਾਵੇਂ ਆਪੋ ਆਪਣਾ ਅਕੀਦ ਸਭ ਦੇ, ਕਿੰਨੇ ਨਾਮ ਰੱਖੇ ਹੋਏ ਇੱਕੋ ਰੱਬ ਦੇ, ਕਿੰਨੇ ਨਾਮ ਰੱਖੇ ਹੋਏ ਇੱਕੋ ਰੱਬ ਦੇ।
ਦੇ ਖਿਆਲ ਜਿੰਨੇ ਨਾਮ ਰੱਬ ਦੇ ਨੇ ਸਾਰੇ ਹੀ ਕਮਾਲ ਨੇ ਤਾਈਓ ਸਰ ਜੀ
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਹੁਣੇ ਹੁਣੇ ਜੁੜ ਰਹੇ ਨੇ ਜੀ ਆਇਆਂ ਨੂੰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਆ ਰਹੇ ਨੇ ਥੋੜੀ ਦੇਰ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ ਢੇਰ ਸਾਰੀਆਂ ਤੇ ਬਹੁਤ ਸਾਰੇ ਮਸਲੇ ਨੇ ਗੱਜਣ ਵਾਲਾ ਬਾਈ ਜੀ ਵੀ ਆ ਰਹੇ ਨੇ ਤੇ ਮੌਸਮ ਦੀ ਜਾਣਕਾਰੀ ਪਹਿਲਾਂ ਆਪਾਂ ਲੈ ਲਈਏ ਕੌਫ ਸਾਰਬਰ ਦੇ ਵਿੱਚ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ ਨਿਊ ਸਾਊਥ ਵੇਲਸ ਦੇ ਵਿੱਚੋਂ ਇਸ ਵੇਲੇ ਸਾਡੇ ਫਾਰਮ ਦੇ ਉੱਤੇ 12.3 ਡਿਗਰੀ ਤਾਪਮਾਨ ਹੈ ਅੱਜ ਘੱਟ ਤੋਂ ਘੱਟ 8.8 ਰਿਹਾ ਹੈ ਦਿਨ ਖਿੜਿਆ ਹੋਇਆ ਬਹੁਤ ਖੂਬਸੂਰਤ ਧੁੱਪ ਚੜੀ ਹੈ ਤੇ ਵੈਸੇ ਠੰਡਕ ਹੈ ਹਵਾ ਦੇ ਵਿੱਚ ਚਲੋ ਕੋਈ ਗੱਲ ਨਹੀਂ ਸਰਦੀਆਂ ਨੇ ਤੇ ਸਰਦੀਆਂ ਨੂੰ ਠੰਡ ਤਾਂ ਹੋਣੀ ਆ ਤੇ ਚੱਲਦੇ ਹਾਂ ਫਿਰ ਬਾਕੀ ਹਿੱਸਿਆਂ ਦੇ ਵਿੱਚ ਕੇਨਸ ਦੇ ਵਿੱਚ ਅੱਜ ਮੀਂਹ ਪੈ ਰਿਹਾ 26 ਡਿਗਰੀ ਤਾਪਮਾਨ ਟਾਊਨਸਵਿਲ ਦੇ ਵਿੱਚ ਬੱਦਲਬਾਈ ਆ ਤੇ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 23 ਡਿਗਰੀ ਕੌਫ ਸਾਰਬਰ ਦੇ ਵਿੱਚ ਅੱਜ 20 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਹੋਏਗਾ ਤੇ ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 19 ਡਿਗਰੀ ਸੋ ਤਕਰੀਬਨ ਠੰਡ ਹੀ ਹੈ ਈਸਟ ਕੋਸਟ ਦੇ ਉੱਤੇ ਕੈਨਬਰਾ ਦੇ ਵਿੱਚ -2 ਕੋਰਾ 14 ਡਿਗਰੀ ਵੱਧ ਤੋਂ ਵੱਧ 17 ਡਿਗਰੀ ਮੈਲਬਨ ਦੇ ਵਿੱਚ ਹਲਕੇ ਬੱਦਲ ਐਡਲੇਡ ਦੇ ਵਿੱਚ ਵੀ ਇਸੇ ਤਰ੍ਹਾਂ 17 ਡਿਗਰੀ ਪਰਥ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਐਤਕੀ ਉੱਥੇ ਮੀਂਹ ਪੈ ਰਹੇ ਨੇ ਸਰਦੀਆਂ ਨੂੰ 19 ਡਿਗਰੀ ਤਾਪਮਾਨ ਹੈ ਡਾਰਵਿਨ ਦੇ ਵਿੱਚ ਭਰ ਸਿਆਲ 31 ਡਿਗਰੀ ਤੇ ਮੌਸਮ ਬਿਲਕੁਲ ਸਾਫ ਮੀਂਹ ਨਹੀਂ ਪਏਗਾ ਸੁੱਕਾ ਹੀ ਰਹੇਗਾ ਐਲਿਸ ਸਪ੍ਰਿੰਗ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਨ ਚੜਿਆ ਅੱਜ ਦਿਨ ਸਾਫ ਰਹੇਗਾ 3 ਤੋਂ ਲੈ ਕੇ 25 ਡਿਗਰੀ ਤਾਪਮਾਨ ਰਹੇਗਾ ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਅੱਜ ਦਿਨਾਂ ਨੂੰ 37 ਡਿਗਰੀ ਤੱਕ ਜਾਏਗਾ ਗਰਜ ਨਾਲ ਛਿੱਟਾਂ ਪੈਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਸੁਬਹਾ ਸੁਬਹਾ ਹੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਦੇਸ਼ ਵਿਦੇਸ਼ ਤੇ ਬਹੁਤ ਸਾਰੇ ਹੋਰ ਖਿੱਤਿਆਂ ਦੇ ਵਿੱਚੋਂ ਮਿੱਤਰ ਪਿਆਰਿਓ ਬਹੁਤ ਸਾਰੇ ਸੁਨੇਹੇ ਤੁਸੀਂ ਭੇਜਦੇ ਹੋ ਬਹੁਤ ਬਹੁਤ ਧੰਨਵਾਦ ਸੁਖਦੀਪ ਸਿੰਘ ਮਿਠਾਪੁਰੀਆ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਸੁਖਪ੍ਰੀਤ ਸਿੱਧੂ ਵੀ ਨਿਊਜ਼ੀਲੈਂਡ ਤੋਂ ਆ ਗਏ ਨੇ ਵਿਲਿੰਗਟਨ ਤੋਂ ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਜੀਆਂ ਨੂੰ ਬੰਦੇ ਨੂੰ ਬੰਨ ਕੇ ਬਿਠਾਉਣ ਦੇਣ ਵਾਲੀ ਪਹਿਲੇ ਦਰਜੇ ਦੀ ਪੇਸ਼ਕਾਰੀ ਜੀ ਅੱਛਾ ਧੰਨਵਾਦ ਗਿਆਨ ਵੰਡਣ ਲਈ ਸ਼ੁਕਰੀਆ ਜੀ ਤੇ ਜੋ ਦਿਲ ਚ ਆਉਂਦਾ ਆਪਾਂ ਉਹ ਆਪ ਸਭ ਦੇ ਨਾਲ ਰਿਲੇ ਕਰ ਲਈਦਾ ਸਾਂਝਾ ਕਰ ਲਈਦਾ ਸੋ ਤੁਸੀਂ ਵੀ ਸਾਂਝਾ ਪਾਇਆ ਕਰੋ ਜੀ ਬਹੁਤ ਬਹੁਤ ਧੰਨਵਾਦ ਪੰਮਾ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਜੀ ਮਿੱਤਰ ਪਿਆਰਿਓ ਜੁੜੋ ਨਾਲ ਫਿਰ ਤੇ ਮਲਕੀਤ ਸਿੰਘ ਹੁਣੀ ਦੋ ਤਸਵੀਰਾਂ ਧੁੰਦ ਦੀਆਂ ਭੇਜ ਰਹੇ ਨੇ ਕੈਨਬਰਾ ਤੋਂ ਤੇ ਕਹਿੰਦੇ ਅੱਜ ਧੁੰਦ ਬਹੁਤ ਪਈ ਹੋਈ ਆ ਹਾਂਜੀ ਇਹ ਜਿਹੜਾ ਮੌਸਮ ਹੈ ਨਾ ਵੈਸੇ ਮੈਂ ਕੱਲ ਦੇਖ ਰਿਹਾ ਸੀ ਡਿਟੇਲਡ ਵੈਦਰ ਰਿਪੋਰਟ ਦੇਖਣੀ ਪੈਂਦੀ ਹੈ ਸਾਨੂੰ ਤੇ ਆਸਟ੍ਰੇਲੀਆ ਦੇ ਉੱਤੇ ਕੋਈ ਵੀ ਵੈਦਰ ਇਵੈਂਟ ਨਹੀਂ ਹੈਗਾ ਕੋਈ ਲੋਅ ਪ੍ਰੈਸ਼ਰ ਨਹੀਂ ਕੋਈ ਹਾਈ ਪ੍ਰੈਸ਼ਰ ਨਹੀਂ ਜਸਟ ਟਿਕਿਆ ਹੋਇਆ ਸਾਰਾ ਕੁਛ ਸੋ ਇਸ ਕਾਰਨ ਜਦੋਂ ਟਿਕ ਜਾਂਦਾ ਸਾਰਾ ਕੁਛ ਫਿਰ ਧੁੰਦਾਂ ਪੈਣ ਦੇ ਆਸਾਰ ਰਹਿੰਦੇ ਨੇ ਕਈ ਵਾਰੀ ਸਮੁੰਦਰ ਦੇ ਵਿੱਚ ਲੋਅ ਪ੍ਰੈਸ਼ਰ ਆਉਂਦਾ ਕਈ ਵਾਰੀ ਧਰਤੀ ਦੇ ਉੱਤੇ ਲੋਅ ਪ੍ਰੈਸ਼ਰ ਆਉਂਦਾ ਉਸ ਨਾਲ ਤੇਜ਼ ਹਵਾਵਾਂ ਚੱਲਦੀਆਂ ਨੇ ਹਨੇਰੀਆਂ ਝੱਖੜ ਆਉਂਦੇ ਨੇ ਸੋ ਇਸ ਹਫ਼ਤੇ ਬਿਲਕੁਲ ਸ਼ਾਂਤ ਹੈ ਕੁਛ ਨਹੀਂ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ ਸੋ ਜੀ ਐਸ ਚਾਲ ਜੀ ਧੰਨਵਾਦ ਤੁਹਾਡਾ ਤੁਸੀਂ ਵੀ ਤਸਵੀਰ ਭੇਜੀ ਸੀ ਸਿਡਨੀ ਦੀ ਧੁੰਦ ਦੀ ਤੇ ਮੈਂ ਸਾਂਝੀ ਕਰ ਦਿੱਤੀ ਹੈ ਕੁਲਵੀਰ ਤੰਜੂ ਭਾਜੀ ਨੇ ਆਪਣੇ ਬੈਕ ਯਾਰਡ ਕਿਆ ਬਾਤ ਹੈ ਸਿਡਨੀ ਤੋਂ ਤਸਵੀਰਾਂ ਭੇਜੀਆਂ ਫੁੱਲਾਂ ਦੀਆਂ ਗਮਲਿਆਂ ਚ ਵਾਹ 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 ਨਜ਼ਾਰਾ ਆ ਗਿਆ ਜੀ ਮੈਂ ਸਾਂਝੀਆਂ ਕਰ ਦਿੱਤੀਆਂ ਤਸਵੀਰ ਇਹ ਸੋ ਤੁਸੀਂ ਜ਼ਰੂਰ ਦੇਖੋ ਲਾਈਵ ਬਲੌਗ ਦੇ ਉੱਤੇ ਨਵੀਂ ਐਪ ਜਿਹੜੀ ਐਂਡਰੋਇਡ ਦੇ ਉੱਤੇ ਅਪਡੇਟ ਕਰ ਦਿੱਤੀ ਗਈ ਹੈ ਸੋ ਉਸ ਦੇ ਵਿੱਚੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਜਾ ਧਾਲੀਵਾਲ ਜੀ ਮਲਡੂਰੇ ਦਾ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਸੀਂ ਤੇ ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਆਏ ਨੇ ਉਹ ਵੀ ਕਹਿੰਦੇ ਸੁਣ ਰਹੇ ਹਾਂ ਜੀ ਜੀ ਆਓ ਜੀ ਆਓ ਵੈਲਕਮ ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਮੈਲਬਨ ਤੋਂ ਸਾਰੇ ਸਰੋਤਿਆਂ ਨੂੰ ਫਤਿਹ ਬੁਲਾ ਰਹੇ ਨੇ ਹਰਦੀਪ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਰਿੰਦਰ ਸਿੰਘ ਰਾਠੌਰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਨਾਲ ਰਾਜਨਦੀਪ ਕੈਨਬਰਾ ਤੋਂ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਫਤਿਹ ਬੁਲਾ ਰਹੇ ਨੇ ਤੇ ਮੌਸਮ ਕਹਿੰਦੇ ਬਹੁਤ ਵਧੀਆ ਜੀ ਜੀ ਬਿਲਕੁਲ ਜਸਕਰਨ ਸੰਧੂ ਵੀ ਆ ਗਏ ਨੇ ਪ੍ਰੋਗਰਾਮ 'ਚ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਸਾਇਲੈਂਟ ਮੋਡ ਪਰ ਸਿਰਫ ਫੋਨ ਅੱਛੇ ਲੱਗਤੇ ਹੈ ਰਿਸ਼ਤੇ ਨਾਤੇ ਔਰ ਦੋਸਤ ਨਹੀਂ ਸੁਪ੍ਰਭਾਤ जी जानी कि सोहनी सवेर बहुत बहुत धन्यवाद तुहाडा। ते लो फिर कल साडे मित्र प्यारे बेकरसफील्ड यूएसए तो राज होना ने एक गीत दी फरमाइश कीती सी हिंदी फिल्म दे विच्चों। ते ए मोहम्मद रफी साहब दी एक शाहकार कवाली है अमर अकबर एंथोनी फिल्म दे विच्चों। आओ गीत सुनदे आ, कवाली सुनदे आ ते लैने आ नजारे।
शहजादी मैं हूँ अकबर इलाहाबादी, मैं शायर हूँ हसीनों का, मैं आशिक महे जबीनों का, तेरा दामन तेरा दामन तेरा दामन
दामन दामन
तेरा दामन न छोड़ूंगा मैं हर चिलमन
चिलमन चिलमन
मैं हर चिलमन को तोड़ूंगा। ना डर जालिम जमाने से अदा से या बहाने से,
जरा अपनी सूरत दिखा दे समा खूबसूरत बना दे, नहीं तो तेरा नाम लेके तुझे कोई इल्जाम देके तुझको इस महफिल में रुसवा ना कर दो रुसवा
तुझको इस महफिल में रुसवा ना कर दो।
हाँ पर्दा नशी को बे पर्दा ना कर दो तो
पर्दा नशी का बेपर्दा ना कर दूं तो अकबर मेरा नाम नहीं है।
पर्दा है पर्दा, पर्दा है पर्दा।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल, की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया, किते तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी आस ते उम्मीद करदे हां कि तुसी वीकेंड दा पूरा लुत्फ उठा रहे होंगे, क्योंकि सारी दुनिया दे विच वीकेंड चल रहा है। ते मेरे नाल मिंटू बराड़ भाजी आ गए ने एडलेड तो, ਤੇ ਸ਼ਾਇਦ ਰਿਵਰਲੈਂਡ ਤੋਂ, ਸੰਗਤਰਿਆਂ ਦੇ ਫਾਰਮ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਜੀ, ਅੱਜ ਰਿਵਰਲੈਂਡ ਤੋਂ ਜੁੜੇ ਹੋਏ ਆ ਤੁਹਾਡੇ ਨਾਲ, ਤੇ ਅੱਜ ਫੇਰ ਪੈਕਿੰਗ ਚੱਲਣੀ ਸੀ ਇਸ ਲਈ ਇੱਥੇ ਆ। ਸੋ ਵਧੀਆ ਦਿਨ ਚੜਿਆ, ਧੁੱਪ ਚੜੀ ਹੋਈ ਆ।
ਠੀਕ ਠੀਕ। ਤੇ ਕੰਮ ਫੇਰ ਥੋੜਾ ਲੇਟ ਸ਼ੁਰੂ ਹੁੰਦਾ, ਕਿਉਂਕਿ ਪਿੱਕਰ ਵਗੈਰਾ ਆਉਂਦੇ ਆ ਕਾਫੀ, ਤੇ ਸ਼ੁਰੂ ਕਰਦੇ ਨੂੰ ਦੇਰ ਹੋ ਜਾਂਦੀ। ਤੇ ਇੱਥੇ ਤਰੇਲ ਵਗੈਰਾ ਤਾਂ ਨਹੀਂ ਕੋਈ ਸੰਗਤਰਿਆਂ ਨੂੰ ਅਸਰ
ਹੁੰਦਾ ਗਾ? ਸਰ ਦੇਖੋ, ਅੱਡੋ ਅੱਡ ਲੋਕਾਂ ਦੀ ਸੋਚ ਹੁੰਦੀ ਹੈ। ਨਾਰਮਲੀ ਸੰਗਤਰਿਆਂ ਦੀ ਪੈਕਿੰਗ ਲੋਕ ਥੋੜਾ ਜਿਹਾ ਲੇਟ ਚਾਹੁੰਦੇ ਆ, ਤੇ ਛੇਤੀ ਫਿਨਿਸ਼ ਕਰਨਾ ਚਾਹੁੰਦੇ ਆ। ਮਾਲਕ ਦੇ ਜੇ ਪੁਆਇੰਟ ਤੋਂ ਦੇਖੀਏ ਤਾਂ ਮਾਲਕ ਚਾਹੁੰਦਾ ਵੀ ਪੈਕਿੰਗ 10 ਵਜੇ ਸਟਾਰਟ ਹੋਵੇ ਤੇ ਫਿਨਿਸ਼ 4 ਵਜੇ ਨੂੰ ਹੋ ਜਾਏ। ਉਹਦੇ 2-3 ਕਾਰਨ ਆ ਵੀ, ਇੱਕ ਤਾਂ ਜਿਹੜਾ ਸੰਤਰਾ ਜਦੋਂ ਤੜਕੇ ਠੰਡਾ ਹੁੰਦਾ ਤੇ ਉਹ ਟੁੱਟਦਾ ਨੀ ਪ੍ਰੋਪਰ, ਤੇ ਚੀੜਾ ਹੁੰਦਾ, ਚੀੜਾ ਹੋਣ ਕਰਕੇ ਉਹਦਾ ਸਟਾਰ ਵਿੱਚ ਟੁੱਟ ਜਾਂਦਾ। ਸਟਾਰ ਮੀਨਸ ਤੁਸੀਂ ਦੇਖਿਆ ਹੋਣਾ, ਇੱਕ ਕੁਦਰਤ ਨੇ ਸਟਾਰ ਲਾਇਆ ਹੁੰਦਾ, ਇੱਕ ਜਿੱਥੇ ਜੜ ਲਾਈ ਹੁੰਦੀ ਉੱਥੇ, ਤੇ ਉਹ ਸਟਾਰ ਮੀਨਸ ਉਹਦਾ ਉਹਦੀ ਕੁਆਲਿਟੀ ਮਾਰਕ ਹੀ ਆ। ਜੇ ਸਟਾਰ ਨਾਲੋਂ ਸੰਤਰੇ ਦੇ ਲੈ ਗਿਆ ਤਾਂ ਉਹਦੀ ਮਾਰਕੀਟ ਦੇ ਵਿੱਚ ਵੈਲਿਊ ਨੀ ਰਹਿੰਦੀ। ਇਸ ਕਰਕੇ ਲੋਕ ਚਾਹੁੰਦੇ ਆ ਥੋੜਾ ਜਿਹਾ ਗਰਮੀ ਵੇਲੇ ਇਹ ਟੁੱਟੇ ਜਾਣ, ਤੋੜੇ ਜਾਣ ਸੰਤਰੇ। ਤੇ ਪਰ ਜੇ ਕਰਕੇ ਜਦੋਂ ਸ਼ਾਮ ਨੂੰ ਵੀ ਠੰਡ ਹੋ ਜਾਂਦੀ, ਉਦੋਂ ਵੀ ਦੂਜੇ ਚੀੜੇਪਨ ਦੇ ਵਿੱਚ ਜਿਹੜੇ ਤੇਰੇ ਨਾਲ ਨਾ ਉਂਗਲਾਂ ਦੇ ਨਿਸ਼ਾਨ ਵੀ ਸੰਤਰੇ ਤੇ ਛੱਪ ਜਾਂਦੇ ਆ ਗਿੱਲੇ ਦੇ ਵਿੱਚ। ਉਸ ਕਰਕੇ ਵੀ ਫਿਰ ਮਾਰਕੀਟਿੰਗ ਮਾੜੀ ਹੋ ਜਾਂਦੀ ਆ, ਤੇ ਥੋੜਾ ਜਿਹਾ ਕੋਸ਼ਿਸ਼ ਹੁੰਦੀ ਆ ਵੀ ਲੇਟ ਧੁੱਪ ਚੜੀ ਤੋਂ ਬਾਅਦ ਹੀ ਟੁੱਟਣੇ ਸ਼ੁਰੂ ਹੋਣ ਦਾ ਚੰਗਾ।
ਜੀ ਭਾਜੀ, ਚਲੋ ਆਪਾਂ ਕਈ ਗੱਲਾਂ ਕਰਨੀਆਂ, ਬਹੁਤ ਸਾਰੇ ਮਸਲੇ ਵੀ ਆਏ ਹੋਏ ਨੇ ਸਾਨੂੰ, ਕਿ ਇਹਨਾਂ ਤੇ ਗੱਲਾਂ ਕਰਿਓ, ਸਾਂਝੀਆਂ ਕਰਿਓ। ਪਹਿਲਾਂ ਤਾਂ ਜਿਹੜੀਆਂ ਖਬਰਾਂ ਚੰਗੀਆਂ ਨਹੀਂ ਆ ਰਹੀਆਂ ਖੇਤੀ ਦੀਆਂ ਵੀ ਆਪਾਂ ਗੱਲ ਕਰਨੀਆਂ, ਪਰ ਜਿਹੜੀ ਕਰੋਨਾ ਵਾਇਰਸ ਦੇ ਕਾਰਨ ਵਿਕਟੋਰੀਆ ਦੇ ਵਿੱਚ ਸਟੇਜ 4 ਲੋਕਡਾਊਨ ਜਿਸ ਤਰ੍ਹਾਂ ਨਿਊਜ਼ੀਲੈਂਡ 'ਚ ਲੱਗਾ ਸੀ, ਉਸ ਦੇ ਜਿਹੜੇ ਆਸਾਰ ਬਣਦੇ ਜਾ ਰਹੇ ਨੇ, ਤਾਂ ਨਿਊ ਸਾਊਥ ਵੇਲਸ ਦੇ ਵਿੱਚ ਵੀ 17 ਕੇਸ ਜਿਹੜੇ ਹੋਰ ਦਰਜ ਕੀਤੇ ਗਏ ਨੇ, ਪਰ ਫਿਲਹਾਲ ਕੰਟਰੋਲ ਦੇ ਵਿੱਚ। ਇਸੇ ਤਰ੍ਹਾਂ ਕੁਈਨਜ਼ਲੈਂਡ ਦੇ ਵਿੱਚ 4 ਕੇਸ ਨੇ, ਨਾਰਥਰਨ ਟੈਰੀਟਰੀ ਦੇ ਵਿੱਚ 3 ਕੇਸ ਨੇ, ਤੇ ਸਾਊਥ ਆਸਟ੍ਰੇਲੀਆ ਦਾ ਕੀ ਹਾਲ ਹੈ, ਤੁਹਾਡੇ ਸੂਬੇ ਦਾ ਕੀ ਹਾਲ ਹੈ?
ਸਾਡਾ ਸੂਬਾ ਜੀ ਬਚਿਆ ਹੋਇਆ ਕਿ ਫਿਲਹਾਲ ਦੇਖਿਆ ਜਾਵੇ ਤਾਂ ਬਹੁਤ ਹੀ 400 ਹੁਣ ਤੱਕ ਟੋਟਲੀ 400 ਦੇ ਕਰੀਬ ਜਿਹੜੇ ਕੇਸ ਸਾਡੇ ਸੂਬੇ ਚ ਆਏ ਆ, ਤੇ ਨਹੀਂ ਤਾਂ ਬਹੁਤ ਪਹਿਲਾਂ ਅਸੀਂ ਕਲੀਅਰ ਹੋ ਗਏ ਸੀ। ਤੇ ਜੇ ਉਦੋਂ ਬਾਅਦ ਇੱਕਾ ਦੁੱਕਾ ਜੇ ਕਿਤੇ ਕੇਸ ਆਏ ਤਾਂ ਉਹ ਵੀ ਜਿਹੜੇ ਬਾਰਡਰ ਕਰੋਸ ਕਰਕੇ ਲੋਕ ਆਏ ਉਹਨਾਂ ਕਾਰਨ ਆਏ ਆ, ਪਰ ਸਟ੍ਰਿਕਟ ਬਹੁਤ ਹੋ ਰਹੀ ਹੈ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ। ਬਸ ਐ ਸਮਝ ਲਓ ਚਾਹੇ ਕੁਦਰਤ ਦੀ ਮਿਹਰ ਰਹੀ, ਚਾਹੇ ਪਰ ਕੈਪਟਾ ਜਿਹੜੇ ਬੰਦਿਆਂ ਦੀ ਗਿਣਤੀ ਘੱਟ ਹੋਣ ਕਾਰਨ ਹੋਰ ਲਾ ਸਕਦੇ ਹਾਂ ਅਸੀਂ, ਤੇ ਜਾਂ ਕੋਈ ਵੀ ਕਾਰਨ ਲਾਓ, ਪਰ ਫਿਲਹਾਲ ਜਿਹੜੀ ਸਾਡੇ 4 ਦੇ ਕਰੀਬ ਜਿਹੜੀਆਂ ਮੌਤਾਂ ਟੋਟਲ ਹੋਈਆਂ ਤੇ 400 ਦੇ ਕਰੀਬ ਜਿਹੜੇ ਕੇਸ ਸਾਰੇ ਆਏ ਆ ਇਸ ਦੌਰਾਨ।
ਜੀ ਹੁਣ ਗੱਲ ਕਰਦੇ ਹਾਂ ਥੋੜੀ ਖੇਤੀਬਾੜੀ ਦੀ। ਇੰਡੀਆ ਤੋਂ ਰਿਪੋਰਟਸ ਜਿਹੜੀਆਂ ਨੇ ਉਹ ਵਧੀਆ ਆ ਰਹੀਆਂ ਨੇ ਕਿਸਾਨੀ ਪੱਖ ਤੋਂ, ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਮਦਨ ਤਾਂ ਤਕਰੀਬਨ 19 ਹੋਈ ਹੈ, ਕਿਉਂਕਿ ਭਾਅ ਵੱਜੇ ਹੋਣ ਕਰਕੇ ਕਰੋਪ ਵੀ ਵਧੀਆ ਨਿਕਲੀ ਆ ਪਰ ਲੋਕਾਂ ਦੇ ਖਰਚੇ ਘੱਟ ਗਏ ਮਿੰਟੂ ਭਾਜੀ ਇਸ ਕਰਕੇ ਨਾ ਕਹਿੰਦੇ ਵੀ ਉਹਨਾਂ ਕੋਲ ਪੈਸੇ ਬਚ ਗਏ ਨੇ ਕਿਸਾਨਾਂ ਨੂੰ ਨੋਟ ਕੇ ਕਰੋਪ ਦੇ ਵਿੱਚੋਂ ਜ਼ਿਆਦਾ ਪੈਸੇ ਬਣੇ ਆ ਪਰ ਉਹਨਾਂ ਦੇ ਉੱਦਾਂ ਸੇਵਿੰਗ ਹੋ ਗਈ ਹੈ ਆਸਟ੍ਰੇਲੀਆ ਦੇ ਵਿੱਚ ਵੀ ਖਬਰਾਂ ਇਸੇ ਤਰ੍ਹਾਂ ਆ ਰਹੀਆਂ ਨੇ ਕਿ ਸਬਜ਼ੀਆਂ ਜਿਹੜੀਆਂ ਫਲ ਫਰੂਟ ਹੈ ਉਹਨਾਂ ਦੇ ਭਾਅ ਜਿਹੜੇ ਨੇ ਡਿੱਗੇ ਨਹੀਂ ਜਿਸ ਤਰ੍ਹਾਂ ਪਹਿਲਾਂ ਅੰਦਾਜ਼ੇ ਲਾ ਰਹੇ ਸੀ ਵੀ ਐਤਕੀ ਵਿਕਣਾ ਨਹੀਂ ਤੁਹਾਡੇ ਇਲਾਕੇ ਦੇ ਵਿੱਚ ਜਿੱਦਾਂ ਸੰਗਤਰੇ ਹੁੰਦੇ ਨੇ ਹੋਰ ਅੰਗੂਰ ਹੁੰਦੇ ਨੇ ਸਬਜ਼ੀਆਂ ਵੀ ਹੁੰਦੀਆਂ ਨੇ ਕੀ ਰਿਪੋਰਟ ਹੈ ਏਰੀਏ ਚੋਂ
ਦੇਖੋ ਜੀ ਇਕੱਲੇ ਇੰਡੀਆ ਦੀ ਨਾ ਤੁਸੀਂ ਕਹਿ ਸਕਦੇ ਇਹ ਚੀਜ਼ ਇਹ ਵਰਲਡ ਵਾਈਡ ਹੀ ਇਹਦਾ ਅਸਰ ਆਇਆ ਵੀ ਜਿਹੜੀਆਂ ਫਾਲਤੂ ਦੀਆਂ ਚੀਜ਼ਾਂ ਸੀ ਫਾਲਤੂ ਦੇ ਗੱਲਾਂ ਜਿਹਨਾਂ ਮੈਂ ਸਰ ਸਕਦਾ ਹੁੰਦਾ ਤੇ ਪਰ ਬੰਦਾ ਸਾਰਦਾ ਨੀ ਉਹ ਚੀਜ਼ਾਂ ਦੇ ਅਸਰ ਆਉਂਦੇ ਆ ਮੈਂ ਕੱਲ ਹੀ ਇੱਥੇ ਬੈਠਾ ਗੱਲ ਕਰ ਰਿਹਾ ਸੀ ਕੁਦਰਤੀ ਮੁੰਡੇ ਕਹਿੰਦੇ ਭਾਜੀ ਤੁਸੀਂ ਸਪਰੇਆਂ ਜ਼ਰੂਰ ਕਰਿਆ ਕਰੋ ਪਿਛਲੇ ਚਾਰ ਚੌਥਾ ਸਾਲ ਹੋ ਗਿਆ ਮੈਨੂੰ ਬਲੌਕ ਲੈਣ ਨੂੰ ਤੇ ਮੈਂ ਇੱਕ ਸਪਰੇਅ ਕੀਤੀ ਸੀਗੀ ਸ਼ੁਰੂ ਚ ਤੇ ਜਦੋਂ ਉਹ ਦੂਜੇ ਸਾਲ ਜਦੋਂ ਮੈਂ ਸਪਰੇਆਂ ਕਰਨ ਲੱਗਿਆ ਤਾਂ ਕੋਈ ਮੇਰਾ ਸਪਰੇ ਪਲਾਂਟ ਲੈ ਗਿਆ ਤੇ ਉਹਨੂੰ ਬਲੋ ਕਰਕੇ ਖੜਾ ਗਿਆ ਤੇ ਮੈਨੂੰ ਨੀ ਲੱਗਿਆ ਟਾਈਮ ਉਹਨੂੰ ਫਿਕਸ ਕਰਾਉਣ ਦਾ ਤੇ ਮੈਂ ਉਹਦੇ ਨਿਸਬਤ ਜਦੋਂ ਮਾੜੀ ਮੋਟੀ ਸਰਚ ਕੀਤੀ ਜਾਂ ਉਹਦਾ ਪੁਰਾਣਾ ਤਜਰਬਾ ਦੇਖਿਆ ਤਾਂ ਮੇਰਾ ਮਨ ਇਹ ਕਹਿੰਦਾ ਸੀ ਵੀ ਸੰਤਰੇ ਆ ਜਿਹੜੇ ਉਹਨਾਂ ਚ ਬਹੁਤ ਰੇਅਰ ਬਿਮਾਰੀਆਂ ਹੁੰਦੀਆਂ ਤੇ ਜੇ ਜੜਾਂ ਰਾਹੀਂ ਉਹਨੂੰ ਵੱਧ ਤਾਕਤ ਦੇ ਦਈਏ ਤਾਂ ਉਹਨਾਂ ਨਾਲ ਲੜਨ ਚ ਤਾਕਤ ਆ ਜਾਂਦੀ ਉਹਨਾਂ ਦੀ ਤੋਂ ਲੜ ਲੈਂਦੇ ਉਸ ਨਾਲ ਤੇ ਸਪਰੇ ਦੀ ਘੱਟ ਲੋੜ ਪੈਂਦੀ ਹੈ ਤੇ ਮੈਂ ਪਿਛਲੇ ਚਾਰ ਸਾਲ ਤੋਂ ਸਪਰੇ ਨੀ ਕੀਤੀ ਤੇ ਮੈਨੂੰ ਕੱਲ ਮੁੰਡੇ ਕਹਿੰਦੇ ਬਾਈ ਜੀ ਤੁਸੀਂ ਜਿੱਤੇ ਆ ਦੋ ਤਿੰਨ ਸਪਰੇਆਂ ਵੀ ਕਰਿਆ ਕਰੋ ਤੇ ਤੁਹਾਨੂੰ ਉਹਦੇ ਬਹੁਤ ਵਧੀਆ ਨਤੀਜੇ ਮਿਲਣ ਤਾਂ ਫਿਰ ਮੈਂ ਉਹਨਾਂ ਨੂੰ ਅੰਕੜੇ ਦਿਖਾਏ ਵੀ ਜਦੋਂ ਮੈਂ 17 ਚ ਸਾਹਮਿਆ ਸੀ ਬਲੌਗ ਤੇ ਉਦੋਂ ਇੰਨੇ ਬਿੰਨ ਹੁੰਦੇ ਸੀ ਤੇ ਮੈਂ ਉਹ ਬਜ਼ੁਰਗ ਪ੍ਰੋਪਰ ਸਪਰੇਆਂ ਕਰਦਾ ਸੀ ਸਭ ਕੁਛ ਕਰਦਾ ਸੀ ਪਰ ਮੈਂ 17 ਤੋਂ ਬਾਅਦ ਮੈਂ ਸਾਹਮਿਆ ਤੇ ਉਦੋਂ ਬਾਅਦ ਮੈਂ ਇੰਨੇ ਬੂਟੇ ਜਿਹੜੇ ਕੱਟ ਵੀ ਦਿੱਤੇ ਛਟਾਈ ਵੀ ਕਰਤੀ ਤੇ ਪਰ ਜਿਹੜੀ ਉਹਦੀ ਗਰੋਥ ਆ ਵਧੀ ਆ ਉਹ ਘਟੀ ਨੀ ਬਿੰਨਾਂ ਦੀ ਜਿਹੜੀ ਗਿਣਤੀ ਆ ਉਹ ਵਧੀ ਆ ਸੋ ਇਸ ਕਰਕੇ ਇਹ ਨਾ ਕਈ ਵਾਰੀ ਚੀਜ਼ਾਂ ਅਸੀਂ ਨਾ ਦੇਖਾ ਦੇਖੀ ਤੇ ਫਾਲਤੂ ਦੇ ਖਰਚੇ ਵਧਾ ਲੈਂਦੇ ਆ ਵੀ ਫਲਾਣੇ ਨੇ ਉੱਤੇ ਜਿੰਕ ਕਰੀ ਆ ਫਲਾਣੇ ਨੇ ਕੋਪਰ ਕਰੀ ਆ ਜ਼ਰੂਰੀ ਨੀ ਹੁੰਦੀ ਵੀ 100 ਕਿਲੋਮੀਟਰ ਪਰਾਂ ਜਿੰਕ ਕੰਮ ਕਰਦੀ ਹੋਵੇ ਇੱਥੇ 50 ਕਿਲੋਮੀਟਰ ਪਰਾਂ ਜਾ ਕੇ ਕੋਪਰ ਕੰਮ ਕਰਦੀ ਹੋਵੇ ਇਹ ਚੀਜ਼ਾਂ ਇੱਕ ਮੇਰੇ ਹਿਸਾਬ ਨਾਲ ਜਿਹੜੀਆਂ ਫਾਲਤੂ ਦੀਆਂ ਗੱਲਾਂ ਹੁੰਦੀਆਂ ਤੇ ਇਸ ਕਰਕੇ ਇਹਨਾਂ ਨੂੰ ਕਈ ਵਾਰੀ ਫਾਲਤੂ ਦੇ ਖਰਚੇ ਪਾਈ ਜਾਂਦਾ ਬੰਦਾ ਤੇ ਉਹ ਲਾਗਤ ਵੱਧ ਜਾਂਦੀ ਆ ਜਦੋਂ ਲਾਗਤ ਵੱਧ ਜਾਂਦੀ ਆ ਤੇ ਉਦੋਂ ਆਮਦਨ ਘਟਣੀ ਆ ਪਰ ਸਾਡੇ ਲੋਕ ਨਾ ਨਤੀਜੇ ਜਿੰਨਾ ਚਿਕ ਆਪਦੇ ਅੱਖੀ ਨੀ ਦੇਖ ਲੈਂਦੇ ਜਾਂ ਉਹਨਾਂ ਨੂੰ ਫਾਇਦਾ ਨੀ ਹੁੰਦਾ ਉਹਨਾਂ ਚਿਕ ਉਹਨੂੰ ਘਟਾਉਣ ਦੀ ਕੋਸ਼ਿਸ਼ ਨੀ ਕਰਦੇ ਮੈਂ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਕਰਨਾਲ ਇੱਕ ਯੂਨੀਵਰਸਿਟੀ ਇੱਕ ਐਗਰੀਕਲਚਰ ਸੈਂਟਰ ਦੇ ਵਿੱਚ ਕੋਰਸ ਕਰ ਰਿਹਾ ਸੀ ਮੈਂ ਬਹੁਤ ਸਾਰੇ ਕੋਰਸ ਕੀਤੇ ਖੇਤੀ ਨਾਲ ਰਿਲੇਟਡ ਤੇ ਉੱਥੇ ਜਦੋਂ ਕੋਰਸ ਕਰ ਰਿਹਾ ਸੀ ਨਾ ਸਾਡੇ ਟੀਚਰ ਨੇ ਸਟੇਜ ਉਹਦੇ ਬਲੈਕ ਬੋਰਡ ਦੇ ਉੱਤੇ 2 ਫਸਲਾਂ ਲਿਖ ਲਈਆਂ ਇੱਕ ਪਾਸੇ ਲਿਖਤੀ ਕਣਕ ਇੱਕ ਪਾਸੇ ਲਿਖਤੀ ਸਰੋਂ ਤੇ ਉਹਨੇ ਜਿਹੜਾ ਸਾਰੇ ਅੰਕੜੇ A to Z ਤੋਂ ਲੈ ਕੇ ਥੱਲੇ ਤੱਕ ਜੋੜ ਕੇ ਦਿਖਾਏ ਤੇ ਉਹਦੇ ਚ ਜਿਹੜੀ ਕਣਕ ਸੀਗੀ ਉਹਦੇ ਚ ਅਸੀਂ 50 ਰੁਪਈਏ 1 ਕਿੱਲੇ ਮਗਰ ਲੋਸ ਖਾ ਰਹੇ ਸੀ ਟੋਟਲ
ਅੱਛਾ
ਤੇ ਜਿਹੜੀ ਸਰੋਂ ਸੀਗੀ ਉਹਦੇ ਚ ਅਸੀਂ 80 ਰੁਪਈਏ ਕਮਾ ਰਹੇ ਸੀ
ਅੱਛਾ
ਤੇ 1 ਕਿੱਲੇ ਮਗਰ ਸਾਡੀ ਬੜੀ ਹਾਸੋਹੀਣੀ ਗੱਲ ਸਾਰੇ ਜ਼ਮੀਨਦਾਰ ਸਨ ਸਾਰੇ ਕਰਨ ਵੀ ਇਹ ਡਾਕਟਰ ਇੱਥੇ ਕਿਤਾਬਾਂ ਚ ਬੈਠੇ ਲਿਖੀ ਜਾਂਦੇ ਇਹਨਾਂ ਨੂੰ ਇਹੀ ਨੀ ਪਤਾ ਵੀ ਜੇ ਕਿੱਲੇ ਚ ਸਾਨੂੰ 80 ਬਣਨਗੇ ਤਾਂ ਅਸੀਂ 20 ਕਿੱਲਿਆਂ ਵਾਲੇ ਰੋਟੀ ਕਿਵੇਂ ਖਾ ਲਾਂਗੇ $1600 ਰੁਪਈਏ ਨਾਲ ਤਾਂ ਪਰ ਜਦੋਂ ਉਹਨੇ ਬਰੀਕੀ ਚ ਜਾ ਕੇ ਚੀਜ਼ਾਂ ਸਮਝਾਈਆਂ ਨਾ ਤਾਂ ਫੇਰ ਪਤਾ ਲੱਗਿਆ ਵੀ ਜਿਹੜਾ ਜ਼ਿਮੀਦਾਰ ਦੇ ਉੱਤੇ ਕਰਜ਼ਾ ਵਧੀ ਜਾਂਦਾ ਜਿਹੜਾ ਜ਼ਿਮੀਦਾਰ ਦੇ ਉੱਤੇ ਹਰ ਰੋਜ਼ ਚੀਜ਼ਾਂ ਦੇ ਪ੍ਰੈਸ਼ਰ ਪਈ ਜਾਂਦੇ ਉਹ ਇਹੀ ਗੱਲ ਆ ਉਹ ਦੇਖ ਲੈਂਦਾ ਵੀ ਸਰੋਂ ਹੋ ਗਈ 10,000 ਦੀ ਮੇਰੀ ਕਿੱਲੇ ਚੋਂ ਤੇ 8 ਕਿੱਲੇ ਬੀਜੀ ਸੀ 80,000 ਦੀ ਹੋ ਗਈ ਤੇ ਜਿਹੜਾ ਦੂਜੇ ਪਾਸੇ ਡਾਇਆਗ੍ਰਾਮ ਆ ਉਹਨੂੰ ਬਣਾਉਂਦਾ ਹੀ ਨੀ ਵੀ ਦੂਜੇ ਪਾਸੇ ਮੈਂ ਕੀ ਕੀਤਾ ਕੀ ਨਹੀਂ ਕੀਤਾ ਤਾਂ ਫੇਰ ਉਹਨਾਂ ਨੇ ਜਿਹਨੂੰ ਰਿਡਿਊਸ ਕਰਕੇ ਦਿਖਾਈ ਵੀ ਦੇਖੋ ਆਹ ਤਾਂ ਤੁਹਾਡੀ ਫੇਰ ਵੀ ਸਰੋਂ ਪੜਤੇ ਜਾ ਤੁਹਾਡੇ ਨਾਲ ਤੁਹਾਡੇ ਨੂੰ ਤੇ ਪਰ ਜੇ ਤੈਨੂੰ ਹੁਣ ਮੈਂ ਤੁਹਾਨੂੰ ਪੈਦਾ ਕਰਕੇ ਦਿਖਾਉਣਾ ਜੇ ਉਹਨੇ ਪੈਦਾ ਕਰਕੇ ਦਿਖਾਈ ਤਾਂ ਉਹੀ ਜਿਹੜੀ ਪ੍ਰੋਫਿਟ ਸੀਗਾ ਉਹ 1,000 ਰੁਪਈਏ ਤੋਂ ਉੱਤੇ ਟੱਪ ਗਿਆ ਕਿੱਲੇ ਦਾ ਤੇ ਕਹਿੰਦੇ ਤੇ ਇਸ ਤਰ੍ਹਾਂ ਤੁਸੀਂ ਸਰਵਾਈਵ ਕਰ ਸਕਦੇ ਹੋ ਪਰ ਅਸੀਂ ਕੀ ਕਰਦੇ ਹਾਂ ਸਾਡੇ ਗੁਆਂਢੀ ਨੇ 4 ਗੱਟੇ ਪਾਏ ਆ ਉਹਨੇ 6 ਪਾਤੇ ਉਹਨੇ 8 ਪਾਤੇ ਉਹਨੇ ਉਹ ਸਪਰੇ ਕਰਤੀ ਅਸੀਂ ਟਰੈਕਟਰ ਨਾਲ 4 ਵਾਰੀ ਵਾਹਤੀ ਅਸੀਂ 2 ਵਾਰੀ ਵਾਹਤੀ ਏਦਾਂ ਕਰ ਖਰਚੇ ਵਧਾਈ ਜਾਂਦੇ ਆ ਤੇ ਹੁਣ ਜਿਹੜੇ ਲੋਕਡਾਊਨ ਦੀ ਪੋਜੀਸ਼ਨ ਚ ਆ ਕੇ ਸਾਨੂੰ ਪਤਾ ਲੱਗਿਆ ਵੀ ਅਸਲ ਦੇ ਵਿੱਚ ਬਹੁਤੀਆਂ ਚੀਜ਼ਾਂ ਬਹੁਤੀਆਂ ਗੱਲਾਂ ਇਕੱਲੀ ਜ਼ਮੀਨ ਚ ਨੀ ਖੇਤੀ ਚ ਨੀ ਬਹੁਤੀਆਂ ਗੱਲਾਂ ਤਾਂ ਸਿਰਫ ਇੱਕ ਸ਼ੋਸ਼ੇਬਾਜ਼ੀ ਤੇ ਫਾਲਤੂ ਦੀਆਂ ਗੱਲਾਂ ਜਿਨ੍ਹਾਂ ਦੀ ਲੋੜ ਹੀ ਨਹੀਂ ਚ ਜਿਨ੍ਹਾਂ ਤੋਂ ਬਿਨਾਂ ਬਹੁਤ ਹੀ ਵਧੀਆ ਸਰ ਸਕਦਾ ਪਹਿਲਾਂ ਵੀ ਸਰਦਾ ਰਿਹਾ ਤੇ ਹੁਣ ਵੀ ਸਰ ਸਕਦਾ ਤੇ ਇਹ ਐਵੇਂ ਵਧਾਈਆਂ ਹੋਈਆਂ ਗੱਲਾਂ ਇਹਨਾਂ ਤੋਂ ਅਸੀਂ ਬਚ ਸਕਦੇ ਹਾਂ ਇਹਨਾਂ ਤੋਂ ਨਿਕਲ ਸਕਦੇ ਹਾਂ ਪਰ ਜੇ ਹੁਣ ਵੀ ਨਾ ਸਮਝੇ ਫੇਰ ਆਪਾਂ ਸਮਝਦੇ ਨੀ ਕਿਉਂਕਿ ਸਾਡੀ ਜਿਹੜੀ ਸੋਚ ਆ ਨਾ ਉਹ ਮੈਨੂੰ ਨੀ ਲੱਗਦਾ ਸਮਝਣ ਵਾਲੀ ਹੈਗੀ ਬਹੁਤ ਛੇਤੀ ਅਸੀਂ ਭੁੱਲ ਜਾਂਦੇ ਹਾਂ
ਮਿੰਟੂ ਭਾਜੀ ਉਹ ਵੈਸੇ ਜਿਹੜੇ ਆਪਾਂ ਤੁਸੀਂ ਕਹਿੰਦੇ ਆ ਕੁਰਕੁਰੇ ਖਾ ਲਏ, ਪੈਕਡ ਫੂਡ ਖਾ ਲਿਆ, ਉਹ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ ਤੇ ਲੋਕਾਂ ਨੇ ਹੁਣ ਆਪਣਾ ਇਮਿਊਨ ਸਿਸਟਮ ਵਧਾਉਣ ਦੇ ਲਈ ਜਾਂ ਕੁਦਰਤ ਦੇ ਨਾਲ, ਜੋ ਹੁਣ ਕੁਦਰਤ ਤਾਂ ਯਾਦ ਆ ਗਈ ਨਾ, ਕੁਦਰਤ ਵੀ ਹੁੰਦੀ ਹੈ ਕੋਈ ਚੀਜ਼, ਤੇ ਉਹ ਉਹਦੇ ਲਈ ਹੁਣ ਜਿਹੜੇ ਫਲ ਫਰੂਟ ਸਬਜ਼ੀਆਂ ਰੋ ਅੰਨ ਘਰੇ ਰੋਟੀ ਬਣਾਉਣ ਵੀ ਲੱਗ ਗਏ ਲੋਕੀ, ਹੈ ਨਾ। ਸੋ ਇਸ ਕਰਕੇ ਜਿਹੜੇ ਰੋ ਪ੍ਰੋਡਕਟ ਹੈ ਕਿਸਾਨ ਦੀ ਜਿਹੜੀ ਸਿੱਧੀ ਪ੍ਰੋਡਕਸ਼ਨ ਹੈ ਉਹ ਉਹ ਕੰਮ ਆਉਣ ਲੱਗ ਗਈ, ਖਾਸ ਕਰਕੇ ਸਬਜ਼ੀਆਂ ਤੇ ਫਲ ਫਰੂਟ। ਦੇਖੋ ਅੰਨ ਜਿਹੜਾ ਆ ਜਿਸ ਤਰ੍ਹਾਂ ਹੁਣ ਬਾਰਲੇ ਆ ਹਨਾ, ਜੌ ਆ, ਉਹਨਾਂ ਨੂੰ ਉਹ ਇਸ ਕਰਕੇ ਜ਼ਿਆਦਾ ਉਗਾਏ ਜਾਂਦੇ ਕਿਉਂਕਿ ਉਹਨਾਂ ਤੋਂ ਬੀਅਰ ਬਣਾਉਣੀ ਹੁੰਦੀ ਆ। ਖੈਰ ਬੀਅਰ ਦੇ ਵਿੱਚ ਖਪਤ ਦੇ ਵਿੱਚ ਘਾਟਾ ਆਉਣਾ ਆ। ਸੋ ਦੂਸਰੀ ਗੱਲ ਮਿੰਟੂ ਭਾਜੀ, ਕੱਲ ਮੈਂ ਫੋਨ ਕੀਤਾ ਇੰਡੀਆ ਤੇ ਉਹ ਆਪਣੇ ਰਿਸ਼ਤੇਦਾਰ ਵੀ ਨੇ, ਜਾਣਦੇ ਵੀ ਨੇ, ਤੇ ਉਹਨਾਂ ਨਾਲ ਗੱਲ ਕਰਦੇ, ਉਹ ਗਰਾਊਂਡ ਲੈਵਲ ਦੀ ਗੱਲ ਕਰਦੇ ਨੇ। ਕਹਿੰਦੇ ਵੀ ਭਾਜੀ ਵੀ ਪਿੰਡ ਦੇ ਵਿੱਚ ਨਾ ਬੜੀ ਸੇਵਿੰਗ ਹੋ ਰਹੀ ਆ ਅੱਜ ਕੱਲ੍ਹ, ਹਰ ਕੋਈ ਬੰਦਾ ਜਿਹੜਾ ਆ ਉਹ ਆਪਸ 'ਚ ਇੱਕ ਦੂਜੇ ਦੇ ਘਰੀ ਵੀ ਨਹੀਂ ਜਾਂਦਾ, ਇੰਨੀ ਮਤਲਬ ਲੋਕੀ ਨਾ ਪ੍ਰੀਕੋਸ਼ਨਸ ਵਰਤ ਰਹੇ ਨੇ, ਬਹੁਤ ਘੱਟ ਮਿਲਦੇ ਨੇ। ਰਾਤਾਂ ਨੂੰ ਜਿਸ ਤਰ੍ਹਾਂ ਮੋਟਰਸਾਈਕਲ ਲੈ ਕੇ ਇੱਧਰ ਨੂੰ ਚਲੇ ਗਏ, ਉਹ ਵੀ ਬੰਦ ਹੋ ਗਏ ਨੇ, ਬੜੇ ਸ਼ਾਂਤੀ ਨਾਲ ਘਰੇ ਪੈ ਜਾਂਦੇ ਨੇ। ਦੂਜੀ ਗੱਲ ਉਹ ਇਹ ਦੱਸਦੇ ਨੇ ਕਿ ਲੋਕਾਂ ਦੀ ਪੈਸਿਆਂ ਦੀ ਸੇਵਿੰਗ ਬੜੀ ਹੋ ਰਹੀ, ਕਿਉਂਕਿ ਵਿਆਹ ਨਹੀਂ ਹੋ ਰਹੇ, ਅਖੰਡ ਪਾਠ ਬਹੁਤ ਘੱਟ ਹੋ ਰਹੇ ਨੇ, ਪਾਰਟੀਆਂ ਬਹੁਤ ਘੱਟ ਹੋ ਰਹੀਆਂ। ਤੇ ਉਹਨਾਂ ਨੇ ਦੱਸਿਆ ਕਿ ਐਵਰੇਜ ਹਫ਼ਤੇ ਦੇ ਵਿੱਚ 3 ਫੰਕਸ਼ਨ ਹੁੰਦੇ ਸੀ ਪਿਛਲੇ ਸਾਲਾਂ ਦੇ ਵਿੱਚ, ਜਿਹਦੇ ਵਿੱਚ ਵਿਆਹ ਵੀ ਆ ਜਾਂਦਾ ਆ, ਅਖੰਡ ਪਾਠ ਸਾਹਿਬ ਵੀ ਆ ਜਾਂਦਾ, ਕੋਈ ਮਰਗ ਵੀ ਆ ਜਾਂਦਾ। ਸੋ ਕਹਿੰਦੇ ਵੀ ਐਵਰੇਜ ਨਾ 1100 ਰੁਪਈਆ ਸਾਡੇ ਏਰੀਏ 'ਚ ਚੱਲਦਾ ਆ ਸ਼ਗਨ ਦਾ। ਸੋ ਇਹ ਤੁਸੀਂ ਦੇਖ ਲਓ ਵੀ ਇੱਕ ਪਰਿਵਾਰ ਨੂੰ 3-4 ਹਜ਼ਾਰ ਰੁਪਈਆ ਤਾਂ ਸ਼ਗਨਾਂ ਦੀ ਕੋਸਟ ਜਿਹੜੀ ਆ ਵੀਕ ਦੀ ਪੈਂਦੀ ਹੁੰਦੀ ਸੀਗੀ, ਫਿਰ ਉਹਦੇ ਪਰ ਕੱਪੜ ਲੀੜਾ ਕਰਨਾ, ਆਉਣ ਜਾਣਾ, ਤੇਲ। ਸੋ ਕੁੱਲ ਮਿਲਾ ਕੇ ਉਹ 5-6 ਹਜ਼ਾਰ ਰੁਪਈਆ ਹਫ਼ਤੇ ਦਾ ਇਹਦੇ 'ਤੇ ਕੈਸ਼ ਲੱਗਦਾ ਹੁੰਦਾ ਸੀ, ਪਲੱਸ ਜਿਹੜਾ ਤੁਸੀਂ ਕੰਮ ਛੱਡਣਾ, ਫਿਰ ਕੰਮੇ ਲਾ ਕੇ ਜਾਣਾ, ਉਹਦੇ ਥਾਂ ਜਾਣਾ। ਸੋ ਉਹ ਹਫ਼ਤੇ ਦਾ ਪੰਜ ਦੇਖ ਲਓ 20-25 ਹਜ਼ਾਰ ਰੁਪਈਆ 2-3 ਮਹੀਨਿਆਂ ਦੇ ਵਿੱਚ, ਮੈਰਿਜ ਸੀਜ਼ਨ ਦੇ ਵਿੱਚ ਜਾਂ ਸੀਜ਼ਨਾਂ ਦੇ ਵਿੱਚ ਇੱਕ ਪਰਿਵਾਰ ਦਾ ਐਵਰੇਜ ਪਰਿਵਾਰ ਦਾ ਲੱਗਦਾ ਹੁੰਦਾ ਸੀ, ਤੇ ਉਹ ਹੁਣ ਬਚਣ ਲੱਗ ਗਿਆ ਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਆਪਾਂ ਪਹਿਲਾਂ ਵੀ ਕਹਿ ਚੁੱਕੇ ਜਿੰਨੇ ਫੰਕਸ਼ਨ ਆ ਰਹੇ ਆ, ਇਟਸ ਕਿਲਿੰਗ ਪੀਪਲ।
ਬਿਲਕੁਲ ਸੱਚ ਆ ਜੀ, ਬਹੁਤ ਸਾਰੀਆਂ ਬੇਲੋੜੀਆਂ ਚੀਜ਼ਾਂ ਸੀ ਜਿਹੜੀਆਂ ਉਹ ਝੜ ਗਈਆਂ, ਪਰ ਮੈਂ ਤਾਂ ਇੱਕੋ ਗੱਲ ਤੋਂ ਚਿੰਤਤ ਆ ਵੀ ਇਹਨੂੰ ਦੁਬਾਰੇ ਇਹਨਾਂ ਅਲਾਮਤਾਂ ਨੂੰ ਨਾ ਚਮੇੜ ਲਿਓ। ਜੇ ਝੜ ਗਈਆਂ ਸੋ ਝੜ ਗਈਆਂ, ਇਹਨਾਂ ਤੋਂ ਪਿੱਛਾ ਛਡਾਓ। ਬਹੁਤ ਔਖਾ ਸੀ ਪਿੱਛਾ ਛਡਾਉਣਾ, ਪਰ ਜੇ ਛਡਾ ਲਓਗੇ ਤਾਂ ਚੰਗੇ ਰਹੋਗੇ, ਜੇ ਨਹੀਂ ਛਡਾਓਗੇ ਤਾਂ ਫੇਰ ਇਹ ਚੋਂ ਕੁਛ ਨੀ ਨਿਕਲਣਾ। ਅੱਗੇ ਅਸੀਂ ਦੇਖ ਹੀ ਚੁੱਕੇ ਹਾਂ ਤੇ ਇਵੇਂ ਜੇ ਫੇਰ ਗਾਂ ਚੱਲ ਪੂਆ। ਪਰ ਸਾਡੇ ਲੋਕ ਕੀ ਹੈ ਨਾ, ਡਰਾਮੇ ਚ ਜ਼ਿਆਦਾ ਵਿਸ਼ਵਾਸ ਕਰਦੇ ਆ, ਸੱਚ ਤੇ ਜਿਉਣਾ ਕੋਈ ਚਾਹੁੰਦਾ ਹੀ ਨੀ। ਤੇ ਜਦੋਂ ਸੱਚ ਤੇ ਜਿਉਣ ਲੱਗ ਗਏ ਤੇ ਜ਼ਿੰਦਗੀ ਤਾਂ ਬਹੁਤ ਸੁਖਾਲੀ ਤੇ ਬਹੁਤ ਕੁਦਰਤ ਨੇ ਤੁਹਾਡੇ ਲਈ ਜਿਹੜੀਆਂ ਚੀਜ਼ਾਂ ਬਣਾਈਆਂ, ਜਿਹਨਾਂ ਨੂੰ ਅਸੀਂ ਅਜਾਈ ਜਾਣ ਦਿੰਦੇ ਹਾਂ, ਜਿਹਨਾਂ ਦੀ ਅਸੀਂ ਵਰਤੋਂ ਹੀ ਨੀ ਕਰਦੇ। ਹੁਣ ਅਸੀਂ ਜਿਹੜੇ ਅੱਗੇ ਕੀ ਸੀ ਨਾ, ਇੱਕ ਦੋ ਲੋਕ ਅਮੈਜਨ ਸ਼ਕਤੀ ਵਾਲੇ ਕਲਾਕਾਰ ਆਰਟਿਸਟਿਕ ਲੋਕ ਜਾਂ ਕੋਈ ਲੇਖਕ ਲੋਕ ਸਮੇਂ ਤੋਂ ਗਾਂਹ ਦੀ ਗੱਲ ਬੋਲ ਦਿੰਦੇ ਆ ਤੇ ਕਹਿ ਦਿੰਦੇ ਆ, ਤੇ ਉਹਨੂੰ ਉਹ ਮਜ਼ਾਕ ਦਾ ਪਾਤਰ ਬਣ ਕੇ ਉਹਨੂੰ ਕਮਲਾ ਗਰਦਾਨ ਦਿੰਦੇ ਆ ਉਸ ਬੰਦੇ ਨੂੰ। ਬਹੁਤ ਸਾਰੇ ਆਰਟਿਸਟਾਂ ਨੇ ਬਹੁਤ ਪਹਿਲਾਂ ਨਾ ਫੋਟੋਆਂ ਬਣਾਤੀਆਂ ਸੀ, ਬਹੁਤ ਸਾਰੀਆਂ ਚੀਜ਼ਾਂ ਬਣਾਤੀਆਂ ਸੀ ਵੀ ਆਉਣ ਵਾਲਾ ਮਨੁੱਖ, ਤੇ ਉਸ ਮਨੁੱਖ ਦੇ ਮੋਢਿਆਂ ਤੇ ਸਿਲੰਡਰ ਲੱਦਿਆ ਹੁੰਦਾ ਸੀ ਆਕਸੀਜਨ ਦਾ, ਤੇ ਉਸ ਨੂੰ ਮਜ਼ਾਕ ਦਾ ਪਾਤਰ ਬਣਾਇਆ ਗਿਆ। ਪਰ ਹੁਣ ਜਦੋਂ ਮਾਸਕ ਮੂੰਹ ਤੇ ਮੱਲੋ ਜੋੜੀ ਚੜ ਗਿਆ, ਤੇ ਹੁਣ ਇਹ ਅਗਲਾ ਸਟੈਪ ਇਹੀ ਹੋਊਗਾ ਵੀ ਇਸ ਮੋਢਿਆਂ ਦੇ ਉੱਤੇ ਤੁਹਾਡੇ ਆਕਸੀਜਨ ਦਾ ਸਿਲੰਡਰ ਚੜੂਗਾ, ਤੇ ਤੁਸੀਂ ਸਿਲੰਡਰ ਲੈ ਕੇ ਤੁਰੀ ਫਿਰਤੀ ਦੁਨੀਆਂ ਆਮ ਹੀ ਦਿਖੂਗੀ ਤੁਹਾਨੂੰ, ਥਾਂ ਥਾਂ ਤੇ ਦਿਖੂਗੀ, ਇਹ ਥੋੜਾ ਚਿਰ ਹੀ ਜਾਂਦਾ। ਤੇ ਅੱਜ ਜਿਹੜੀ ਆਕਸੀਜਨ, ਸ਼ੁੱਧ ਆਕਸੀਜਨ ਸਾਨੂੰ ਮਿਲਦੀ ਆ, ਉਹ ਅਸੀਂ ਉਹਦੀ ਉਹ ਹੀ ਨੀ ਕਰਦੇ, ਕਦਰ ਹੀ ਨੀ ਕਰਦੇ। ਅੰਦਰ ਕਮਰਿਆਂ ਚ ਬੈਠੇ ਆ, ਟਿਕ 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 ਕਰੀ ਜਾਂਦੇ ਆ, ਬਾਹਰ ਜਾ ਕੇ ਕਿਤੇ ਉਸਦੀ ਜਿਹੜੀ ਮੁਫ਼ਤ ਦੇ ਵਿੱਚ ਮਿਲਦੀਆਂ ਚੀਜ਼ਾਂ ਉਹਨਾਂ ਦਾ ਲਾਹਾ ਹੀ ਨੀ ਲੈਂਦੇ। ਜਿਹੜੀਆਂ ਚੀਜ਼ਾਂ ਦਿੰਦੀਆਂ ਸਾਨੂੰ ਕੋਈ ਦਰਖਤ ਬੂਟੇ, ਅਸੀਂ ਉਹਨਾਂ ਨੂੰ ਕਿਤੇ ਪਾਣੀ ਨੀ ਪਾ ਕੇ ਦੇਖਿਆ, ਉਹਨਾਂ ਨੂੰ ਲਾਉਣਾ ਤਾਂ ਦੂਰ ਦੀ ਗੱਲ ਆ, ਕਿਤੇ ਅਸੀਂ ਉਹਨਾਂ ਨੇ ਝਾਕੇ ਤੱਕ ਨੀ, ਕਿਤੇ ਉਹਨਾਂ ਦੇ ਅਸੀਂ ਪੱਤੇ ਫੁੱਲਾਂ ਦੀ ਕਦਰ ਨੀ ਕੀਤੀ, ਕਿਤੇ ਉਹਨਾਂ ਨਾਲ ਗੱਲਾਂ ਨੀ ਕੀਤੀਆਂ। ਪਰ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਮਾਂ ਬਹਾ ਚੁੱਕਦੇ ਹਾਂ, ਫੇਰ ਅਸੀਂ ਭਜਦੇ ਹਾਂ ਵੀ ਆਹ ਚੀਜ਼ ਹੈ ਨੀ, ਉਹ ਹੈ ਨੀ। ਕੁੱਲ ਮਿਲਾ ਕੇ ਸੋਹਣਾ, ਮੈਂ ਤਾਂ ਇਹ ਮੰਨਦਾ ਵੀ 2020 ਦੇ ਵਿੱਚ ਬਹੁਤ ਹੀ ਦੁਨੀਆਂ ਨੂੰ ਲੈਸਨ ਦੇਣ ਵਾਲਾ ਜਿਹੜਾ ਚੜਿਆ, ਜਿਹਦੇ ਚ ਉਹਨਾਂ ਨੇ ਬਿਮਾਰੀ ਵੀ ਇਹੋ ਜਿਹੀ ਲਾਈ ਜਿਹਦੀ ਮੌਤ ਦਰ ਉਨੀ ਨਹੀਂ ਹੈ, ਨਹੀਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਵੀ ਹੋ ਸਕਦੀਆਂ ਸੀ ਜਿਹੜੀਆਂ ਬੰਦਿਆਂ ਨੇ ਬੰਦੇ ਵਿਛਾ ਦਿੰਦੀਆਂ। ਹੁਣ ਆ ਸ਼ਰਾਬ ਕਾਂਡ ਹੋਇਆ, ਕਿੰਨੀ ਦੁਨੀਆਂ ਵਿਛਗੀਕ ਕੇ ਦਮ ਸੀ। ਸੋ ਉਵੇਂ ਉਹ ਬਿਮਾਰੀ ਵੀ ਦਿੱਤੀ, ਡਰਾਵਾ ਵੀ ਦਿੱਤਾ, ਤੇ ਨਾਲ ਸਾਨੂੰ ਸੁਧਰਨ ਦਾ ਚਾਂਸ ਦਿੱਤਾ। ਇਹ ਇੱਕ ਬਹੁਤ ਵੱਡੇ ਹਿੰਟ ਆ, ਜੇ ਸੁਧਰ ਜਾਓਗੇ ਤਾਂ ਚੰਗੇ ਰਹੋਗੇ, ਨਾ ਸੁਧਰੋਗੇ ਤਾਂ ਕਿਸੇ ਦਾ ਕੁਛ ਨੀ ਜਾਂਦਾ। ਪਰ ਇੱਕ ਚੀਜ਼ ਮੈਂ ਵਾਰ ਵਾਰ ਕਹਿਣਾ ਹੁੰਦਾ ਵੀ ਜਦੋਂ ਬੰਦਾ ਕੋਈ ਵੀ ਖਾਸ ਕਰਕੇ ਮੈਂ ਜਿਮੀਦਾਰ ਦਾ ਕਹਿਣਾ ਹੁੰਦਾ ਵੀ ਜਿਮੀਦਾਰ ਜਦੋਂ ਕਰਲਾ ਰਿਹਾ ਹੁੰਦਾ ਨਾ ਵੀ ਮਾਰੇ ਗਏ ਐਤਕੀ ਤਾਂ ਮੀਂਹ ਨੀ ਪਿਆ, ਮਾਰੇ ਗਏ ਐਤਕੀ ਤਾਂ ਐ ਨੀ ਹੋਇਆ, ਮਾਰੇ ਗਏ ਠੰਡ ਪੈ ਗਈ, ਉਦੋਂ ਉਹਦਾ ਫਾਇਦਾ ਹੋ ਰਿਹਾ ਹੁੰਦਾ ਅਸਲ ਚ ਕੁਦਰਤ ਉਦੋਂ ਤੁਹਾਡਾ ਬਹੁਤ ਬਹੁਤ ਫਾਇਦਾ ਕਰ ਰਹੀ ਹੁੰਦੀ ਆ
ਜੀ। ਮਿੰਟੂ ਭਾਜੀ ਤੁਸੀਂ ਸ਼ਰਾਬ ਦੀ ਗੱਲ ਛੇੜੀ ਆ ਤੇ ਲੋਕ ਮਰਨ ਦੀ ਗੱਲ ਛੇੜੀ ਆ ਤੇ ਕੱਲ ਵੀ ਖਬਰ ਆਈ ਸੀ, ਕੱਲ 49 ਸੀ ਤੇ ਅੱਜ 80 ਤੋਂ ਉੱਤੇ 63 ਮੌਤਾਂ ਹੋਈਆਂ ਨੇ ਦੱਸੀਆਂ, ਸੋਰੀ 63 ਮੌਤਾਂ ਹੋਈਆਂ ਤਰਨ ਤਾਰਨ ਦੇ ਵਿੱਚ, 12 ਜਿਹੜੀਆਂ ਹੋਈਆਂ ਨੇ ਅੰਮ੍ਰਿਤਸਰ ਦੇ ਵਿੱਚ ਤੇ ਮਤਲਬ ਦਿਹਾਤੀ ਦੇ ਵਿੱਚ ਰੂਰਲ ਚ, ਗੁਰਦਾਸਪੁਰ ਬਟਾਲਾ ਇਲਾਕੇ ਚ 11 ਮੌਤਾਂ ਹੋਈਆਂ। ਸੋ 80 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਨੇ ਤੇ ਕੈਪਟਨ ਸਾਹਿਬ ਨੇ ਮਤਲਬ ਇਸ ਦੇ ਸੰਬੰਧੀ ਐਕਸ਼ਨ ਲੈਂਦੇ ਹੋਏ 7 ਆਬਕਾਰੀ ਤੇ ਘਰ ਜਾਣੀ ਕਿ ਟੈਕਸ ਅਧਿਕਾਰੀ ਜਿਹੜੇ ਆ ਉਹ ਮੁਅੱਤਲ ਕੀਤੇ ਨੇ, ਇੰਸਪੈਕਟਰ ਤੇ ਪੰਜਾਬ ਪੁਲਿਸ ਦੇ 2 DSP ਤੇ 4 SHO ਮੁਅੱਤਲ ਕੀਤੇ ਤੇ ਉਹਨਾਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਆ। ਤਾਂ ਜਿਹੜਾ ਮੁਆਵਜ਼ਾ ਦਿੱਤਾ 2-2 ਲੱਖ ਰੁਪਏ ਮੁਆਵਜ਼ਾ ਦਿੱਤਾ ਸ਼ਰਾਬ ਪੀਣ ਦੇ, ਪਹਿਲੀ ਗੱਲ ਤਾਂ ਇਹ ਮੁਆਵਜ਼ਾ ਕਿਉਂ ਦਿੱਤਾ ਹੈ, ਮਤਲਬ ਜਦੋਂ ਕੀਤਾ ਹੀ ਗੈਰ ਕਾਨੂੰਨੀ ਕੰਮ ਹੈ, ਇਹ ਤੁਹਾਨੂੰ ਨਹੀਂ ਲੱਗਦਾ ਇਟਸ ਟੋਟਲੀ ਪੋਲੀਟੀਕਲ?
ਦੇਖੋ ਵੈਸੇ ਤਾਂ ਸੁਖਬੀਰ ਬਾਦਲ ਨੇ ਵੀ ਬਿਆਨ ਦਿੱਤਾ ਵੀ ਇਹਨੂੰ ਸਿਆਸੀਕਰਨ ਨਾ ਕਰੋ, ਸਰਕਾਰਾਂ ਤਾਂ ਕਹਿੰਦੀਆਂ ਹੁੰਦੀਆਂ ਪਹਿਲੀ ਵਾਰ ਕਿਸੇ ਵਿਰੋਧੀ ਨੇ ਵੀ ਇਹਦਾ ਸਿਆਸੀਕਰਨ ਨਾ ਕਰੋ, ਸਾਡੇ ਵੇਲੇ ਵੀ ਮਰੇ ਸੀਗੇ ਤੇ ਇਸ ਕਰਕੇ ਉਂਝ ਉੱਥੇ ਪਹੁੰਚੇ ਖੜੇ ਆ, ਇੱਕ ਇੱਕ ਮਿੰਟ ਨੂੰ ਬਣਾ ਰਹੇ ਆ ਉੱਥੋਂ ਦੀ ਜਿਹੜੀ ਗੱਲ ਨੂੰ। ਪਰ ਦੁੱਖ ਤਾਂ ਇਸ ਗੱਲ ਦਾ ਨਾ ਵੀ ਸਾਡੇ ਲੋਕਾਂ ਨੂੰ ਸਿਆਸਤ ਵੱਧ ਦਿੰਦੀ ਆ, ਕਿਸੇ ਦੀ ਜਾਨ ਗਈ ਜਾਂ ਉਹ ਚੀਜ਼ਾਂ ਨਹੀਂ ਦੇਖਦੀਆਂ ਸਾਡੇ ਤਾਂ। ਅਸੀਂ ਇਹ ਸੰਤਾਪ ਮੈਂ ਬਹੁਤ ਛੋਟੀ ਉਮਰ ਚ ਦੇਖਿਆ ਸੀਗਾ, ਬਹੁਤ ਜ਼ਿਆਦਾ ਛੋਟੀ ਉਮਰ ਦੇ ਵਿੱਚ ਮੈਂ ਜਦੋਂ ਸਾਡੇ ਖੁਦ ਦੀ ਕਾਲਿਆਂ ਵਾਲੀ ਮੰਡੀ ਦੇ ਵਿੱਚ ਬਹੁਤ ਸਭ ਤੋਂ ਵੱਡਾ ਸ਼ਰਾਬ ਕਾਂਡ ਹੋਇਆ ਸੀ, 400 ਬੰਦਾ ਮਰਿਆ ਸੀ 78 ਦੀ ਗੱਲ ਆ, 1978। ਮੈਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਕਾਲਿਆਂ ਵਾਲੀ ਮੰਡੀ ਕਾਹਦੇ ਲਈ ਮਸ਼ਹੂਰ ਆ, ਤੇ ਮੈਂ ਕਹਿਣਾ ਹੁੰਦਾ ਵੀ ਯਾਰ ਕਾਲਿਆਂ ਵਾਲੀ ਮੰਡੀ ਮਸ਼ਹੂਰ ਆ ਜੀ ਉਹਦੇ ਚ ਹੋਏ ਸ਼ਰਾਬ ਕਾਂਡ ਕਰਕੇ, ਵੀ ਸ਼ਰਾਬ ਕਾਂਡ ਹੋਇਆ ਸੀ ਬਹੁਤ ਵੱਡਾ ਤੇ ਹੋਰ ਕੋਈ ਐਡੀ ਉਹਨਾਂ ਨੇ ਇਤਿਹਾਸਿਕ ਗੱਲ ਨੀ ਕੀਤੀ ਸੀ। ਉਸ ਟਾਈਮ ਦੇ ਵਿੱਚ ਵੀ ਕੀ ਹੋਇਆ ਸੀ, ਇਹ ਸ਼ਰਾਬ ਦੇ ਜਿਹੜੇ ਕਾਰੋਬਾਰ ਆ ਨਾ ਠੇਕੇਦਾਰ, ਇਹਨਾਂ ਨੂੰ ਜਦੋਂ ਤੇ ਸ਼ਰਾਬ ਬਾਏ ਕਰਦੇ ਆ ਡਿਸਟਿਲਰੀ ਤੋਂ, ਸ਼ਰਾਬ ਦੀ ਬੋਤਲ ਡਿਸਟਿਲਰੀ ਤੋਂ ਮਿਲਦੀ ਹੈ $4 ਦੀ, ਤਿੰਨ ਰੁਪਈਆਂ ਦੀ, 4 ਰੁਪਈਆਂ ਦੀ, 2 ਰੁਪਈਆਂ ਦੀ, ਤੇ ਉਹਦੇ ਤੇ 5-5%, 7-7% ਟੈਕਸ ਹੁੰਦਾ
ਜੀ,
ਤੇ ਉਹ ਫੇਰ ਜਾ ਕੇ ਸਰਕਾਰ ਨੂੰ 5 ਰੁਪਈਆਂ ਦੀ ਡਿਸਟਿਲ 5 ਰੁਪਏ ਡਿਸਟਿਲਰੀ ਨੂੰ ਦੇ ਤੇ 200 ਰੁਪਇਆ ਸਰਕਾਰ ਨੂੰ ਦੇ ਤਾ, ਫੇਰ ਉਦੋਂ ਬਾਅਦ ਉਹਨਾਂ ਨੇ ਕਮਾਈ ਕਰਨੀ ਆ ਉਸ ਤੋਂ। ਤਾਂ ਉਹ ਕੀ ਕਰਦੇ ਆ, ਉਹਨਾਂ ਕੋਲ 2-3 ਤਰੀਕੇ ਹੁੰਦੇ ਆ ਵੀ ਜਾਂ ਤਾਂ ਇਹਨੂੰ ਵਧਾ ਲਈਏ, ਫੇਰ ਉਹ ਸੀਲ ਖੋਲ ਕੇ ਉਹਦੇ ਚ ਪਾਣੀ ਪਾਉਂਦੇ ਆ, ਜੋ ਪਾਣੀ ਪਾਉਂਦੇ ਆ ਉਹ ਫੇਰ ਅੱਜ ਕੱਲ੍ਹ ਠੇਕੇਦਾਰ ਜਿਵੇਂ ਹੁਣ ਮੰਨ ਲਓ 10 ਕਿਲੋਮੀਟਰ ਹੋਰ ਠੇਕੇਦਾਰ ਕੋਲ ਆ, 10 ਹੋਰ ਕੋਲ ਆ, ਲੋਕ ਚੱਲ ਕੇ ਦੂਜੇ ਠੇਕੇ ਤੇ ਜਾਣ ਲੱਗ ਜਾਂਦੇ ਆ ਵੀ ਉੱਥੋਂ ਪਿਓਰ ਮਿਲਦੀ ਆ, ਤੇ ਇਹਨਾਂ ਦਾ ਤੋੜ ਫਿਰ ਜਾਂ ਕੱਢਦੇ ਹੁਣ ਨਕਲੀ ਸ਼ਰਾਬ ਬਣਾ ਕੇ, ਤੇ ਨਕਲੀ ਸ਼ਰਾਬ ਆ ਜਿਹੜੀ ਉਹਨਾਂ ਨੂੰ ਫਿਰ ਨਾ ਤਾਂ ਉਹਦਾ ਟੈਕਸ ਦੇਣਾ, ਜੋ 1 ਰੁਪਏ ਦੀ ਬੋਤਲ ਪਈ 250 ਦੀ ਵਿਕੀ ਤੇ ਉਹਨਾਂ ਨੂੰ ਉਹ ਚ ਕਮਾਈ ਹੁੰਦੀ ਆ ਫਿਰ, ਤੇ ਆਬਾਕਾਰੀ ਟੈਕਸ ਸਾਰਾ ਕੁਛ ਬਚ ਜਾਂਦਾ ਉਹਨਾਂ ਦਾ। ਤਾਂ ਉਹ ਇਹੀ ਚੀਜ਼ ਉਦੋਂ ਹੋਈ ਕਾਲਿਆਂ ਵਾਲੀ ਮੰਡੀ ਦੇ ਵਿੱਚ ਜਿਹੜੀ, ਉਦੋਂ ਬਾਅਦ ਸਾਡੇ ਉਹ ਜਾਣਕਾਰੀ ਸੀ ਜਿਹੜੇ ਠੇਕੇਦਾਰ ਸੀ ਤੇ ਸਜ਼ਾ ਵੀ ਭੁਗਤ ਕੇ ਆਏ ਆ 20-20 ਸਾਲੀ ਕਈ ਜਣੇ, ਪਰ ਜਿਹੜੇ ਮਰੇ ਇੰਨੇ ਬੰਦਿਆਂ ਨੂੰ ਮਰਨ ਤੋਂ ਬਾਅਦ ਉਹ ਫਿਰ ਵੀ 20-20 ਸਾਲ ਕੀ 14-14 ਸਾਲ ਲਾ ਕੇ ਵਾਪਸ ਬਾਹਰ ਆ ਗਏ ਆ, ਤੇ ਉਹੀ ਆਪਦੀਆਂ ਆੜਤਾਂ ਦੀਆਂ ਦੁਕਾਨਾਂ ਕਰਦੇ ਆ, ਸਭ ਕੁਛ ਹੈ, ਪਰ ਜਿਹਨਾਂ ਦੇ ਉਦੋਂ ਦੇ ਘਰ ਪੱਟੇ ਗਏ ਉਹ ਰਾਸ ਨੀ ਆਏ। ਤਾਂ ਉਹਦੇ ਚ ਜਿਹੜੀ ਕੇਸ ਦੀ ਜਦੋਂ ਪੜਤਾਲ ਹੋਈ ਸੀ ਨਾ, ਤੇ ਉਦੋਂ ਇਹ ਨਿਕਲੀ ਗੱਲ ਵੀ ਠੇਕੇ ਦੇ ਬੈਕ ਦੇ ਉੱਤੇ ਨਾ ਉਹਨਾਂ ਨੇ ਆਪਦੇ ਡਰੰਮ ਚੜਾਏ ਹੋਏ ਸੀ, ਤੇ ਡਰੰਮ ਚੜਾ ਕੇ ਉੱਥੇ ਸ਼ਰਾਬ ਬਣਾ ਰਹੇ ਸੀ, ਉਹ ਸ਼ਰਾਬ ਬਣਾਉਣ ਵੇਲੇ ਨਾ ਸਪਿਰਟ ਤਾਂ ਪਾਉਂਦੀ ਸੀ ਵਿੱਚ ਉਹਦੇ ਚ, ਤੇ ਨਾਲ ਨਾ ਇੱਕ ਕੋਈ ਕੈਪਸੂਲ ਪਾਉਂਦੇ ਹੁੰਦੇ ਸੀ ਕਿਸੇ ਇੱਕ ਖਾਸ ਮਾਤਰਾ ਚ, ਮੰਨ ਲਓ ਵੀ 2 ਕੈਪਸੂਲ 4 ਕੈਪਸੂਲ ਇੱਕ ਡਰੰਮ ਚ ਪਾਉਂਦੇ ਸੀਗੇ
ਨਸ਼ੇ ਲਈ,
ਵੀ ਜਿਹੜੇ ਕਿ ਕੈਪਸੂਲ ਨਸ਼ੇ ਲਈ ਥੋੜਾ ਜਿਹਾ ਬੰਦੇ ਨੂੰ ਬੋਲਾ ਜਿਹਾ ਕਰ ਦੇਣ, ਕਮਲਾ ਕਰ ਦੇਣ। ਤਾਂ ਉਹ ਨਾ ਕਿਤੇ ਪਹਿਲਾਂ ਤਾਂ ਉਹ ਕੈਪਸੂਲ ਮਾਲਕ ਪਾਉਂਦਾ ਹੁੰਦਾ ਸੀ, ਤੇ ਉਹ ਕਿਤੇ ਮਾਲਕ ਨੂੰ ਜਾਣਾ ਪੈ ਗਿਆ ਕਿਤੇ, ਤੇ ਮਾਲਕ ਜਾਂਦਾ ਜਾਂਦਾ ਦਵਾ ਦਵ ਕਾਲ ਚ ਕੈਪਸੂਲ ਤਾਂ ਪਾ ਗਿਆ, ਤੇ ਉਹਨੂੰ ਸੁਨੇਹਾ ਆ ਗਿਆ ਵੀ ਛੇਤੀ ਆ ਜਾ। ਬਾਅਦ ਚ ਜਿਹੜਾ ਉੱਥੇ ਕਰਿੰਦਾ ਕੰਮ ਕਰ ਰਿਹਾ ਸੀ, ਉਹ ਕਰਿੰਦੇ ਨੂੰ ਇਹ ਲੱਗਿਆ ਵੀ ਮਾਲਕ ਪਾ ਕੇ ਨੀ ਗਿਆ, ਨਾ ਉਦੋਂ ਕੋਈ ਫੋਨ ਸੀਗੇ, ਲੈਂਡਲਾਈਨ ਸੀ ਨਾ, ਉਹਨੇ ਫੇਰ ਪਾਤੇ, ਉਹ ਡਬਲ ਡੋਜ ਪੈ ਗਈ, ਤੇ ਜਿਹਨਾਂ ਵੀ ਪੀਂਦਾ ਗਿਆ ਜਿਹਨੇ ਵੀ ਜਿੰਨੀ ਮਕਦਾਰ ਚ ਪੀਤੀ ਉਸੇ ਢੰਗ ਦੇ ਨਤੀਜੇ ਆਏ। ਜਿਹੜਾ ਕੱਲਾ ਅਧੀਏ ਤੋਂ ਜ਼ਿਆਦਾ ਪੀ ਗਿਆ ਉਹਦੀ ਮੌਤ ਹੋ ਗਈ, ਜਿਹਨੇ 2-4 ਪੈਗ ਲਾਏ ਉਹਨਾਂ ਦੀ ਕਿਸੇ ਤੋਂ ਅੱਖਾਂ ਤੋਂ ਅੰਨਾ ਹੋ ਗਿਆ, ਕਿਸੇ ਦਾ ਲਿਵਰ ਕੰਮ ਛੱਡ ਗਿਆ, ਕਿਸੇ ਦਾ ਕੋਈ, ਜਾਣੀ ਕਿ ਉਹ ਸਦਾ ਲਈ ਅਪਾਹਜ ਹੋ ਗਿਆ। ਮੈਂ ਖੁਦ ਇੱਕ ਬਹੁਤ ਛੋਟੀ ਏਜ ਦੇ ਵਿੱਚ ਜਦੋਂ ਮੈਂ ਤੜਕੇ ਤੜਕੇ ਪੜ੍ਹਨ ਆ ਰਿਹਾ ਸੀ ਸਕੂਲ, ਮੈਨੂੰ ਰੋਕਿਆ ਗਿਆ ਵੀ ਨਾ ਜਾ ਇੱਧਰ ਦੀ, ਅੱਜ ਮੰਡੀ ਚ ਬਹੁਤ ਬੁਰਾ ਹਾਲ ਆ। ਤੇ ਸਾਡੇ ਨਾ ਇੱਕ ਬਹੁਤ ਵੱਡੀ ਕਾਟਨ ਫੈਕਟਰੀ ਸੀ ਤੇ ਉਹਦੇ ਮੂਹਰੇ ਬਹੁਤ ਵੱਡਾ ਥਾਂ ਸੀ ਤੇ ਸਾਨੂੰ ਉੱਥੋਂ ਦੀ ਲੰਘਣਾ ਪੈਂਦਾ ਸੀ ਜੋ ਪਿੰਡੋਂ ਆਉਂਦੇ ਸੀ। ਤੇ ਮੈਂ ਸਾਈਕਲ ਤੇ ਆ ਰਿਹਾ ਸੀ ਤੇ ਮੇਰੇ ਅੱਜ ਵੀ ਅੱਖਾਂ ਮੂਹਰੇ ਸੀਨ ਆ ਜਾਂਦਾ, ਨਿਗਾਹ ਜਾਂਦੀ ਸੀ 200-300 ਬੰਦੇ ਦੀ ਲਾਸ਼ ਚਿੱਟੀਆਂ ਚਾਦਰਾਂ ਚ ਲਪੇਟ ਕੇ ਉੱਥੇ ਇੱਕ ਥਾਂ ਦੇ ਉੱਤੇ ਹੀ ਰੱਖੀ ਜਾ ਰਹੇ ਸੀ, ਦਵਾ ਦਾ ਲਿਆ ਲਿਆ ਕੇ ਉੱਥੇ ਰੱਖੀ ਜਾ ਰਹੇ ਸੀ ਉਸ ਏਰੀਏ ਦੇ ਵਿੱਚ। ਤੇ ਮੈਂ ਏਡੀ ਛੋਟੀ ਉਮਰ ਚ ਜਦੋਂ ਦੇਖੀ ਸਿਰਫ 10 ਸਾਲ ਦੀ ਏਜ ਦੇ ਵਿੱਚ, ਤੇ ਮੈਂ ਇੱਕ ਵਾਰੀ, ਮੈਨੂੰ ਪਤਾ ਅੱਜ ਤੱਕ ਮੇਰੇ ਉਹ ਜਹਿਨ ਚੋਂ ਪਿਕਚਰ ਨਹੀਂ ਨਿਕਲੀ। ਤੇ ਮੈਂ ਉਹਨਾਂ ਲੋਕਾਂ ਨੂੰ ਬਹੁਤਿਆਂ ਨੂੰ ਜਾਣਦਾ ਜਿਹੜੇ ਮੰਨ ਲਓ 2 ਘੰਟੇ ਪਹਿਲਾਂ ਮੇਰੇ ਨਾਲ ਗੱਲ ਕਰਕੇ ਗਏ ਸੀ, ਜਾਂ ਸਾਡੇ ਖੁਦ ਦੇ ਘਰ ਚ ਵੀ ਨਲਕਾ ਲੱਗ ਰਿਹਾ ਸੀਗਾ ਪਾਣੀ ਦਾ, ਪਾਣੀ ਪੱਟਣ ਵਾਲਾ ਨਲਕਾ ਨੀ ਲਾਉਂਦੇ ਹੁੰਦੇ, ਉਹ ਮਿਸਤਰੀਆ ਦਾ, ਫਿਰ ਮਿਸਤਰੀਆ ਦਾ ਜੀ ਪਾਣੀ ਨਿਕਲੂਗਾ ਲਿਆਓ ਬੋਤਲ। ਫਿਰ ਤੇ ਤਾਇਆ ਜੀ ਨੇ ਮੇਰੇ ਨੇ ਬੋਤਲ ਲਿਆਤੀ ਉਹਨਾਂ ਨੂੰ, ਮਿਸਤਰੀ ਨੂੰ। ਇੱਕ ਮਿਸਤਰੀ ਸੀ, ਇੱਕ ਦਿਹਾੜੀਆ ਸੀ, ਤੇ ਉਦੋਂ ਐਂ ਤਾਂ ਹੁੰਦਾ ਹੀ ਨੀ ਸੀ ਵੀ ਮੈਂ ਸਰਦਾਰ ਹਾਂ ਜੇ ਆ ਉਹ, ਰਲ ਮਿਲ ਕੇ ਪੀ ਲੈਂਦੇ ਸੀਗੇ ਬਾਟੀਆਂ ਚ ਪਾ ਕੇ। ਤੇ ਉਹ ਤਾਇਆ ਜੀ ਤਾਂ ਕਿਤੇ ਬਿਜੀ ਜੇ ਸੀਗੇ, ਉਹਨਾਂ ਨੇ ਤਾਂ ਮਾੜਿਆ ਇੱਕ ਪੈਗ ਲਾਇਆ, ਤੇ ਮਿਸਤਰੀਆਂ ਨੂੰ ਐਂ ਲੱਗਿਆ ਵੀ ਸਰਦਾਰ ਨਾ ਪੀ ਜੇ, ਤੇ ਉਹਨਾਂ ਨੇ ਦਵਾ ਦਾ ਬੋਤਲ ਮਾਰੀ ਜਾਂਦਾ। ਤੇ ਉਹ ਚੋ ਇੱਕ ਮਿਸਤਰੀ ਦੀ ਅੱਖ ਚਲੀ ਗਈ ਸੀ, ਤੇ ਉਹ ਦੂਜੀ ਅੱਖ ਤੋਂ ਦੇਖਣੋਂ ਹਟ ਗਿਆ ਸੀ, ਜਮਾ ਇੱਕ ਤੋਂ ਥੋੜਾ ਦਿਖਣ ਲੱਗ ਗਿਆ ਸੀ, ਤੇ ਇੱਕ ਜਿਹੜਾ ਮਜ਼ਦੂਰ ਸੀ ਉਹਦੀ ਮੌਤ ਹੋ ਗਈ ਸੀਗੀ, ਉਥੇ ਸਾਡੇ ਘਰ ਦੇ ਵਿੱਚ ਹੀ ਇਹ ਗੱਲ ਹੋਈ ਸੀ। ਸੋ ਇਹ ਜਿਹੜੇ ਇਹ ਨਸ਼ੇ ਆ, ਇਹ ਨਸ਼ੇ ਇਕੱਲੇ ਇਹ ਕਹੀਏ ਨਾ ਵੀ ਹੁਣ ਠੇਕੇਦਾਰਾਂ ਦਾ ਕਸੂਰ ਆ ਜਾਂ ਹੋਰ, ਨਾਲ ਇਹ ਸਰਕਾਰ ਇੱਥੇ ਕਸੂਰਵਾਰ ਹੋ ਗਈ, ਤੇ ਹੁਣ ਸਰਕਾਰ ਫਿਰ ਉਹਦੇ ਤੇ ਪਾਣੀ ਪਾਉਣ ਦੀ ਥਾਂ ਤੇ, ਉਹਦੇ ਤੇ ਪੈਂਚਰ ਲਾਉਣ ਦੀ ਥਾਂ ਤੇ 2-2 ਲੱਖ ਰੁਪਇਆ ਦੇ ਕੇ ਜਾਂ ਇਹਦੀਆਂ ਗੱਲਾਂ ਕਰਕੇ ਉਹਨੂੰ ਸੰਭਾਲਣ ਦੀ ਕੋਸ਼ਿਸ਼ ਆ ਹੁਣ
ਜੀ। ਦੇਖੋ ਇਹ ਪਹਿਲਾਂ ਵੀ ਰਿਪੋਰਟਾਂ ਆਈਆਂ ਸੀ, ਪਿਛਲੇ ਹਫ਼ਤੇ ਵੀ ਅਸੀਂ ਦਿੱਤਾ ਕਿ ਹੁਸ਼ਿਆਰਪੁਰ ਤੋਂ ਕਾਫ਼ੀ ਸ਼ਰਾਬ ਫੜੀ ਹੈ ਅਤੇ ਗੁਰਦਾਸਪੁਰ ਦੇ 2 ਬੰਦੇ ਫੜੇ ਗਏ ਨੇ ਜਿਹੜੇ ਇੱਥੇ ਆ ਕੇ ਸ਼ਰਾਬ ਕੱਢ ਕੇ ਲੈ ਕੇ ਜਾਂਦੇ ਸੀ, ਕਿਉਂਕਿ ਸ਼ਾਇਦ ਇਹ ਏਰੀਏ ਸੇਫ ਰਹੇ ਹੋਣਗੇ ਉਹਨਾਂ ਦੇ ਇਲਾਕੇ ਦੇ ਵਿੱਚ। ਪਰ ਲੋਕਡਾਊਨ ਦੇ ਵਿੱਚ ਇਹ ਆਮ ਇਲਜ਼ਾਮ ਲੱਗਦੇ ਰਹੇ ਨੇ ਕਿ ਜਦੋਂ ਠੇਕੇ ਬੰਦ ਰਹੇ ਨੇ, ਸਾਰਾ ਕੁਝ ਬੰਦ ਰਿਹਾ ਅਤੇ ਦੇਸੀ ਸ਼ਰਾਬ ਬਹੁਤ ਨਿਕਲੀ ਹੈ, ਅਤੇ ਇੱਥੋਂ ਤੱਕ ਕਿ ਜਿਹੜੇ ਡਿਸਟਿਲਰੀਆਂ ਜਿਨ੍ਹਾਂ ਦੀਆਂ, ਉਹਨਾਂ ਵਿੱਚ ਪੋਲੀਟੀਕਲ ਲੀਡਰ ਵੀ ਆ ਜਾਂਦੇ, ਉਹਨਾਂ ਨੇ ਇਹ ਕੰਮ ਕੀਤਾ ਆ ਆਪ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਜੀ ਜੀ ਬਿਲਕੁਲ ਕਰਦੇ ਆ ਜੀ, ਬਿਲਕੁਲ ਇਹ ਚ ਕੋਈ ਦੋ ਰਾਇ ਨੀ ਹੈ। ਤੁਹਾਨੂੰ ਦੱਸਿਆ ਵੀ ਅਖੀਰ ਤਾਂ ਪੈਸਾ ਕਮਾਉਣਾ ਨੰਬਰ ਇੱਕ, ਤੇ ਪੈਸਾ ਫੇਰ ਹੀ ਕਮਾਇਆ ਜਾਊ ਜੇ ਦੂਜੇ ਦੇ ਰਾਹ ਬੰਦ ਹੋਣਗੇ ਜਾਂ ਦੂਜੇ ਦੀ ਜੇਬ ਕੱਟੀ ਜਾਊਗੀ। ਹੁਣ ਦੂਜੇ ਦੇ ਰਾਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਬੰਦ ਹੋਣਗੇ, ਜੇਬ ਵੀ ਗੈਰ ਕਾਨੂੰਨੀ ਤਰੀਕੇ ਨਾਲ ਕੱਟੀ ਜਾਊ, ਤੇ ਗੈਰ ਕਾਨੂੰਨੀ ਆਮ ਬੰਦਾ ਤਾਂ ਕਰਦਾ ਡਰਦਾ 20 ਵਾਰੀ, ਤਾਂ ਫਿਰ ਜਿਹੜੇ ਸਿਆਸੀ ਲੋਕ ਹੁੰਦੇ ਆ ਇਹ ਕਰਦੇ ਆ ਚੀਜ਼ਾਂ
ਜੀ। ਮਿੰਟੂ ਭਾਜੀ ਕੁਛ ਸੁਨੇਹੇ ਆਏ ਨੇ, ਆਪਾਂ ਪਹਿਲਾਂ ਸਾਰੇ ਸੱਜਣਾ ਮਿੱਤਰਾਂ ਨੂੰ ਪ੍ਰੋਗਰਾਮ ਚ ਲੈ ਲਈਏ। ਸਾਡੇ ਨਾਲ ਰਣਜੀਤ ਸਿੱਖ ਮੁਦਕੀ ਤੋਂ ਜੁੜੇ ਨੇ, ਮੁਦਕੀ ਵਾਲੇ ਹੈਗੇ ਤਾਂ ਆਸਟ੍ਰੇਲੀਆ ਦੇ ਵਿੱਚ ਹੀ ਨੇ, ਸਤਿ ਸ਼੍ਰੀ ਅਕਾਲ ਫੈਲਾ ਰਹੇ ਨੇ। ਰਵਿੰਦਰ ਸਿੰਘ ਮੈਲਬਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਹਾਲ ਚਾਲ ਪੁੱਛ ਰਹੇ ਨੇ, ਬਹੁਤ ਵਧੀਆ ਜੀ। ਤਾਂ ਜੀ ਐਸ ਚਾਹਲ ਹੁਣਾਂ ਨੇ, ਹਾਂਜੀ ਇਹ ਖਬਰ ਮੈਂ ਆਪਾਂ ਸ਼ੇਅਰ ਕਰਦੇ ਹਾਂ ਥੋੜੀ ਦੇਰ ਬਾਅਦ। ਤੇ ਕਮਲ ਸੇਖੋਂ ਜੁੜੇ ਨੇ, ਉਹਨਾਂ ਨੇ ਈਮੇਲ ਭੇਜੀ ਹੈ ਤੁਹਾਨੂੰ ਵੀ ਤੇ ਮੈਨੂੰ ਵੀ, ਕਹਿੰਦੇ ਕੰਗ੍ਰੈਚੁਲੇਸ਼ਨ ਬੋਥ ਆਫ ਯੂ ਫਾਰ ਪੇਂਡੂ ਆਸਟ੍ਰੇਲੀਆ 100,000 ਸਬਸਕ੍ਰਾਈਬਰਸ ਐਂਡ 10 ਮਿਲੀਅਨ ਵਿਊਜ਼, ਵਿਸ਼ ਯੂ ਅ ਲੱਕ ਫਾਰ ਫਿਊਚਰ ਪ੍ਰੋਜੈਕਟਸ। ਕੀ ਕਹਿਣਾ ਜੀ ਤੁਹਾਡਾ ਇਸ ਮਾਈਲਸਟੋਨ ਦੇ ਉੱਤੇ?
ਦੇਖੋ ਮਾਈਲਸਟੋਨ ਜਿੰਨੀ ਕੁ ਆਪਾਂ ਮਿਹਨਤ ਕੀਤੀ ਹੈ ਤੁਹਾਨੂੰ ਵੀ ਪਤਾ ਹੀ ਆ, ਉਸ ਮਿਹਨਤ ਦੇ ਹਿਸਾਬ ਨਾਲ ਵੀ ਆਪਾਂ ਨੂੰ ਇੱਕੇ ਦਮ ਤਾਂ ਨਹੀਂ ਆਇਆ ਹੈ ਕੁਛ, ਵੀ ਖਾਸੀ ਮਿਹਨਤ ਦੇ ਬਾਅਦ ਮਿਲਿਆ, ਹਾਂ ਸਹਿਜੇ ਸਹਿਜ ਮਿਲਿਆ। ਤੇ ਦੂਜਾ ਇਹ ਆ ਵੀ ਆਪਾਂ ਇਹ ਦੇਖੋ ਕੰਮ ਕਰੀ ਜਾਂਦੇ ਹਾਂ ਜੀ, ਤੇ ਕੰਮ ਕਰਦੇ ਦੌਰਾਨ ਇਹ ਵੀ ਇੱਕ ਮੀਲ ਪੱਥਰ ਆਇਆ, ਖੁਸ਼ੀ ਮਿਲੀ, ਸਾਂਝੀ ਕੀਤੀ ਆ ਸਾਰਿਆਂ ਨਾਲ, ਸਾਰਿਆਂ ਦੇ ਸਹਿਯੋਗ ਨਾਲ ਹੀ ਇੱਥੋਂ ਤੱਕ ਹੋਇਆ। ਤੇ ਪਰ ਮੇਰਾ ਕੁਝ ਕੁ ਮੰਨਣਾ ਇਹ ਆ ਵੀ ਥੋੜੇ ਜੇ ਗਿਲੇ ਵੀ ਹੁੰਦੇ ਆਪਾਂ ਨੂੰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ, ਤੇ ਉਹਨੂੰ ਉਸ ਢੰਗ ਦੀ ਅਪਰੋਚ ਨਹੀਂ ਮਿਲਦੀ ਤਾਂ ਗਿਲੇ ਹੁੰਦੇ ਆ। ਹੁਣ ਮੈਂ ਕੱਲ ਹੀ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀ, ਕੋਈ ਦਿੱਲੀ ਯੂਨੀਵਰਸਿਟੀ ਤੋਂ ਸਾਡੇ ਸਤਿਕਾਰਯੋਗ ਹੈਡ ਆਫ ਦੀ ਡਿਪਾਰਟਮੈਂਟ ਨੇ, ਤਾਂ ਉਹ ਮੈਨੂੰ ਕਹਿੰਦੇ ਵੀ ਕਮਾਲ ਹੋ ਗਈ ਵੀ ਅਸੀਂ ਦਿੱਲੀ ਯੂਨੀਵਰਸਿਟੀ ਸਾਡੇ ਕੋਲ ਟੁੱਚੇ ਤੋਂ ਟੁੱਚੇ ਲੋਕ ਆ ਕੇ ਚਲੇ ਗਏ, ਤੇ ਸਾਨੂੰ ਤੁਹਾਡੇ ਐਡੇ ਵੱਡੇ ਪ੍ਰੋਜੈਕਟ ਬਾਰੇ ਪਤਾ ਹੀ ਨੀ ਲੱਗਿਆ, ਸਾਨੂੰ ਕਿਸੇ ਚੀਜ਼ ਦਾ ਪਤਾ ਹੀ ਨੀ ਲੱਗਿਆ। ਮੈਨੂੰ ਇਹ ਲੱਗਿਆ ਵੀ ਆਮ ਤੌਰ ਤੇ ਨਾ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹ ਧਰਮ ਤੋਂ ਦੂਰ ਜੇ ਹੁੰਦੇ ਆ, ਥੋੜੀ ਜੀ ਦੂਜੀ ਧਾਰਾ ਵਾਲੇ ਹੁੰਦੇ ਆ, ਕਾਮਰੇਡੀ ਸੋਚ ਵਾਲੇ ਜਾਂ ਉਸ ਧਾਰਾ ਵਾਲੇ ਹੁੰਦੇ ਆ। ਤੇ ਮੈਨੂੰ ਇਹ ਲੱਗਿਆ ਵੀ ਉਹਨਾਂ ਨੂੰ ਸ਼ਾਇਦ ਸਾਡੀ ਕੋਈ ਆ ਖੇਤੀ ਵਾਲਾ ਜਾਂ ਕੋਈ ਹੋਰ ਇਹੋ ਜਿਹੀ ਗੱਲ ਚੰਗੀ ਲੱਗੀ ਹੋਵੇ। ਤੇ ਪਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕੁਛ ਦੇਖਿਆ, ਉਹਨਾਂ ਨੇ ਚਲੋ ਕਿਹਾ ਵੀ ਮੈਂ ਇੱਕ ਅੱਧਾ ਇਹ ਦੇਖਿਆ, ਤੇ ਮੈਂ ਉਹਨਾਂ ਨੂੰ ਪਰਸੋਂ ਚੌਥੇ ਹੀ ਮਦਾਮਣੀ ਦਾ ਜਿਵੇਂ ਲਿੰਕ ਭੇਜਿਆ ਸੀ ਤੇ ਉਹਨਾਂ ਨੇ ਉਹ ਸੁਣੀ, ਸੁਣ ਕੇ ਕਹਿੰਦੇ ਪਹਿਲਾਂ ਇੱਕ ਐਪੀਸੋਡ ਵਿਚਾਲੋਂ ਜੇ ਸੁਣਿਆ, ਮੈਂ ਕਿਹਾ ਨਹੀਂ ਤੁਸੀਂ ਲੜੀ ਵਾਰ ਸੁਣੋ। ਉਹਨਾਂ ਨੇ ਲੜੀ ਵਾਰ ਸੁਣੇ, ਲੜੀ ਵਾਰ ਸੁਣ ਕੇ ਮੈਨੂੰ ਉਹਦੇ ਕਹਿੰਦੇ ਵੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਸੁਣ ਕੇ। ਮੈਂ ਕਿਹਾ ਵੀ ਦੁੱਖ ਕਿਸ ਗੱਲ ਦਾ ਹੋਇਆ, ਮੇਰੇ ਉੱਥੇ ਦਿਮਾਗ ਸੂਈ ਅਟਕੀ ਹੋਈ ਸੀ। ਕਹਿੰਦੇ ਮੈਨੂੰ ਦੁੱਖ ਹੋਇਆ ਉਹਨਾਂ ਦੇ ਵਿਊ ਦੇਖ ਕੇ ਵੀ ਜੇ ਅੱਜ ਕੋਈ ਊਲ ਜਲੂਲ ਬਕਵਾਸ ਮਾਰਦੇ ਕਿਤੇ ਵੀ ਰਾਤੋ ਰਾਤ ਮਿਲੀਅਨਾਂ ਚ ਉਹਨੂੰ ਕਲਿੱਕ ਹੋ ਜਾਂਦੇ ਆ। ਜੇ ਅੱਜ ਕੋਈ ਚੰਗੀ ਚੀਜ਼ ਤੁਹਾਡੇ ਲਈ ਪਰੋਸ ਰਿਹਾ, ਚੰਗੀ ਗੱਲ ਆਪਦੀ ਜ਼ਿੰਦਗੀ ਦਾ ਸਰਮਾਇਆ ਤੁਹਾਨੂੰ ਪਰੋਸ ਰਿਹਾ ਤੇ ਉਹਦੇ ਵਿਊ ਨੀ ਹੁੰਦੇ, ਉਹਦੇ ਤੁਸੀਂ ਮਿੰਟਾਂ ਕੱਢੀ ਜਾਂਦੇ ਹੋ। ਐ ਅਸੀਂ ਤਾਂ ਹੈਰਾਨ ਆ, ਯੂਟਿਊਬ ਦੇ ਉੱਤੇ ਵੀ ਹੈਰਾਨ ਆ
ਭਾਜੀ,
ਯੂਟਿਊਬ ਦੇ ਉੱਤੇ ਵੀ ਅਸੀਂ ਦੇਖੀਏ।
ਮੈਂ ਕਿਹਾ ਤੁਸੀਂ ਤੁਸੀਂ ਉਹਨਾਂ ਨੂੰ ਕਹਿਣਾ ਸੀ ਅਸੀਂ ਤਾਂ ਸਰਵੇ ਕਰ ਰਹੇ ਹਾਂ, ਇਹੀ ਇੱਕ ਸਰਵੇ ਆ ਮਤਲਬ ਮੀਟਰ ਵੀ ਜਿਹਨੂੰ ਕਹਿੰਦੇ ਨਾ ਉੱਥੇ ਸੱਚੋ ਹੀ ਸੱਚ ਨਿਬੜੇ ਚੁੱਕ ਚੁਣ ਵੱਖ ਕੱਢੇ ਜਜਮਾਲੀ ਆ। ਤੇ ਜਿਹੜੇ ਸੱਚ ਦੇ ਵਪਾਰੀ ਨੇ ਉਹ ਬੜੇ ਥੋੜੇ ਹੁੰਦੇ ਨੇ ਅਕਸਰ। ਤੋਂ ਕਹੇ ਤੁਸੀਂ ਕਹਿਣਾ ਸੀਗਾ ਵੀ ਬਾਣੀ ਚ ਵੀ ਲਿਖਿਆ ਹੋਇਆ ਵੀ ਜਿਹੜੇ ਐਕਚੁਅਲੀ ਸਕਿੱਲ ਲੈਣਾ ਚਾਹੁੰਦੇ ਨੇ, ਚਾਹੇ ਉਹ ਧਰਮ ਦੀ ਖੇਤਰ ਚ ਹੋਵੇ, ਚਾਹੇ ਜਿੱਦਾਂ ਹੁਣ ਤੁਸੀਂ ਖੇਤੀ ਦਾ, ਅਸੀਂ ਸਾਰਿਆਂ ਨੇ ਕੀਤਾ ਰਲ ਕੇ, ਬਹੁਤ ਸਾਰੇ ਸੱਜਣ ਜੌਲੀ ਹੋਣੀ ਵੀ ਵਿੱਚ ਹੀ ਸੀਗੇ, ਉਹਨਾਂ ਨੇ ਜਗਰੂਪ ਹੋਣੀ, ਮਨਪ੍ਰੀਤ ਹੋਣੀ, ਸੁਖਵੰਤ ਹੋਣੀ, ਮਤਲਬ ਰਲ ਮਿਲ ਕੇ ਸਾਰਾ ਚੱਲ ਰਿਹਾ ਕੰਮ। ਤੇ ਇਹਦੇ ਵਿੱਚ ਸਕਿੱਲ ਦੱਸਣ ਦੀ ਕੋਸ਼ਿਸ਼ ਆ, ਮੋਟੀਵੇਸ਼ਨ ਆ ਖੇਤੀ ਵੱਲ ਨੂੰ ਵੀ ਹੁਣ ਅਸੀਂ ਚਲੋ ਮੈਂ ਟਰੈਕਟਰਾਂ ਦੀਆਂ ਫੋਟੋਆਂ ਪਾ ਦਿੰਦਾ, ਖੇਤਾਂ ਦੀਆਂ ਪਾ ਦਿੰਦਾ ਆ। ਮੈਂ ਤਾਂ ਇਹ ਕਹਿੰਦਾ, ਮੈਨੂੰ ਇੱਕ ਫੋਨ ਆਇਆ ਕਹਿੰਦੇ ਬਾਈ ਜੀ ਟਰੈਕਟਰ ਲੈ ਲਿਆ, ਮੈਂ ਕਿਹਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਸਾਡੇ ਕੋਲ ਪਹਿਲਾਂ ਹੀ ਚਾਰ ਟਰੈਕਟਰ ਖੜੇ ਨੇ ਇਸ ਤਰ੍ਹਾਂ ਦੇ। ਤੇ ਉਹ ਤਾਂ ਮੈਂ ਪਾਈ ਆ, ਮੈਂ ਕਿਹਾ ਸਾਡੇ ਜਿਹੜੇ ਨਾ ਸਿੱਧੂਆਂ ਨੂੰ ਬਦਨਾਮ ਬਹੁਤ ਕਰ ਦਿੱਤਾ ਅਸਲ ਦੇ ਵਿੱਚ, ਉਹ ਜੀ ਗੰਨ ਲੈ ਲਈ, ਉਹ ਜੀ ਦਨਾਲੀ ਲੈ ਲਈ, ਉਹ ਜੀ ਆਡੀ ਲੈ ਲਈ, ਜੀ ਫਲਾਨਾ ਲੈ ਲਈ। ਮੈਂ ਕਿਹਾ ਹੁਣ ਮੈਂ ਵੀ ਦੱਸ ਦਵਾਂ ਵੀ ਇਹ ਸਿੱਧੂ ਇਹੋ ਜਿਹੇ ਵੀ ਹੈਗੇ ਆ ਵੀ ਜਿਹੜੇ ਟਰੈਕਟਰ ਲੈ ਕੇ ਦਿੰਦੇ ਆਪਣੇ ਮੁੰਡਿਆਂ ਨੂੰ, ਗੰਨਾ ਨੀ ਲੈ ਕੇ ਦਿੰਦੇ, ਹਨਾ। ਤੇ ਉਹ ਵੀ ਇੱਕ ਪੱਖ ਮੈਂ ਕਿਹਾ ਦਿਖਾ ਲੈਣ ਦੇ ਲਈ ਆ ਵੀ ਮੋਟੀਵੇਸ਼ਨ ਮਿਲਦੀ ਆ, ਤਾਂ ਕਿ ਟੀਨੇਜਰ ਕਹਿਣ ਬਈ ਮੈਂ ਵੀ ਆਹ ਟਰੈਕਟਰ ਲੈਣਾ, ਮੈਂ ਉਹ ਲੈਣਾ, ਕੰਮ ਤਾਂ ਕਰੂਗਾ ਹੀ ਜੇ ਹੋਰ ਤਾਂ। ਸੋ ਇਸ ਕਰਕੇ ਕਈ ਚੀਜ਼ਾਂ ਜਿਹੜੀਆਂ ਮੋਟੀਵੇਸ਼ਨ ਦਿੰਦੇ। ਹੁਣ ਗੱਲ ਇਹ ਆ ਵੀ ਜਿਹੜਾ ਪਿੰਡੂ ਆਸਟ੍ਰੇਲੀਆ ਦਾ ਪ੍ਰੋਜੈਕਟ ਸੀਗਾ ਜਾਂ ਹੈਗਾ ਆ, ਉਹ ਬੇਸਿਕਲੀ ਜਿਹੜੇ ਰੂਰਲ ਇਲਾਕੇ ਆ ਆਸਟ੍ਰੇਲੀਆ ਦੇ, ਖੇਤੀਬਾੜੀ ਆ, ਇਸ ਟਰੇਡ ਨੂੰ ਜਿਹੜਾ ਆ, ਜਿਹੜਾ ਕਿ ਇੱਕ ਸਾਡੇ ਬਾਬੇ ਨਾਨਕ ਦਾ ਟਰੇਡ ਆ, ਉਹਨੂੰ ਪ੍ਰਮੋਟ ਕਰਨਾ ਆ, ਤਾਂ ਕਿ ਲੋਕ ਜਿਹੜੇ ਪੰਜਾਬ ਤੋਂ ਆਏ ਨੇ, ਖੇਤਾਂ ਚੋਂ ਉੱਠ ਕੇ ਆਏ ਨੇ, ਉਹ ਸ਼ਹਿਰਾਂ ਦੇ ਵਿੱਚ ਸੈਟਲ ਨਹੀਂ ਹੋ ਪਾ ਰਹੇ ਹੁੰਦੇ, ਬਹੁਤ ਨਹੀਂ ਹੁੰਦੇ। ਸੋ ਉਹਨਾਂ ਲਈ ਇੱਕ ਅਲਟਰਨੇਟਿਵ ਹੈ ਕਿ ਉਹ ਦੇਖ ਸਕਦੇ ਨੇ, ਸਟੱਡੀ ਕਰ ਸਕਦੇ ਨੇ ਵੀ ਕਿੱਥੇ ਸੈਟਲ ਹੋਣਾ ਹੈ, ਕਿਉਂ। ਠੀਕ ਠੀਕ ਹੈ ਨਾ, ਇਹੋ ਭਾਵਨਾ ਨਾ ਆਪਣੀ ਬਾਜੀ।
ਬਿਲਕੁਲ ਬਿਲਕੁਲ ਭਾਵਨਾ ਹੈ ਜੀ, ਅਸੀਂ ਕੋਸ਼ਿਸ਼ ਕੀਤੀ, ਲੋਕਾਂ ਨੇ ਜਿਹੜੇ ਚੰਗੇ ਲੋਕ ਜੁੜੇ ਆ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਵੀ ਤੇ ਇਸ ਗੱਲ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਹਾਂ ਵੀ ਬਹੁਤ ਵਧੀਆ ਚੀਜ਼ ਆ। ਤੇ ਮੈਨੂੰ ਬੜੀ ਖੁਸ਼ੀ ਇਸ ਗੱਲ ਦਿੰਦੀ, ਕਈ ਜਿਹੜੇ ਸਾਰਥਿਕ ਲੋਕ ਆ ਨਾ ਉਹ ਠੀਕ ਆ, ਸਾਹਮਣੇ ਆ ਕੇ ਨਹੀਂ ਕਮੈਂਟ ਕਰਦੇ, ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਮੈਸੇਜ ਭੇਜਦੇ ਰਹਿੰਦੇ ਆ ਸਾਰਥਿਕ ਲੋਕ ਨਾ, ਜਿਹਨਾਂ ਨੂੰ ਸਾਰਥਿਕਤਾ ਪਸੰਦ ਆ, ਉਹ ਕਹਿਣਗੇ ਵੀ ਨਹੀਂ ਬਾਈ ਜੀ ਅਸੀਂ ਆਹ ਚੀਜ਼ ਦੇਖੀ ਸੀ, ਉਹ ਦੇਖੀ ਸੀ, ਉਦੋਂ ਚਲੋ ਸਾਨੂੰ ਹੌਸਲਾ ਹੋ ਜਾਂਦਾ। ਬਹੁਤ ਸਾਰੇ ਪੜ੍ਹੇ ਲਿਖੇ ਲੋਕ, ਬਹੁਤ ਸਾਰੇ ਸਟਾਰ ਵੀ, ਮੈਂ ਜੇ ਕਹਾਂ ਤਾਂ ਬੜੀ ਖੁਸ਼ੀ ਹੁੰਦੀ ਆ। ਮੈਂ ਜਿਹਨਾਂ ਨੂੰ ਖਾਸ ਤੌਰ ਤੇ ਨਾ, ਮੈਂ ਜਿਵੇਂ ਹਰਭਜਨ ਮਾਨ ਦਾ ਨਾਂ ਲੈਣਾ ਚਾਹੂੰਗਾ, ਹਰਭਜਨ ਮਾਨ ਹੋਏ, ਮਨਮੋਹਨ ਵਾਰਿਸ ਹੋਏ, ਇਹ ਦੋਨੇ ਬੰਦੇ ਨਾ ਜੇ ਕੋਈ ਵੀ ਚੀਜ਼ ਦੇਖਦੇ ਆ, ਕੋਈ ਵੀ ਚੀਜ਼ ਆਉਂਦੇ, ਉਹਨਾਂ ਉਹ ਮੈਸੇਜ ਕਰਨ ਨੂੰ ਨੀ ਉੱਕਦੇ, ਸੇਮ ਟਾਈਮ ਜਿਹੋ ਜਿਹੇ ਸ਼ੋਅ ਕਰੋ ਮਗਰੋਂ, ਸਭ ਤੋਂ ਪਹਿਲਾਂ ਨਾ ਘੰਟੇ ਦੋ ਘੰਟਿਆਂ ਚ ਉਹਨਾਂ ਦਾ ਮੈਸੇਜ ਆਉਂਦਾ ਵੀ ਬਾਈ ਜੀ ਬਹੁਤ ਵਧੀਆ, ਬਹੁਤ ਸੋਹਣਾ ਕੰਮ ਕਰ। ਇਹ ਜੇ ਲੋਕ ਜਦੋਂ ਤੁਹਾਨੂੰ ਪ੍ਰਸ਼ੰਸਾ ਕਰਦੇ ਆ, ਉਦੋਂ ਸਾਨੂੰ ਐਂ ਲੱਗਦਾ ਵੀ ਯਾਰ ਕੋਈ ਨਾ, ਜਿਹੜਾ ਨਹੀਂ ਕਰਦਾ ਨਹੀਂ ਦੇਖਦਾ, ਨਾ ਦੇਖਣ ਦੇ ਨਹੀਂ ਕਰਦਾ, ਆਪਾਂ ਆਪਦਾ ਚੁੱਪ ਕਰਕੇ ਹੌਲੀ ਹੌਲੀ ਲੱਗੇ ਰਹੋ, ਨਾ ਆਪਾਂ ਨੂੰ ਕੋਈ ਬਾਹਲਾ ਉਸਦਾ। ਪਰ ਹਾਂ, ਕਦਰਦਾਨ ਕਦਰ ਪਾਉਂਦੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕੱਲ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਨੇ ਸਪੈਸ਼ਲ ਫਿਰ ਮੇਰੇ ਤੋਂ ਸਾਰੇ ਲਿੰਕ ਲਏ, ਤੇ ਲਿੰਕ ਲੈ ਕੇ ਉਹਦੇ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਜੀ ਅਸੀਂ ਸਪੈਸ਼ਲ ਇਹਦੇ ਤੇ ਕੋਈ ਨਾ ਕੋਈ ਆਪਦੇ ਬੰਨਿਓ ਪਰਚਾ ਲਿਖੀਏ, ਕੁਛ ਨਾ ਕੁਛ ਕਰੀਏ, ਅਸੀਂ ਜ਼ਰੂਰ ਕਰਾਂਗੇ। ਮੈਂ ਕਿਹਾ ਚਲੋ ਜੀ ਜੋ ਉਹ ਤੁਹਾਡਾ ਕੰਮ ਆ ਕਰਨਾ, ਜੇ ਤੁਸੀਂ ਸਾਡਾ ਕੰਮ ਸੀ ਜਿਹੜਾ ਅਸੀਂ ਕਰਨਾ ਸੀ ਅਸੀਂ ਉਹ ਕਰਤਾ, ਉਵੇਂ ਜੀ ਕੀ ਕੱਲ ਕੋਈ ਕੋਈ ਨਵਾਂ ਨਵਾਂ ਉੱਠਿਆ ਲੱਚਰਤਾ ਦੀ ਗੱਲ ਕਰਨ ਲੱਗਿਆ, ਮੈਂ ਲੱਚਰਤਾ ਦਾ ਖਿਲਾਫ ਆਹ ਕੀਤਾ ਉਹ ਕੀਤਾ, ਮੈਂ ਉਹਨੂੰ ਦੱਸਿਆ ਮੈਂ ਕਿਹਾ ਯਾਰ ਵੀ ਅਸੀਂ ਤਾਂ 2011 ਚ ਨਾ ਇੱਕ ਪਲੇ ਲਿਸਟ ਹੀ ਬਣਾਤੀ ਸੀ, ਤੇ 2011 ਚ ਮੈਂ ਕਿਹਾ ਇੱਕ ਟੈਗ ਲਾਇਆ ਸੀ ਗਾਣੇ ਦੇ, ਜਦੋਂ ਮੈਂ ਉਹਨੂੰ ਕਨਸੈਪਟ ਦੱਸਿਆ ਉਹ ਹੈਰਾਨ ਹੀ ਰਹਿ ਗਿਆ, ਕਹਿੰਦਾ ਆਹ ਤਾਂ ਅਸੀਂ ਸੋਚਿਆ ਵੀ ਨੀ ਸੀ। ਮੈਂ ਕਿਹਾ ਵੀ ਦੇਖੋ ਰੌਲਾ ਤਾਂ ਇਹ ਆ ਵੀ ਕਿੰਨੇ ਬੰਦਿਆਂ ਨੇ ਤੁਸੀਂ ਸਾਨੂੰ ਪ੍ਰਮੋਟ ਕੀਤਾ, 500-700 ਗਾਣੇ ਦੇ ਟੈਗ ਲਾਉਣ ਤੇ ਕੋਈ ਰਾਤੋ ਰਾਤ ਤਾਂ ਨੀ ਲੱਗ ਗਿਆ ਉਹ। ਮੈਂ ਕਿਹਾ ਇਹ ਵੀ ਪਤਾ ਵੀ ਸਾਡੇ ਤੋਂ ਬਾਅਦ ਚੱਲੇ ਵੀ ਨੀ ਉਹ ਗਾਣੇ, ਚੱਲੇ ਤਾਂ ਨੀ ਵੀ ਲੋਕਾਂ ਦੇ ਚਪੇੜਾਂ ਸੀ,
ਟੈਗ ਲਾਤੇ, ਹੁਣ ਵੀ ਟੈਗ ਲੱਗ ਰਹੇ ਨੇ, ਹੁਣ ਵੀ ਟੈਗ ਲੱਗੇ ਨੇ ਉਹਨਾਂ ਦੇ, ਲੱਗ ਰਹੇ ਨੇ।
ਹਾਂ ਹਾਂ ਪਰ ਮੈਂ ਕਿਹਾ ਤੁਸੀਂ ਦੱਸੋ ਵੀ ਤੁਸੀਂ ਕਿੰਨਿਆਂ ਨੇ ਉਸ ਗੱਲ ਨੂੰ ਕਿਸੇ ਨਿਊਜ਼ ਬਣੀ ਕਿਸੇ ਗੱਲ ਦੀ ਕਿਤੇ ਕੋਈ ਖਬਰ ਲੱਗੀ ਜਾਂ ਕਿਸੇ ਬੰਦੇ ਨੇ ਤੇ ਚਰਚਾ ਕੀਤੀ? ਕਹਿੰਦੇ ਨਹੀਂ। ਫਿਰ ਮੈਂ ਕਿਹਾ ਕੱਲੀ ਬਾਹ ਜੀ ਬਾਹ ਭਾਈ ਕੁਛ ਨੀ ਕਰਦੀ, ਜਾਂ ਤਾਂ ਤੁਸੀਂ ਉਹਨਾਂ ਤੋਂ ਸਿੱਖ ਕੇ ਤੁਸੀਂ ਵੀ ਇਹ ਕੁਛ ਕੀਤਾ ਹੁੰਦਾ। ਹਾਂ ਅੱਜ ਕਹੀ ਜਾਂਦੇ ਹੋ ਵੀ ਫਲਾਨੇ ਨੇ ਉਹ ਲਿਖਤਾ, ਫਲਾਨੇ ਨੇ ਉਹ ਮਾੜਾ ਕਰਤਾ। ਚੰਗਾ ਕਰੋ, ਚੰਗੇ ਕਰਨ ਵਾਲੇ ਬਥੇਰੇ ਬੈਠੇ ਆ ਜੇ, ਚੰਗੇ ਉਹਨਾਂ ਨੂੰ ਪ੍ਰਮੋਟ ਕਰੋ
ਜੀ। ਬਿਲਕੁਲ ਮਿੰਟੂ ਭਾਜੀ, ਇਸ ਤੋਂ ਬਾਅਦ ਤੇਜਿੰਦਰਪਾਲ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਵਧਾਈਆਂ ਦੇ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ। ਤੇ ਜਗਵੀਰ ਸਿੱਖੋ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਮੈਲਬਨ ਤੋਂ, ਉਹ ਵੀ ਸ਼ੁਕਰਾਨਾ ਕਰ ਰਹੇ ਨੇ, ਧੰਨਵਾਦ ਕਰ ਰਹੇ ਨੇ, ਚੜ੍ਹਦੀ ਕਲਾ ਦੀ ਅਰਦਾਸ। ਮਨਿੰਦਰਜੀਤ ਸਿੱਧੂ ਕਹਿ ਰਹੇ ਨੇ, ਕਹਿੰਦੇ ਭਾਜੀ ਖਰੜ ਏਰੀਆ ਸੀ, ਬਲਵੀਰ ਸਿੱਧੂ ਹੈਲਥ ਮਿਨਿਸਟਰ ਦੇ ਕਰਿੰਦੇ ਨੇ ਘਰ ਘਰ ਸੀ ਪਹੁੰਚ ਕੀਤੀ ਦਾਰੂ ਦੀ, ਤੇ ਲਾਕਡਾਊਨ ਸੀ ਉਸ ਵੇਲੇ। ਤੇ ਮਨਪ੍ਰੀਤ ਸਿੰਘ ਸਾਡੇ ਐਸ ਐਸ ਕੇ ਅਕਾਊਂਟੈਂਟ ਵਾਲੇ ਮੈਲਬਨ ਤੋਂ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਰੋ ਕੁਛ ਵਿਕਟੋਰੀਆ ਦਾ, ਫਿਊਚਰ ਰਿਸਟ੍ਰਿਕਸ਼ਨਸ ਦਿਨ ਪਰ ਦਿਨ ਵੱਧ ਰਹੀਆਂ ਨੇ। ਭਾਜੀ ਫਿਰ ਕੀ ਕਰੀਏ ਦੱਸੋ, ਹੁਣ ਤੁਸੀਂ ਏਦਾਂ ਕਰੀਏ ਆਪਾਂ ਡਰੰਮ ਪਾ ਕੇ ਦਾਰੂ ਸਪਲਾਈ ਕਰਨੀ ਸ਼ੁਰੂ ਕਰ ਦਈਏ ਵਿਕਟੋਰੀਆ ਚ।
ਇਹਨਾਂ ਨੂੰ ਕਹੋ ਵੀ ਸਾਰਿਆਂ ਤੋਂ ਪਹਿਲਾਂ ਤਾਂ ਨਾ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੇ ਜਿਹੜਾ ਮੁੱਖ ਮੰਤਰੀ ਆ ਜਾਂ ਪ੍ਰੀਮੀਅਰ ਕਹਿ ਲੋ, ਉਹਨੂੰ ਬੇਨਤੀ ਕਰੋ ਵੀ ਆਪਦਾ ਹੋਮਿਓ ਤੇ ਅੱਗੇ, ਉਹਨੇ ਜਿਹੜਾ ਹੋਮਿਓ ਦਿਖਾਇਆ ਸੀ ਨਾ, ਇਹ ਉਹਦੇ ਲਾਈਵ ਨਤੀਜੇ ਆਏ ਆ ਵੀ ਜਿਹੜੇ ਢੰਗ ਨਾਲ ਉਹਨੇ ਇੱਥੇ ਕਾਹਦੀ ਕਾਹਦੀ ਕਿਸੇ ਕਿਸੇ ਦੇ ਗੱਦ ਨੀ ਕੱਢੇ, ਇੱਥੇ ਕਾਹਦੀ ਵਡਿਆਈ ਆ, ਕਾਹਦਾ ਕਿਸੇ ਦਾ ਉਹ ਆ, ਅੱਜ ਕੁਛ ਹੋਰ ਆ, ਸਵੇਰੇ ਕੁਛ ਹੋਰ ਆ। ਮੈਂ ਕਈ ਵਾਰੀ ਯਾਦ ਚੇਤੇ ਆ ਜਾਂਦੀ ਆ ਵੀ ਇੱਕ ਨਾ ਡੱਬ ਵਾਲੀ ਮੰਡੀ ਦੇ ਵਿੱਚ ਦੁਕਾਨ ਸੀ ਆਈਸਕ੍ਰੀਮ ਦੀ, ਤੇ ਉਹਦਾ ਜਿਹੜਾ ਪ੍ਰੋਪਰਾਈਟਰ ਨੀ ਲਿਖਿਆ ਹੁੰਦਾ, ਪ੍ਰੋਪਰਾਈਟਰ ਦੇ ਮੂਹਰੇ ਲਿਖਿਆ ਸੀ ਅੱਜ ਮੈਂ, ਕੱਲ ਨੂੰ ਤੂੰ, ਪਰਸੋਂ ਕੋਈ ਹੋਰ।
ਅੱਛਾ,
ਸਿੰਪਲ ਇੱਕ ਲਾਈਨ ਚ ਹੀ ਮਕਾ ਰੱਖਿਆ ਸੀ। ਸੋ ਇਹ ਕੋਈ ਇੱਥੇ ਗੱਦ ਨੀ ਕੱਢੇ, ਜੇ ਤੁਸੀਂ ਇੱਕ ਦੂਜੇ ਲਈ ਹੈਲਪ ਕਰ ਲਓ, ਇੱਕ ਦੂਜੇ ਲਈ ਜਿਉਣ ਲਓਗੇ, ਇੱਕ ਦੂਜੇ ਦਾ ਸਾਥ ਦੇ ਲਓਗੇ, ਐਵੇਂ ਹੋਮਿਓ ਚ ਨਾ ਆੜੋਗੇ ਤਾਂ ਚੰਗੇ ਰਹੋਗੇ। ਤੇ ਨਹੀਂ ਤਾਂ ਕੀ ਹੋ ਗਿਆ ਦੱਸੋ, ਉਹਨੇ ਕਹਿਤਾ ਵੀ ਸਾਊਥ ਆਸਟ੍ਰੇਲੀਆ ਨੂੰ ਕੌਣ ਲਾਈਕ ਕਰਦਾ ਫਲਾਨਾ ਧਮਕਾ, ਤੇ ਹੁਣ ਕੀ ਹਾਲ ਹੋਇਆ ਵਿਕਟੋਰੀਆ ਦਾ, ਐਵੇਂ ਉਵੇਂ ਮੈਂ ਹੁਣ ਸਾਊਥ ਆਸਟ੍ਰੇਲੀਆ ਨਾਲ ਨੂੰ ਕੱਲ ਪਰਸੋਂ ਇੱਕ ਦੋ ਨਾਲ ਜਿੱਦ ਕੇ ਹਟਿਆ। ਮੈਂ ਕਿਹਾ ਯਾਰ ਤੁਸੀਂ ਵੀ ਇਹ ਕੀ ਦਿਖਾ ਵਾਰ ਵਾਰ ਇਸ ਗੱਲ ਨੂੰ ਚੱਕੀ ਜਾਂਦੇ ਹੋ ਵੀ ਭਾਈ ਉਹਨੇ ਜੇ ਕਹਿਤਾ ਸੋ ਕਹਿਤਾ, ਹੁਣ ਗੱਲ ਨਿਬੜ ਗਈ। ਹੁਣ ਤੁਸੀਂ ਆਮ ਜਨਤਾ ਦੀ ਦੇਖੋ, ਜਿਹੜੀ ਮੁਸੀਬਤ ਦੇ ਵਿੱਚ ਆ ਉਹਦਾ ਦੇਖੋ ਵੀ ਕੀ ਹੱਲ ਹੋਣਾ। ਪਰ ਥੋੜਾ ਜਿਹਾ ਨਾ ਕਿਤੇ ਨਾ ਕਿਤੇ ਇੱਕ ਗੱਲ ਦਾ ਜ਼ਰੂਰ ਮਨ ਚ ਆਉਂਦਾ ਵੀ ਅਸੀਂ ਇੰਡੀਆ ਚ ਤਾਂ ਕਹਿ ਦਿੰਦੇ ਅਨਪੜ੍ਹ ਲੋਕ ਆ, ਫੋਲੋ ਨੀ ਕਰਦੇ, ਮਾਸਕ ਨੀ ਪਾਉਂਦੇ, ਯੇ ਨੀ ਕਰਦੇ, ਵੋ ਨੀ ਕਰਦੇ। ਪਰ ਜਦੋਂ ਵਿਕਟੋਰੀਆ ਦੇ ਵਿੱਚ ਇਹ ਗੱਲਾਂ ਸੁਣਦੇ ਆ ਨਾ, ਉਦੋਂ ਬੜਾ ਦੁੱਖ ਲੱਗਦਾ ਵੀ ਵਿਕਟੋਰੀਆ ਆਪ ਨੂੰ ਟੋਪ ਦੇ ਰਾਜਾਂ ਚ ਕਹਾਉਂਦਾ ਦੁਨੀਆਂ ਦੇ ਵਿੱਚ, ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਲੋਕ ਆ ਹਮੇਸ਼ਾ ਸਾਰਿਆਂ ਨੂੰ ਜੁੜ ਕੇ ਲੋਕਾਂ ਨਾਲ ਹੀ ਕਰਾਜ ਬਣਦਾ, ਉਹਨਾਂ ਲੋਕਾਂ ਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਹੋਰ ਸੰਭਲਣਾ ਪਊਗਾ।
ਮਿੰਟੂ ਬਾਜੀ, ਜਿਹੜੀ ਵਿਕਟੋਰੀਆ ਦੀ ਪ੍ਰੋਬਲਮ ਇਹ ਹੈ ਨਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਉਹਨਾਂ ਦੇ ਪ੍ਰੀਮੀਅਰ ਆ ਉਹ ਪਹਿਲਾਂ ਤਾਂ ਉਹਨੇ ਬਹੁਤ ਟਿੱਚਰਾਂ ਕੀਤੀਆਂ, ਨਿਊ ਸਾਊਥ ਵੇਲਸ ਨੂੰ ਮਤਲਬ ਟਿੱਚ ਬਣਾਇਆ ਹੁਣ, ਫਿਰ ਉਹ ਲਓ ਜੀ ਐ, ਫਿਰ ਕੁਈਨਜ਼ਲੈਂਡ ਨਾਲ ਵੀ ਪੰਗਾ ਲਿਆ, ਸਾਊਥ ਆਸਟ੍ਰੇਲੀਆ ਨਾਲ ਤਾਂ ਸਿੱਧਾ ਹੀ ਲੈ ਲਿਆ ਪੰਗਾ, ਉਹ ਕਹਿੰਦੇ ਉੱਥੇ ਕੀ ਕਰਨ ਜਾਣਾ ਹਨਾ। ਸੋ ਉਹ ਮਤਲਬ ਨਾ ਆਪਣੇ ਆਪ ਨੂੰ ਮਤਲਬ ਨਾਨ ਕੋਆਪਰੇਟਿਵ, ਫਿਰ ਜਿਹੜੀਆਂ ਇਹ ਬਲੈਕ ਲਾਈਵਸ ਮੈਟਰ ਦੀਆਂ ਜਿਹੜੀਆਂ ਰੈਲੀਆਂ ਸ਼ੁਰੂ ਹੋਈਆਂ, ਸੋ ਨਿਊ ਸਾਊਥ ਵੇਲਸ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਵੀ ਬੰਦ ਹੋ ਜਾਣ, ਤੇ ਉਹਨਾਂ ਨੇ ਕੁਛ ਵੀ ਨਹੀਂ ਕੀਤਾ, ਹਾਲਾਂਕਿ ਉਹ ਜਿਹੜੀ ਸ਼ੁਰੂਆਤ ਹੀ ਮੈਲਬਨ ਤੋਂ ਹੁੰਦੀ ਹੈ ਇਹਨਾਂ ਚੀਜ਼ਾਂ ਦੀ। ਤੇ ਹੁਣ ਦੋ ਹਫ਼ਤੇ ਪਹਿਲਾਂ, ਡੇਢ ਹਫ਼ਤਾ ਪਹਿਲਾਂ ਫਿਰ ਉਹਨਾਂ ਨੇ ਰੈਲੀ ਰੱਖੀ ਹੋਈ ਸੀ, ਤੇ ਨਿਊ ਸਾਊਥ ਵੇਲਸ ਦੀ ਗੌਰਮੈਂਟ ਨੇ ਕੋਰਟ ਦੇ ਵਿੱਚ ਜਾ ਕੇ ਮਤਲਬ ਕੇਸ ਜਿੱਤ ਕੇ ਮੁੜ ਕੇ ਉੱਥੇ 10 ਮਿੰਟਾਂ ਦੇ ਵਿੱਚ ਉਹ 5-7 ਬੰਦੇ ਗ੍ਰਿਫਤਾਰ ਕਰਕੇ ਉਹਨੇ ਚੱਕ ਲਏ। ਸੋ ਇਹ ਕੰਮ ਜੇ ਕਿਤੇ ਪਹਿਲਾਂ ਹੋਇਆ ਹੁੰਦਾ, ਸਾਰਿਆਂ ਦੀ ਸਾਰੇ ਸੂਬਿਆਂ ਦੀ ਰਜਾਮੰਦੀ ਹੁੰਦੀ ਇੱਕ ਦੂਜੇ ਦੇ ਨਾਲ, ਇਹ ਉਦੋਂ ਵੀ ਨਹੀਂ ਸੀ ਹੋਣਾ। ਹੁਣ ਜਿਹੜੀ ਆ ਅੱਜ ਫੈਲ ਰਹੀ ਆ, ਇਹ ਦੱਸਦੇ ਆ ਵੀ ਸ਼ੁਰੂਆਤ ਉੱਥੋਂ ਹੀ ਹੋਈ ਆ ਜਦੋਂ 30,000 ਬੰਦਾ 25,000 ਬੰਦਾ ਜਿਹੜਾ ਸਿਟੀ ਦੇ ਵਿੱਚ ਇਕੱਠਾ ਹੋ ਗਿਆ, ਔਰ ਜਿੱਥੇ ਮਤਲਬ ਆਮ ਬੰਦੇ ਸਾਡੇ ਵਰਗੇ ਬਿਜ਼ਨਸ ਸਾਡਿਆਂ ਦੇ ਬੰਦ ਕਰਾਏ ਫਿਰਦੇ ਨੇ, ਅਸੀਂ ਇੱਥੋਂ ਉੱਥੇ ਨਹੀਂ ਜਾ ਸਕਦੇ, ਉਹ 30,000 ਬੰਦੇ ਨੂੰ ਕੁਛ ਵੀ ਨਹੀਂ ਕਿਹਾ ਹਨਾ। ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਪ੍ਰੋਪਰਾਈਟਰ ਦੀ, ਮੈਨੂੰ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਯਾਦ ਆ ਗਿਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਜੇ ਇਜਾਜ਼ਤ ਹੋਵੇ ਤਾਂ। ਤੇ ਉਹਨਾਂ ਨੇ ਬਹੁਤ ਬਹੁਤ ਸੁੰਦਰ ਕਿਹਾ ਵੀ ਜਦੋਂ ਆਪਾਂ ਨਾ ਜੱਫਾ ਮਾਰ ਕੇ ਬਹਿ ਜਾਂਦੇ ਹਾਂ, ਕਿਸੇ ਕੁਰਸੀ ਤੇ ਹੁੰਦੇ ਹਾਂ, ਕਿਸੇ ਅਹੁਦੇ ਤੇ, ਘਰ ਦੇ ਵਿੱਚ ਵੀ ਚੌਧਰੀ ਹੁੰਦੇ ਹਾਂ, ਦੇਖੋ ਇਹ ਲੌਂਗ ਟਰਮ ਬਾਬਾ ਜੀ ਕਹਿ ਰਹੇ ਨੇ, ਕਹਿੰਦੇ ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਵੀ ਦੇਖੋ ਕਹਿੰਦੇ ਵੀ ਇਸ ਜੱਗ ਦੇ ਵਿੱਚ ਕੋਈ ਵੀ ਥਿਰ ਨਹੀਂ ਰਹਿੰਦਾ, ਜਿਸ ਆਸਣ ਹਮ ਬੈਠੇ ਕੇਤੇ ਬਹਿਸ ਗਿਆ, ਜਿਹੜੇ ਆਸਣ ਤੇ ਮੈਂ ਬੈਠਾ ਇਹਦੇ ਪਰ ਪਤਾ ਨੀ ਕਿੰਨੇ ਕੁ ਬੈਠ ਕੇ ਚਲੇ ਗਏ ਆ। ਸੋ ਇਸੇ ਤਰ੍ਹਾਂ ਜਿਹੜੀ ਜਿਸ ਪੋਜੀਸ਼ਨ ਤੇ ਅਸੀਂ ਹੁੰਦੇ ਹਾਂ ਉੱਥੇ ਹਮੇਸ਼ਾ ਨਹੀਂ ਰਹਿਣਾ ਹੁੰਦਾ। ਤੇ ਚਲੋ ਹੁਣ ਆਪਾਂ ਇਹ ਕਹਿ ਲਈਏ ਵੀ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਵੀ ਡੈਨੀਅਲ ਐਂਡਰੂ ਨੂੰ ਖੰਡ ਪਾਠ ਕਰਾਉਣਾ ਚਾਹੀਦਾ ਭੁੱਲ ਬਗਚਾਉਣ ਦੇ ਲਈ, ਫੇਰ ਕੰਮ ਸ਼ੁਰੂ ਹੋਏਗਾ ਵਧੀਆ। ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਮੈਲਬਨ ਦੇ ਵਿੱਚ, ਇਨਰ ਮੈਲਬਨ ਦੇ ਵਿੱਚ ਹੈ ਨਾ, ਉਹ ਲੋਕ ਜਿਹੜੇ ਨੇ ਬਾਗੀ ਕਿਸਮ ਦੇ ਹੋਈ ਜਾ ਰਹੇ ਨੇ। ਮਤਲਬ ਤੁਸੀਂ ਦੇਖਿਆ ਹੋਣਾ ਉਹ ਉਹ ਮਤਲਬ ਉਹਨਾਂ ਦੀ ਜਿਹੜੀ ਪੋਲੀਟੀਕਲ ਥਿੰਕਿੰਗ ਹੈ ਉਹ ਵੀ ਚੇਂਜ ਹੋ ਰਹੀ ਹੈ। ਉਹ ਉਹ ਕੰਸਪਰੇਸੀ ਥਿਊਰੀਜ਼ ਦੇ ਵਿੱਚ ਜ਼ਿਆਦਾ ਬਿਲੀਵ ਕਰਦੇ ਨੇ। ਹੁਣ ਇੱਕ ਹੋਰ ਲੌਬੀ ਮਿੰਟੂ ਭਾਜੀ ਸ਼ੁਰੂ ਹੋ ਚੁੱਕੀ ਹੈ ਜਿਹਨੂੰ ਕਹਿੰਦੇ ਐਂਟੀ ਮਾਸਕ। ਕਹਿੰਦੇ ਅਸੀਂ ਮਾਸਕ ਨਹੀਂ ਪਾਉਣਾ, ਇਹ ਸਾਡੇ ਰਾਈਟ ਨੇ, ਅਸੀਂ ਇਹ ਤਾਂ ਜੀ ਰੱਬ ਨੇ ਹਿਊਮਨ ਰਾਈਟ ਹੈ ਸਾਹ ਲੈਣਾ, ਕਿ ਸਾਹ ਲੈਣੇ, ਤੁਸੀਂ ਸਾਨੂੰ ਸਾਹ ਲੈਣ ਤੋਂ ਰੋਕ ਰਹੇ ਹਾਂ, ਹੈ ਨਾ। ਤੇ ਇਹੋ ਜਿਹੀ ਮਤਲਬ ਉਹ ਰੀਜ਼ਨਿੰਗ ਦੇ ਰਹੇ ਆ। ਹਾਲਾਂਕਿ ਇਹ ਸਾਬਤ ਹੋ ਚੁੱਕਾ ਆ ਜਪਾਨ ਤੋਂ ਕਿ ਟੋਕੀਓ ਵਰਗੇ ਮਹਾਂ ਸ਼ਹਿਰ ਜਿੱਥੇ ਕਿ ਸਾਰੇ ਵਿਕਟੋਰੀਆ ਦੀ ਪਾਪੂਲੇਸ਼ਨ ਨਾਲੋਂ ਵੀ ਜ਼ਿਆਦਾ ਇੱਕ ਸ਼ਹਿਰ ਦੇ ਵਿੱਚ ਆ, ਉੱਥੇ ਉਹਨੇ ਕਾਬੂ ਪਾ ਲਿਆ। ਕਿਉਂ? ਕਿਉਂਕਿ ਸਾਰੇ ਜਿਹੜੇ ਵਸ਼ਿੰਦੇ ਸੀ ਉਹਨਾਂ ਦੇ, ਉਹਨਾਂ ਨੇ ਮਾਸਕ ਲਾਏ, ਠੀਕ ਹੈ, ਉਹਨਾਂ ਨੇ ਆਪਣੇ ਆਪ ਹੀ ਲਾ ਲਏ ਮਾਸਕ, ਤੇ ਉਹ ਸਾਰਾ ਕੁਛ ਕਾਬੂ ਹੋ ਗਿਆ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਧੰਨਵਾਦ ਕੀਤਾ। ਤੇ ਸਾਡੇ ਇੱਥੇ ਜੇ ਕੋਈ ਕਹਿ ਰਿਹਾ ਵੀ ਏਦਾਂ ਕਰਨਾ, ਨਹੀਂ ਅਸੀਂ ਕਾਹਨੂੰ ਕਰਨਾ, ਇਹ ਤਾਂ ਸਾਡਾ ਹਿਊਮਨ ਰਾਈਟ ਹੈ। ਉਹ ਇੱਕ ਆਜ਼ਾਦੀ ਜਿਹੜੀ ਹਿਊਮਨ ਰਾਈਟਸ ਹੈ, ਜਦੋਂ ਹਿਊਮਨ ਰਹੇਗਾ ਹੀ ਨਹੀਂ ਫਿਰ ਰਾਈਟਸ ਕਾਹਦੇ ਰਹਿ ਜਾਣਗੇ, ਹੈ ਨਾ। ਸੋ ਇਹ ਮਤਲਬ ਜਿਹੜੀ ਤ੍ਰਾਸਦੀ ਹੈ। ਤੇ ਬਾਕੀ ਦੇਖੋ ਜਿਹੜਾ ਤਾਂ ਘਰ ਬੈਠਾ ਹੈ, ਜੋਬਲੈਸ ਹੈ ਪਹਿਲਾਂ ਤੋਂ ਹੀ, ਸੈਂਟਰ ਲਿੰਕ ਤੇ ਹੈ ਸ਼ੁਰੂ ਤੋਂ ਹੀ, ਉਹਦੇ ਤਾਂ ਹੈਗੇ ਨਜ਼ਾਰੇ। ਜਿਹਨੂੰ ਮਿਲਦਾ ਸੀ 150 ਵੀਕ ਦਾ, ਉਹਨੂੰ ਹੁਣ ਮਿਲਣ ਲੱਗ ਪਿਆ 750 ਵੀਕ ਦਾ। ਉਹ ਤਾਂ ਕਹਿੰਦਾ ਵੀ ਫਲਾਓ ਜਿੰਨਾ ਫਲਾ ਹੁੰਦਾ, ਲੰਬਾ ਚੱਲੇ ਇਹ ਕੰਮ, ਸਾਡੀ ਤਾਂ ਡਬਲ ਟ੍ਰਿਪਲ ਹੋ ਗਈ, ਠੀਕ ਹੈ। ਜਿਹੜੇ ਬੰਦੇ ਬਿਜ਼ਨਸ ਵਾਲੇ ਆ, ਮਾੜਾ ਮੋਟਾ ਕੰਮ ਕਰਦੇ, ਜਿਹਨੇ ਦੁਕਾਨਾਂ ਬੰਦ, ਕਿਰਾਏ ਸਿਰ ਤੇ ਖੜੇ ਆ, ਕਿਸ਼ਤਾਂ ਸਿਰ ਤੇ ਖੜੀਆਂ, ਠੀਕ ਹੈ, ਉਹਨਾਂ ਨੇ 10-20, 5-10 ਬੰਦੇ ਰੱਖੇ ਹੋਏ ਨੇ ਕੰਮ ਤੇ, ਉਹਨਾਂ ਦੀਆਂ ਜੋਬਾਂ ਆ, ਫਿਰ ਬਿਜਲੀ ਦੇ ਬਿੱਲ ਦੇਣੇ ਆ। ਅਸਲ ਦੇ ਵਿੱਚ ਤਾਂ ਨੁਕਸਾਨ ਤਾਂ ਉਹਨਾਂ ਨੂੰ ਹੋ ਰਿਹਾ ਨਾ। ਜਿਹੜੇ ਤਾਜ਼ਾ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ ਕਿ ਕ੍ਰਿਸਮਸ ਤੱਕ ਤਕਰੀਬਨ 12-15% ਬਿਜ਼ਨਸ ਜਿਹੜੇ ਨੇ ਉਹ ਫੇਲ ਹੋ ਜਾਣਗੇ ਆਸਟ੍ਰੇਲੀਆ ਦੇ ਵਿੱਚ। ਮਿੰਟੂ ਭਾਜੀ ਆਲਰੇਡੀ ਹੋ ਰਹੇ ਨੇ,
ਬਹੁਤ ਵੱਡੀ
ਆਲਰੇਡੀ ਹੋ ਰਹੇ ਨੇ,
ਹੋ ਰਹੇ ਆ ਬਹੁਤ ਕਿਤੇ ਜਾਓ, ਤੁਹਾਨੂੰ ਜਦੋਂ ਤੁਸੀਂ ਇੱਕ ਬਿਜ਼ਨਸ ਦੇਖਦੇ ਹੋ 4 ਬਕਾਊ ਮਿਲਦੇ ਆ ਉੱਥੇ।
ਜੀ ਜੀ। ਸੋ ਗੁਰਨਾਮ ਸਿੰਘ, ਗੁਰਨਾਮ ਸਿੰਘ ਭੁੱਲਰ ਵੀ ਜੁੜੇ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀਰ ਜੀ, ਜਿੰਨੇ ਕਿਸੇ ਤੇ ਘਟਨਾਵਾਂ ਬਰਾੜ ਸਾਹਿਬ ਨਾਲ ਜ਼ਿੰਦਗੀ ਵਿੱਚ ਜੁੜੀਆਂ ਹਨ, ਉਹਨਾਂ ਦੇ ਫਿਲਮ ਬਣ ਸਕਦੀ ਹੈ ਜੀ। ਫਿਲਮ ਕੀ, ਪੂਰਾ ਮਹਾਭਾਰਤ ਵਾਲਾ ਸੀਰੀਅਲ ਬਣ ਸਕਦਾ 104 ਐਪੀਸੋਡਾਂ ਦਾ। ਤੁਸੀਂ ਇੱਕ ਫਿਲਮ ਦੀ ਗੱਲ ਕਰਦੇ ਹੋ,
ਅਸਲੀ ਘਟਨਾਵਾਂ ਤਾਂ ਅਸੀਂ ਕਿਤੇ ਸੁਣਾਈਆਂ ਹੀ ਨਹੀਂ, ਜਿਹੜੀਆਂ ਅਸਲੀ ਬੀਤੀਆਂ ਨਾ ਉਹ ਤਾਂ ਕਿਤੇ ਸੁਣਾਈਆਂ, ਇਹ ਤਾਂ ਤਰਤੀਆਂ ਸੁਣਾਈਆਂ,
ਇਹ ਤਾਂ ਉਪਰੀਆਂ ਨੇ। ਤੇ ਬਾਕੀ ਚਮਕੌਰ ਸਿੰਘ ਮਾਨ ਵੀ ਸਾਡੇ ਨਾਲ ਜੁੜੇ ਨੇ ਲੁਧਿਆਣੇ ਵਾਲੇ ਐਡਲੇਡ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸੌਂਗ ਟੈਗਿੰਗ ਵਾਲਾ ਲਿੰਕ ਸੈਂਡ ਕਰੋ ਪਲੀਜ਼ ਜੀ। ਦੇਖੋ ਲਿੰਕ ਨੀ ਜੀ, ਇਹ ਜਦੋਂ ਰੇਡੀਓ ਤੇ ਗਾਣਾ ਚੱਲਦਾ ਨਾ, ਹਾਂ, ਇਹ ਮਾੜਾ ਐਕਸਪਲੇਨ ਕਰ ਦਈਏ,
ਕਰੋ ਤੁਸੀਂ ਕੋਈ, ਤੁਸੀਂ ਗੰਦਾ ਜਿਹਾ ਗਾਣਾ ਫਰਮਾਇਸ਼ ਕਰਕੇ ਦੇਖੋ, ਦੇਖੋ ਫਿਰ ਕਿਵੇਂ ਭਿਉ ਭਿਉ ਜੂਤ ਲਾਉਂਦੇ।
ਤੁਸੀਂ ਕੋਈ ਲੁੱਚਾ ਜਿਹਾ ਗੀਤ ਕਰੋ ਫਰਮਾਇਸ਼।
ਮੈਂ ਦੱਸਦਾ ਵੀ ਮੰਨ ਲਓ ਚਮਕੌਰ ਸਿੰਘ ਜੀ, ਤੁਸੀਂ ਸਾਨੂੰ ਗਾਣਾ ਫਰਮਾਇਸ਼ ਕੀਤਾ ਵੀ ਫਲਾਨਾ ਗਾਣਾ ਸੁਣਾ ਦਿਓ, ਜਿਹੜੇ ਉਹ ਕੋਈ ਵੀ ਦੋਹਰੇ ਅਰਥੀ ਜੇ ਗਾਉਣ ਵਾਲੇ ਗਾਇਕ ਦਾ, ਠੀਕ ਆ, ਅਸੀਂ ਮਨਾ ਨੀ ਕਰਾਂਗੇ ਤੁਹਾਨੂੰ, ਅਸੀਂ ਸੁਣਾਵਾਂਗੇ, ਪੂਰੀ ਇੱਜ਼ਤ ਨਾਲ ਤੁਹਾਡਾ ਮਾਣ ਰੱਖਾਂਗੇ, ਪਰ ਉਸ ਗਾਣੇ ਤੋਂ ਪਹਿਲਾਂ ਇੱਕ ਲਾਈਨ ਟੈਗ ਚੱਲੂਗੀ, ਉਹ ਗਾਣੇ ਦੇ ਮੁਤਾਬਕ ਹੋਊਗੀ। ਜੇ ਤਾਂ ਗਾਣੇ ਚ ਦੋ ਅਰਥੀ ਮੀਨਿੰਗ ਆ, ਕੋਈ ਲੱਚਰ ਸ਼ਬਦ ਆ ਜਾਂ ਕੋਈ ਹਥਿਆਰਾਂ ਨੂੰ ਪ੍ਰਮੋਟ ਆ ਜਾਂ ਨਸ਼ਿਆਂ ਨੂੰ ਆ, ਮੰਨ ਲਓ ਤੁਸੀਂ ਲੱਚਰ ਗਾਣਾ ਸੁਣ ਰਹੇ ਹੋ, ਤਾਂ ਉਹਦੇ ਮੂਹਰੇ ਟੈਗ ਚੱਲੂਗਾ ਵੀ ਦੋਸਤੋ ਚਮਕੌਰ ਸਿੰਘ, ਕਹਿਣ ਦੀ ਲੋੜ ਨੀ ਕਿਉਂਕਿ ਉਹ ਤਾਂ ਪ੍ਰੀ ਲੋਡਡ ਆ, ਵੀ ਦੋਸਤੋ ਸਾਡੇ ਇੱਕ ਸਰੋਤੇ ਨੇ ਇਹ ਗਾਣੇ ਦੀ ਫਰਮਾਇਸ਼ ਕੀਤੀ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਉਹ ਗਾਣਾ ਸੁਣਾਉਣ ਜਾ ਰਹੇ ਹਾਂ, ਪਰ ਇਸ ਗਾਣੇ ਦੇ ਵਿੱਚ ਬਹੁਤ ਸਾਰੀ ਲੱਚਰ ਸ਼ਬਦਾਵਲੀ ਆ, ਇਹ ਗਾਣਾ ਸੁਣਨ ਲਾਇਕ ਹੈ ਨੀ। 18 ਸਾਲ ਤੋਂ ਜੇ ਤੁਸੀਂ ਘੱਟ ਆ ਤਾਂ ਰੇਡੀਓ ਬੰਦ ਕਰ ਦਿਓ, ਨਹੀਂ ਆਪੋ ਆਪਣੇ ਰੇਡੀਓ ਦੀ ਜਿਹੜੀ ਆਵਾਜ਼ ਘੱਟ ਕਰ ਲਓ, ਤੇ ਇਹ ਜਿਹੜੇ ਬਾਈ ਜੀ ਨੇ ਕੀਤੀ ਆ ਇਹਨਾਂ ਨੂੰ ਇੰਜੋਏ ਕਰਨ ਦੇ, ਇਹਨਾਂ ਨੂੰ ਸ਼ਾਇਦ ਇਹ ਜਿਹੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਇਹਨਾਂ ਨੂੰ ਸੁਣ ਲੈਣ ਦਿਓ।
ਟੈਗ ਲਾ ਦੇਈਦਾ ਤੇ ਉਹ ਕਈ ਵਾਰੀ, ਚਲੋ ਆਪਾਂ ਨਾ ਨੀ ਕਰਦੇ, ਦੱਸਿਆ ਉਹ ਟੈਗ ਲਾ ਦੇ ਬੈਡ ਲੈਂਗੁਏਜ ਆ, ਸਮਝ ਗਿਆ ਜੀ, ਕਹਿੰਦੇ ਅੰਡਰਸਟੂਡ, ਨਾਲੇ ਹੱਸ ਰਹੇ ਨੇ। ਗੁਰਿੰਦਰ ਸਿੰਘ ਭੰਗਲ ਸਾਡੇ ਨਾਲ ਜੁੜੇ ਸੀ ਜੀ ਥੋੜੀ ਦੇਰ ਪਹਿਲਾਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਟਰੈਕਟਰ ਦੀਆਂ ਵਧਾਈਆਂ ਦਿੱਤੀਆਂ, ਤੇ ਤੁਸੀਂ ਵੀ ਲੈਣਾ ਹੁਣ ਬਾਈ ਗੁਰਿੰਦਰ, ਤੁਸੀਂ ਵੀ ਹੁਣ ਨਵਾਂ ਟਰੈਕਟਰ ਲੈਣਾ ਤੇ ਫੋਟੋਆਂ ਪਾਉਣੀਆਂ। ਅਮਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਸੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਇੱਧਰ ਜਗਤਾਰ ਭਾਜੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਤਸਵੀਰ ਦੇ ਉੱਤੇ ਫੋਟੋ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ। ਕਹਿੰਦੇ ਹਰ ਸਮੱਸਿਆ ਦੀ ਸਮਝ ਵਿੱਚ ਹੀ ਉਸ ਦਾ ਅਸਲ ਹੱਲ ਹੁੰਦਾ ਹੈ, ਸੋ ਸਮੱਸਿਆ ਦਾ ਹੱਲ ਲੱਭਣ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੁੰਦਾ ਹੈ। ਬਹੁਤ ਬਹੁਤ ਧੰਨਵਾਦ। ਤੇ ਮਿੰਟੂ ਭਾਜੀ ਨਹੀਂ ਨਹੀਂ ਇਹ ਤਾਂ ਅਗਲਾ ਹੀ ਪੜ੍ਹ ਲਿਆ ਮੈਂ ਵਿਚਾਰ ਉਹਨਾਂ ਦੇ, ਇਹ ਪਹਿਲਾਂ ਹੀ ਪੜ੍ਹ ਦਿੱਤਾ ਮੈਂ। ਉਹ ਕਹਿੰਦੇ ਜੇ ਕਿਧਰੇ ਜ਼ਿੰਦਗੀ 'ਚ ਤੁਸੀਂ ਉਦਾਸ ਹੋਵੋ, ਆਪਣੇ ਧੁਰ ਅੰਦਰ ਨਜ਼ਰ ਮਾਰ ਕੇ ਦੇਖਿਓ, ਇੱਕ ਖੁਸ਼ੀਆਂ ਦਾ ਖਜ਼ਾਨਾ ਨਜ਼ਰ ਆਵੇਗਾ। ਬਹੁਤ ਖੂਬਸੂਰਤ ਵਿਚਾਰ ਹੈ ਜੀ। ਤੇ ਮਿੰਟੂ ਭਾਜੀ ਇੱਕ ਜੀ ਐਸ ਚਾਹਲ ਉਹਨਾਂ ਨੇ ਚਿੰਤਨ ਕਰਨ ਦੇ ਲਈ ਕਿਹਾ ਸੀਗਾ ਕਿ ਕਰੋਨਾ ਦੀ ਆੜ ਦੇ ਵਿੱਚ ਇੱਕ ਫੀਲਿੰਗ ਚੱਲ ਰਹੀ ਆ ਹਰ ਥਾਂ ਜਿਹੜੀ ਆ, ਵੀ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਇਸ ਨੂੰ, ਖਾਸ ਕਰਕੇ ਮੈਡੀਕਲ ਲਾਈਨ ਦੇ ਵਿੱਚ ਬੜੀ ਸ਼ੱਕੀ ਹੋ ਗਈ ਆ ਗੱਲ ਜਿਸ ਹਿਸਾਬ ਨਾਲ ਕੀਤਾ ਜਾ ਰਿਹਾ। ਪਹਿਲਾਂ ਤਾਂ ਡਾਕਟਰ ਨੂੰ ਅਸੀਂ ਰੱਬ ਦਾ ਰੂਪ ਕਹਿੰਦੇ ਸੀ, ਉਹ ਕਹਿੰਦੇ ਸੀ। ਜਦੋਂ ਇਹ ਕਰੋਨਾ ਸ਼ੁਰੂ ਹੋਇਆ ਸੀ ਉਦੋਂ ਨਾ ਇੱਕ ਦੌਰ ਚੱਲਿਆ ਸੀ 10-15 ਦਿਨ ਦਾ, ਜਿੱਥੇ ਧਰਮ ਤੇ ਵਿਗਿਆਨ ਦੀ ਬੜੀ ਇਹਨਾਂ ਨੇ ਸਿੰਗ ਪਸਾਏ ਸੀ ਕੁਛ ਬੰਦਿਆਂ ਨੇ, ਆਹ ਦੇਖੋ ਜੀ ਵਿਗਿਆਨ ਆ, ਧਰਮ ਤੇ ਆਹ ਨਹੀਂ ਹੋਇਆ ਉਹ ਨਹੀਂ ਹੋਇਆ। ਤੇ ਹੁਣ ਇੰਨੇ ਮਹੀਨੇ ਲੰਘ ਗਏ, ਹੋਇਆ ਵਿਗਿਆਨ ਤੇ ਵੀ ਕੁਛ ਨਹੀਂ ਵੈਸੇ, ਤੇ ਧਰਮ ਨੇ ਤਾਂ ਠੱਲ ਪਾਈ ਆ, ਧਰਮ ਨੇ ਤਾਂ ਰਾਹਤ ਦਿੱਤੀ ਆ। ਪਰ ਜਿੱਧਰ ਨੂੰ ਹੁਣ ਵਿਗਿਆਨ ਤੁਰ ਪਿਆ ਆ, ਲੋਕ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਨੇ ਕਿ ਇਹ ਜਿਹੜੇ ਡਾਕਟਰ ਨੇ ਜਾਂ ਮੈਡੀਕਲ ਸਿਸਟਮ ਹੈ ਇਹਦੇ ਵਿੱਚ ਇਹ ਫਰੋਡ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ। ਇਹ ਮਤਲਬ ਇਹ ਦਰੁਸਤ ਗੱਲ, ਮੈਂ ਇਹ ਨਹੀਂ ਕਹਿ ਰਿਹਾ ਫਰੋਡ ਹੋ ਰਿਹਾ, 100% ਫਰੋਡ ਹੋ ਰਿਹਾ, ਪਰ ਕਿਤੇ ਨਾ ਕਿਤੇ ਸ਼ੱਕ ਪੈਦਾ ਕੀਤਾ ਜਾ ਰਿਹਾ ਜਾਂ ਪੈਦਾ ਹੋ ਰਿਹਾ ਹੈ ਕਿ ਕਰੋਨਾ ਦੀ ਆੜ ਦੇ ਵਿੱਚ ਬੰਦਾ ਤੰਦਰੁਸਤ ਸਵੇਰ ਨੂੰ ਜਾਂਦਾ ਆ, ਟੈਸਟ ਹੁੰਦਾ ਆ, ਰਾਤ ਨੂੰ ਉਹਦੀ ਲਾਸ਼ ਮਿਲ ਜਾਂਦੀ ਆ, ਉਹ ਵੀ ਬੰਦ ਤੇ ਤੁਸੀਂ ਉਹਨੂੰ ਦੇਖ ਵੀ ਨਹੀਂ ਸਕਦੇ, ਤੇ ਇਹ ਸ਼ੱਕ ਪੈਂਦੇ ਆ ਕਿ ਅੰਗ ਕੱਢ ਕੇ ਵੇਚ ਦਿੱਤੇ ਗਏ ਨੇ। ਤੇ ਦੂਸਰੀ ਗੱਲ ਇਹ ਹੈ ਕਿ ਕਹਿੰਦੇ ਵੀ ਜਿਹੜਾ ਗਰੀਬ ਬੰਦਾ ਆ ਹਨਾ ਉਹਦੇ ਅੰਗ ਵੇਚ ਦਿੱਤੇ ਜਾਂਦੇ ਨੇ, ਜਿਹੜਾ ਅਮੀਰ ਬੰਦੇ ਨੂੰ ਹੁੰਦਾ ਆ ਉਹਨੂੰ ਪੋਜ਼ਿਟਿਵ ਕਰ ਦਿੱਤਾ ਜਾਂਦਾ, ਉਹ ਤੋਂ 10-15 ਲੱਖ ਰੁਪਈਆ ਲੈ ਲਿਆ ਜਾਂਦਾ, ਚਾਰਜ ਕਰ ਲਿਆ ਜਾਂਦਾ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਬਿਲਕੁਲ ਦਰੁਸਤ ਆ ਜੀ, ਇਹਦੇ ਚ ਕੋਈ ਦੋ ਰਾਇ ਨਹੀਂ ਹੈ ਵੀ ਇੰਡੀਆ ਦੇ ਵਿੱਚ ਕੋਈ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਇਹ ਤਾਂ ਲਾਜ਼ਮੀ ਚੱਲਦਾ। ਇਹਦੇ ਤਾਂ ਇਹ ਤਾਂ ਪੱਕੀ ਗੱਲ ਆ ਵੀ ਜੇ ਹਰ ਕਿਸੇ ਦੇ ਦੇਖਣਗੇ ਵੀ ਫਲਾਨੇ ਬੰਦੇ ਤੇ ਮਾੜਾ ਟਾਈਮ ਆ ਗਿਆ ਤੇ ਉਹਦੇ ਚੋਂ ਮੈਨੂੰ ਕੀ ਬੈਨੀਫਿਟ ਮਿਲੂਗਾ। ਮੈਂ ਪਿੰਡਾਂ ਚ ਉਹ ਲੋਕਾਂ ਨੂੰ ਜਾਣਦਾ ਜਿਹੜੇ ਐ ਲਿਸਟਾਂ ਬਣਾਈ ਬੈਠੇ ਹੁੰਦੇ ਆ। ਮੈਨੂੰ ਇੱਕ ਵਾਰੀ ਇੱਕ ਬਜ਼ੁਰਗ ਦੀ ਗੱਲ ਚੇਤੇ ਆਉਂਦੀ, ਉਹ ਬਜ਼ੁਰਗ ਕਹਿ ਰਿਹਾ ਸੀਗਾ, ਕਹਿੰਦਾ ਮੈਂ ਮੁੰਡਿਆਂ ਨੂੰ ਕਿਹਾ ਵੀ ਦੱਬ ਕੇ ਕੰਮ ਕਰੋ ਕਿਉਂਕਿ ਉਹਨਾਂ ਉਹ ਜਿਹੜਾ ਫਲਾਨਿਆਂ ਦਾ ਬਜ਼ੁਰਗ ਤੁਰਨ ਵਾਲਾ ਤੇ ਜਿੱਡੇ ਉਹ ਤੁਰ ਗਿਆ ਉਦੋਂ ਬਾਅਦ ਉਹਦਾ ਮੁੰਡਾ ਧਰੂਗਾ ਜ਼ਮੀਨ ਤੇ ਆਪਾਂ ਲੈਣੀ ਆ ਉਹ। ਫਿਰ ਅੱਗੇ ਫਲਾਨਿਆਂ ਦੇ ਨਾ ਉਹ ਦੂਜਿਆਂ ਦੀ ਕੁੜੀ ਚੱਕਾ ਹੀ ਸਿਰ ਤੇ ਉਹ ਬਸ ਕੁੜੀ ਵਿਆਹਣੀ ਆ ਉਹਨਾਂ ਨੇ, ਉਹ ਵੀ 2 ਸਾਲਾਂ ਚ ਵਿਆਹਣਗੇ ਤੇ ਉਹ ਜ਼ਮੀਨ ਵੇਚੂਗਾ, ਉਹ ਆਪਾਂ ਲੈਣੀ ਆ। ਹੈਂ ਫਲਾਨਿਆਂ ਦੇ ਫਲਾਨਾ ਮਾੜਾ ਹੋਣ ਵਾਲਾ ਉਹਦਾ ਆਪਾਂ ਆਹ ਬੈਨੀਫਿਟ ਉਠਾਉਣਾ। ਏਦਾਂ ਐਗਜ਼ਾਮਪਲ ਆ ਇਹ, ਉਹੀ ਚੀਜ਼ ਹੋਣਾ ਵੀ ਕਰੋਨਾ ਹੋ ਗਿਆ, ਕਰੋਨਾ ਹੋਣ ਤੋਂ ਬਾਅਦ ਡਰ ਇੰਨਾ ਪੈਦਾ ਕਰਤਾ ਵੀ ਤੁਸੀਂ ਸੰਸਕਾਰ ਵੀ ਨੀ ਕਰ ਸਕਦੇ, ਤੁਸੀਂ ਦੇਖ ਵੀ ਨੀ ਸਕਦੇ, ਨੇੜੇ ਵੀ ਨੀ ਹੋ ਸਕਦੇ, ਤੇ ਉਹਦੀ ਆੜ ਦੇ ਵਿੱਚ ਧੰਦਾ ਵੀ ਚਲਾ ਸਕਦੇ ਆ, ਹੋ ਸਕਦਾ ਵੀ ਚੱਲਿਆ ਹੋਵੇ। ਕਿਉਂਕਿ ਪਿਛਲੇ ਦਿਨ ਕਿੱਡੀ ਵੱਡੀ ਕੁਤਾਹੀ ਹੋਈ ਆ ਵੀ ਇੱਕ ਬਜ਼ੁਰਗ ਦੀ ਮੌਤ ਹੁੰਦੀ ਆ, ਉਸ ਬਜ਼ੁਰਗ ਨੂੰ ਸੰਸਕਾਰ ਵਾਸਤੇ ਉਹਦੇ ਘਰੇ ਭੇਜ ਦਿੱਤਾ ਜਾਂਦਾ, ਉਹਦਾ ਇੱਕ ਪੋਤਾ PGI ਚ ਡਾਕਟਰ ਆ, ਉਹ ਵੀ ਉੱਥੇ ਪਹੁੰਚ ਜਾਂਦਾ ਜਦੋਂ ਉਹਨੂੰ ਪਤਾ ਲੱਗਦਾ ਵੀ ਬਜ਼ੁਰਗ ਦੀ ਡੈਥ ਹੋ ਗਈ। ਉਹ ਆ ਕੇ ਰੌਲਾ ਪਾਉਂਦਾ ਵੀ ਜਿਹੜੀ ਇਹ ਬੋਡੀ ਆ, ਮੇਰਾ ਦਾਦਾ 6 ਫੁੱਟ ਦਾ ਸੀ, ਇਹ ਬੋਡੀ 6 ਫੁੱਟ ਦੀ ਨਹੀਂ ਲੱਗਦੀ, ਵੀ ਇਹਨੂੰ ਖੋਲ ਕੇ ਦੇਖਣਾ। ਉੱਥੇ ਨਾਲ ਪੁਲਿਸ ਹੁੰਦੀ ਆ, ਉਹ ਖੋਲਣ ਨੀ ਦਿੰਦੇ, ਕਹਿੰਦੇ ਨਹੀਂ ਅਸੀਂ ਅਸੀਂ ਕਿਸੇ ਨੂੰ ਜਾਣ ਖਤਰੇ ਚ ਨੀ ਪਾਉਣ ਦਿੰਦੇ। ਪਰ ਜੋ ਧੱਕੇ ਨਾਲ ਖੋਲਿਆ ਜਾਂਦਾ ਤਾਂ ਹੈਰਾਨੀ ਇਸ ਗੱਲ ਦੀ ਵੀ ਬੰਦੇ ਦੀ ਥਾਂ ਤੇ ਕੁੜੀ ਦੀ ਲਾਸ਼ ਉਹ ਚੋਂ ਨਿਕਲਦੀ ਆ।
ਅੱਛਾ,
30-32 ਸਾਲ ਦੀ ਇੱਕ ਲੇਡੀ ਦੀ ਲਾਸ਼ ਨਿਕਲਦੀ ਆ, ਇੱਕ ਬਜ਼ੁਰਗ 90 ਸਾਲ ਦੇ ਬਜ਼ੁਰਗ ਦੀ ਥਾਂ ਤੇ। ਤੇ ਉਹ ਹੈਰਾਨ ਰਹੀਏ ਇਸ ਗੱਲ ਤੇ ਵੀ ਇਹ ਹੋਇਆ ਕੀ। ਜਦੋਂ ਪੜਤਾਲ ਲੱਗ ਗਏ, ਉਹ ਜੀ ਅੰਮ੍ਰਿਤਸਰ ਦੀ ਸੀ ਜੀ, ਇੱਕ ਆਪਸ ਮੇਂ ਬਦਲ ਗਈ ਜੀ, ਉਹਨਾਂ ਨੇ ਸੰਸਕਾਰ ਕਰਤਾ ਜੀ, ਕੋਈ ਗੱਲ ਸਿਰੇ ਨੀ ਲੱਗੀ, ਕਿਸੇ ਨੇ ਕੋਈ ਪੋਸਟਮਾਰਟਮ ਨੀ ਹੋਇਆ, ਤੇ ਪੈਸੇ ਦੇ ਜ਼ੋਰ ਤੇ ਜਾਂ ਆਪਦੇ ਦਬਦਬੇ ਦੇ ਜ਼ੋਰ ਦੇ ਉੱਤੇ ਉਸ ਗੱਲ ਨੂੰ ਦਬਾ ਕੇ ਉੱਥੇ ਖਤਮ ਕਰਤਾ। ਸੋ ਇਹ ਚੀਜ਼ਾਂ ਲਾਈਵ ਐਗਜ਼ਾਮਪਲਾਂ ਆ ਗਈਆਂ। ਹੁਣ ਤਾਂ ਲੋਕ ਉਹ ਪਛਤਾ ਰਹੇ ਹੋਣਗੇ ਜਿਨ੍ਹਾਂ ਦੀ ਕੋਈ ਨਾ ਕੋਈ ਮੌਤ ਹੋਈ ਆ ਤੇ ਉਹਨਾਂ ਨੇ ਉਹਨੂੰ ਪੜਤਾਲਿਆ ਨੀ, ਉਹਨੂੰ ਦੇਖਿਆ ਨੀ ਵੀ ਇਹ ਉਹੀ ਸੀ ਬੋਡੀ ਜਾਂ ਕੋਈ ਹੋਰ ਤਾਂ ਨੀ ਅਸੀਂ ਕਰਿਆ ਸੰਸਕਾਰ।
ਮਿੰਟੂ ਭਾਜੀ ਇੱਕ ਹੋਰ ਵੀ ਮੈਂ ਗੱਲਬਾਤ ਕਰ ਰਿਹਾ ਸੀ, ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਲੋਕੀ ਨਾ ਹਸਪਤਾਲ ਨੀ ਜਾ, ਕਹਿੰਦੇ ਉਹ ਜਾਣਾ ਹੀ ਨਹੀਂ ਹਸਪਤਾਲ, ਕਹਿੰਦੇ ਉੱਥੋਂ ਤਾਂ ਬੰਦਾ ਨਹੀਂ ਜਿਉਂਦਾ ਆਉਂਦਾ। ਇਹ ਵੀ ਇੱਕ ਮਤਲਬ ਫੀਲਿੰਗ ਬਣ ਗਈ ਹੈ ਮੈਡੀਕਲ ਸਿਸਟਮ ਦੀ। ਤੇ ਦੂਜੀ ਫੀਲਿੰਗ ਇਹ ਬਣ ਗਈ ਹੈ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਸਾਡੇ ਆਪਣੇ ਸ਼ਹਿਰ ਦੀ ਗੱਲ ਹੈ, ਕਿ ਟਾਰਗੇਟ ਕੀਤਾ ਜਾ ਰਿਹਾ ਦੁਕਾਨਾਂ ਵਾਲਿਆਂ ਨੂੰ, ਵੱਡੇ ਵੱਡੇ ਬਿਜ਼ਨਸਮੈਨਾਂ ਨੂੰ, ਵੀ ਉਹਨਾਂ ਦਾ ਟੈਸਟ ਕਰਨਾ, ਉਹਨਾਂ ਨੂੰ ਪੋਜ਼ਿਟਿਵ ਕੀਤਾ ਜਾ ਰਿਹਾ ਜਾਂ ਪੋਜ਼ਿਟਿਵ ਨਿਕਲ ਰਹੇ ਨੇ ਉਹ। ਤੇ ਉਹ ਵੀ ਇੱਕ ਸ਼ੱਕ ਦੇ ਘੇਰੇ ਚ ਆ ਬਈ ਜਿਹੜਾ ਤਾਂ ਅਮੀਰ ਬੰਦਾ ਉਹਨਾਂ ਨੂੰ ਪੋਜ਼ਿਟਿਵ ਕਰ ਦਿੱਤਾ ਜਾਂਦਾ ਤੇ ਜੇ ਤੁਸੀਂ ਪਾਟੇ ਕੱਪੜੇ ਪਾ ਕੇ ਕਹਿੰਦੇ ਚਲੇ ਜਾਓ ਉਹ ਕਹਿੰਦੇ ਚੋ ਕੁਛ ਨੀ ਕੱਢਣਾ ਪੈਣਾ ਇਹਨੂੰ ਨੈਗੇਟਿਵ ਕਰ ਦਿਓ ਪਹਿਲੇ ਇਹ ਵੀ ਇੱਕ ਫੀਲਿੰਗ ਜਿਹੜੀ ਆ ਇਹ ਚੱਲ ਰਹੀ ਆ ਮਤਲਬ ਰੀਅਲੀ ਬੈਡ ਮਤਲਬ
ਬਿਲਕੁਲ ਜੀ ਬਿਲਕੁਲ ਕੋਈ ਦੋ ਰਾਇ ਨੀ ਹੈ ਇਹ ਚੀਜ਼ਾਂ ਚੱਲ ਰਹੀਆਂ ਤੇ ਇਹਨਾਂ ਨੇ ਇਹਨਾਂ ਦੇ ਕਰਕੇ ਜਿਹੜੇ ਡਿਪਾਰਟਮੈਂਟ ਅੱਡੋ ਅੱਡ ਉਹ ਪੈਸੇ ਬਣਾ ਰਹੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਜਿਹੜਾ ਆਮ ਬੰਦਾ ਰਗੜਿਆ ਜਾ ਰਿਹਾ ਤਾਂ ਹੀ ਤਾਂ ਅਸੀਂ ਕਾਫੀ ਚਿਰ ਤੋਂ ਸੁਣਦੇ ਆ ਰਹੇ ਹਾਂ ਵੀ ਉਹ ਸਾਰੇ ਬਚ ਗਏ ਜਿਹੜੇ ਹੋਸਪਿਟਲ ਨੀ ਗਏ ਤੇ ਫਿਰ ਲੋਕ ਇਸ ਡਰ ਦੇ ਮਾਰੇ ਭੱਜੇ ਵੀ ਆ ਲੁਕੇ ਵੀ ਆ ਵੀ ਇਦੂ ਤਾਂ ਲੁਕ ਜਾਓ ਭੱਜ ਜਾਓ ਪੁਲਿਸ ਦੇ ਧੱਕੇ ਨਾ ਚੜ ਜਾਓ ਸੋ ਜਾਂ ਡਾਕਟਰਾਂ ਦੇ ਧੱਕੇ ਨਾ ਚੜ ਜਾਓ ਇਹ ਚ ਕੋਈ ਦੋਰਾ ਨੀ ਜੀ ਅਸੀਂ ਥਾਂ ਥਾਂ ਤੇ ਇਹ ਚੀਜ਼ਾਂ ਲਾਈਵ ਹੰਡਾਈਆਂ
ਇਹ ਲੰਬੂ ਦਾ ਕੀ ਹਾਲ ਹੈ ਅਮਿਤਾਭ ਬੱਚਨ ਬਚ ਗਿਆ ਜਾਂ ਕਿੱਦਾਂ
ਮੈਂ ਤਾਂ ਜੀ ਉਹਨੂੰ ਇੱਕ ਦਿਨ ਵੀ ਉਹਦੀ ਆਪਾਂ ਕੋਈ ਖਬਰ ਨਾ ਪੜ੍ਹੀ ਨਾ ਸੁਣੀ ਮੈਨੂੰ ਪਤਾ ਸੀ ਮੈਂ ਪਹਿਲਾਂ ਤੋਂ ਇਸ ਚੀਜ਼ ਤੋਂ ਮੈਂ ਤਾਂ ਬਹੁਤ ਪਹਿਲਾਂ ਕਟਾਕਸ਼ ਕਰ ਰਿਹਾ ਸੀ ਜਦੋਂ ਐਸ਼ਵਰਿਆ ਰਾਏ ਦਾ ਵਿਆਹ ਹੋਇਆ ਸੀ ਉਦੋਂ ਵੀ ਸਾਰਾ ਮੀਡੀਆ ਕੈਮਰੇ ਲਈ ਬਾਹਰ ਕੇ ਖੜਾ ਸੀ ਤੇ ਉਹ ਮੈਂ ਕਿਹਾ ਉਦੋਂ ਵੀ ਕਰੀ ਜਾਂਦੇ ਸੀ ਵੀ ਉਹ ਕਹਿੰਦੇ ਨੀ ਹੁੰਦੇ ਕੱਲ ਕਾਰਟੂਨ ਵੀ ਬਣਿਆ ਹੋਇਆ ਸੀ ਇੱਕ ਕਿਸੇ ਨੇ ਪਾਇਆ ਹੋਇਆ ਸੀਗਾ ਮੇਰੇ ਕੋਲ ਸਫ਼ਰ ਦਾ ਆ ਗਿਆ ਵੀ ਅਮਿਤਾਭ ਬੱਚਨ ਟੀਵੀ ਲਾ ਕੇ ਦੇਖ ਰਿਹਾ ਸੀ ਵੀ ਅੱਜ ਮੈਂ ਟੋਇਲਟ ਜਾ ਆਇਆ ਸੀ ਕਿ ਨਹੀਂ ਜਾ ਆਇਆ ਸੀ ਟੀਵੀ ਤੋਂ ਅਪਡੇਟ ਕਰ ਰਿਹਾ ਸੀ ਵਿੱਚੋਂ ਅਮਿਤਾਭ ਬੱਚਨ ਕੋ ਅੱਜ ਬੜੀ ਖੂਬਸੂਰਤ ਟੋਇਲਟ ਆਈ ਤੇ ਇਹ ਆ ਸਾਡੇ ਚੈਨਲ
ਖੂਬਸੂਰਤ ਟੋਇਲਟ ਠੀਕ ਹੈ ਉਹ ਦੇਖੋ ਉਹ ਤਾਂ ਮਸ਼ਹੂਰੀ ਕਰ ਰਿਹਾ ਕਹਿੰਦੇ ਨਾਨਾ ਵਤੀਜ ਦਾ ਬੈਸਟ ਹੋਸਪਿਟਲ ਫਾਰ ਕੋਰੋਨਾ ਟ੍ਰੀਟਮੈਂਟ ਤੇ ਉਹ ਤਾਂ ਉਹਨਾਂ ਦਾ ਅਸੀਂ ਪਹਿਲਾਂ ਹੀ ਕਿਹਾ ਸੀ ਵੀ ਬੈਸਟ ਜਿਹੜਾ ਉਹ ਮਤਲਬ ਉੱਥੇ ਹੀ ਟੀਕੇ ਲੱਗਣੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਹੁਤ ਵੱਡੀ ਗੇਮ ਹੈ ਸੋ ਦੇਖੋ ਅਮੀਰ ਬੰਦਾ ਨੀ ਮਰਦਾ ਜਿਹੜਾ ਕੋਰੋਨਾ ਨਾਲ ਤੇ ਗਰੀਬ ਬੰਦਾ ਹੀ ਮਰਦਾ ਹੈ ਤੇ ਉਹ ਵੀ ਰਾਤ ਵਿਚਾਲੇ ਕਿ ਥੋੜੇ ਟਾਈਮ ਚ ਕਹਿੰਦੇ ਮਰ ਜਾਂਦਾ ਜੀ ਦੇਖੋ ਮੈਨੂੰ ਬਾਰ ਬਾਰ ਆ ਰਿਹਾ ਕਿ ਦੋ ਤਿੰਨ ਘੰਟੇ ਪਹਿਲਾਂ ਪ੍ਰੋਫੈਸਰ ਆਪਣੇ ਆਪਣੇ ਭਾਈ ਨਿਰਮਲ ਸਿੰਘ ਹੋਣਾ ਨੇ ਬੜੀ ਹਾਂ ਉਹਨਾਂ ਨੇ ਬੜੀ ਮਤਲਬ ਗੱਜਵੀਂ ਆਵਾਜ਼ ਦੇ ਵਿੱਚ ਫੋਨ ਕਾਲ ਹੈ ਉਹਨਾਂ ਦੀ ਆਵਾਜ਼ ਚ ਗੜਕ ਹੈ ਬਿਮਾਰ ਜਮਾ ਹੀ ਨੀ ਕੁਛ ਘੰਟਿਆਂ ਬਾਅਦ ਉਹ ਪੂਰੇ ਹੋ ਜਾਂਦੇ ਨੇ ਹਨਾ ਤੇ ਕੋਰੋਨਾ ਜਿਹੜੀ ਆ ਉਹ ਤਾਂ ਬੰਦਾ ਤੜਫ ਤੜਫ ਕੇ ਮਰਦਾ ਤੁਸੀਂ ਕੋਮੇ ਚ ਜਾਂਦੇ ਹੋ ਕਈ ਕੁਛ ਮੈਨੂੰ ਮਤਲਬ ਉਦੋਂ ਦਾ ਹੀ ਚੰਗੀ ਨੀ ਲੱਗੀ ਇਹ ਗੱਲ ਸਾਰੀ ਜਿਹੜੀ ਨਾ ਹੈਂਡਲਿੰਗ ਜਿਹੜੀ ਹੈ ਨਾ ਵੀ ਦੈਟ ਵਾਜ਼ ਰੀਅਲੀ ਰੀਅਲੀ ਬੈਡ ਤੇ ਨਾ ਕੋਈ ਇਲਾਜ ਹੈ ਹੁਣ ਬੰਦੇ ਬਚ ਕੇ ਮਤਲਬ ਕੋਈ ਇਲਾਜ ਨੀ ਹੈਗਾ ਔਰ ਲੱਖ ਰੁਪਈਆ ਦਿਹਾੜੀ ਦਾ ਖਰਚਾ ਪਾਈ ਜਾਂਦੇ ਆ ਹਨਾ 14 ਦਿਨ ਲੱਖਣਾ 14 ਦਿਨ 14 ਲੱਖ ਖਰਚਾ ਤੁਹਾਨੂੰ ਦੱਸਿਆ ਹੀ ਸੀਗਾ ਵੀ ਦਿੱਲੀ ਦੇ ਇੱਕ ਹੋਸਪਿਟਲ ਦਾ 14 ਲੱਖ ਖਰਚਾ ਲੁਧਿਆਣੇ ਦੇ ਦੋ ਹੋਸਪਿਟਲਾਂ ਦਾ 8 ਜਾਂ 9 ਲੱਖ ਖਰਚਾ ਹੈ ਮਤਲਬ ਉਹ ਸਮਝ ਨੀ ਆਉਂਦੀ ਤੁਸੀਂ ਤੁਹਾਨੂੰ ਡ੍ਰਿਪ ਤੇ ਹੀ ਉਹਨਾਂ ਨੇ ਰੱਖਣਾ ਕੋਈ ਉਹਨਾਂ ਨੇ ਟੀਕਾ ਨੀ ਲਾਣਾ ਕੋਈ ਟ੍ਰੀਟਮੈਂਟ ਨੀ ਹੈਗੀ ਤੇ ਵਾਈ ਇਜ਼ ਦੈਟ ਯੂ ਨੋ ਮਤਲਬ ਇੰਨਾ ਕਿਉਂ ਐਕਸਪੈਂਸਿਵ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਮਤਲਬ ਖੈਰ ਨਹੀਂ ਵੇ ਮਿੰਟੂ ਭਾਜੀ ਅੱਗੇ ਚੱਲਦੇ ਹਾਂ ਹਰਿੰਦਰ ਸਿੰਘ ਸਿਵੀਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੱਕ ਨਾ ਹੋਰ ਖਬਰ ਜਿਹੜੀ ਬਣਦੀ ਜਾ ਰਹੀ ਹੈ ਕੱਲ ਅਮਰੀਕਾ ਨੇ ਟਿਕਟੋਕ ਜਿਹੜੀ ਐਪਲੀਕੇਸ਼ਨ ਹੈ ਚਾਈਨਾ ਦੀ ਉਹਦੇ ਰਿਵਿਊ ਸ਼ੁਰੂ ਕੀਤਾ ਤੇ ਅੱਜ ਆਸਟ੍ਰੇਲੀਆ ਨੇ ਵੀ ਕਰ ਦਿੱਤਾ ਆ ਤੇ ਮਿੰਟੂ ਭਾਜੀ ਮੈਂ ਇਹਦੇ ਬਾਰੇ ਗੱਲ ਕਰਾਂਗਾ ਕਿ ਇਹ ਜਿਹੜੀ ਲੜਾਈ ਕੀ ਚੱਲ ਰਹੀ ਹੈ ਫੇਸਬੁੱਕ ਨੇ ਵੀ ਇਸ ਦੇ ਉਲਟ ਬਿਆਨ ਦਿੱਤੇ ਨੇ ਕਿ ਇਹ ਜਿਹੜੀ ਐਪ ਹੈ ਏਦਾਂ ਨਹੀਂ ਹੈ ਏਦਾਂ ਹੋਣੀ ਚਾਹੀਦੀ ਆ ਪਰ ਦੂਜੇ ਪਾਸੇ ਸਾਨੂੰ ਜੇ ਆਪਾਂ ਕਹੀਏ ਵੀ ਚਾਈਨਾ ਦੇ ਨਾਲ ਧੱਕਾ ਕੀਤਾ ਜਾ ਰਿਹਾ ਇਹ ਜੀ ਉਹਨਾਂ ਦੀਆਂ ਐਪਾਂ ਬੰਦ ਕੀਤੀਆਂ ਜਾ ਰਹੀਆਂ ਤੇ ਮੈਂ ਇੱਥੇ ਥੋੜੀ ਜਿਹੀ ਗੱਲਬਾਤ ਦੇ ਵਿੱਚ ਹੋਰ ਐਂਗਲ ਦੇਣਾ ਚਾਹਾਂਗਾ ਕਿ ਚਾਈਨਾ ਨੇ ਆਪ 2020 ਦੀ ਜਿਹੜੀ ਲਿਸਟ ਹੈ ਜਿਹੜੀਆਂ ਐਪਾਂ ਬੰਦ ਕੀਤੀਆਂ ਹੋਈਆਂ ਨੇ ਚਾਈਨਾ ਦੇ ਵਿੱਚ ਉਹਨਾਂ ਦੇ ਵਿੱਚ ਜੀਮੇਲ ਹੈ ਡ੍ਰੋਪਬੋਕਸ ਗੂਗਲ ਸਾਰੀਆਂ ਐਪਸ ਮਾਈਕਰੋਸੋਫਟ ਵਨ ਡਰਾਈਵ ਗੂਗਲ ਪਲੇ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਸਨੈਪਚੈਟ ਪਿੰਟਰਸਟ ਹਾਂਜੀ ਕੋਰਾ ਟੰਬਲਰ ਰੈਡਿਟ ਤੇ ਜਿਹੜੀਆਂ ਵੀਡੀਓ ਐਪਲੀਕੇਸ਼ਨ ਉਹਨਾਂ ਵਿੱਚ ਯੂਟਿਊਬ ਡੇਲੀ ਮੋਸ਼ਨ ਵੀਮੀਓ ਟਵਿਚ ਸਪੋਟੀਫਾਈ ਸਾਊਂਡ ਕਲਾਊਡ ਸੋ ਸਾਡੇ ਪੋਡਕਾਸਟ ਵੀ ਨਹੀਂ ਸੁਣ ਪਾਉਂਦੇ ਹੋ ਤੇ ਨਿਊਜ਼ ਦੇ ਵਿੱਚ ਨਿਊਯਾਰਕ ਟਾਈਮਸ ਬੀਬੀਸੀ ਫਾਈਨੈਂਸ਼ੀਅਲ ਟਾਈਮਸ ਵਾਲ ਸਟਰੀਟ ਰਿਊਟਰ ਸੀਐਨਐਨ ਟਾਈਮ ਤੇ ਗੂਗਲ ਐਮਾਜ਼ਨ ਵਿਕੀਪੀਡੀਆ ਯਾਹੂ ਤੇ ਮੈਸੇਜਿੰਗ ਦੇ ਵਿੱਚ ਵਟਸਐਪ ਫੇਸਬੁੱਕ ਮੈਸੰਜਰ ਟੈਲੀਗ੍ਰਾਮ ਲਾਈਨ ਸਿਗਨਲ ਇਹ ਸਾਰੀਆਂ ਹੀ ਬੰਦ ਹੈ ਸਾਰੀਆਂ ਹੀ ਮਤਲਬ ਟੋਟਲ ਬੈਨ ਹੈ ਚਾਈਨਾ ਦੇ ਵਿੱਚ ਫਿਰ ਸਾਨੂੰ ਕਿਉਂ ਪਿਆਰ ਆਈ ਯਾਰ ਸਾਨੂੰ ਕਿਉਂ ਪਿਆਰ ਆਈ ਯਾਰ ਸਕਾਈਪ ਵੀ ਬੰਦ ਹੈ ਗੂਗਲ ਹੈਂਡਆਊਟ ਵੀ ਵਾਈਬਰ ਵੀ ਬੰਦ ਹੈ ਤੇ ਫਿਰ ਜੇ ਅਮਰੀਕਾ ਆਸਟ੍ਰੇਲੀਆ ਇੰਡੀਆ ਉਹਨਾਂ ਦੀ ਐਪ ਬੰਦ ਕਰ ਦਿੰਦਾ ਆ ਤਾਂ ਫਿਰ ਮਤਲਬ ਧੱਕਾ ਕੀ ਆ
ਕੋਈ ਧੱਕਾ ਨੀ ਹੈ ਜੀ ਬਸ ਸਾਡੇ ਲੋਕ ਨਾ ਇੱਕ ਡਰਾਮੇਬਾਜ਼ ਆ ਕਈ ਲੋਕ ਤਾਂ ਡਰਾਮੇ ਐਡ ਕਰਦੇ ਆ ਕਈ ਲੋਕ ਹੋਰ ਆ ਜਿਨ੍ਹਾਂ ਨੂੰ ਪਤਾ ਹੀ ਨੀ ਹੈਗਾ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਹੀ ਨੀ ਹੈਗਾ ਵੀ ਹੋਈ ਕੀ ਜਾਂਦਾ, ਉਹਨਾਂ ਨੂੰ ਤਾਂ ਐਂ ਲੱਗਦਾ ਵੀ ਇੰਟਰਟੇਨਮੈਂਟ ਦਾ ਬੜਾ ਵਧੀਆ ਸਾਧਨ ਸੀ ਤੇ ਹੁਣ ਅਸੀਂ ਵਕਤ ਨੀ ਕਿਤੇ ਬਰਬਾਦ ਕਰ ਸਕਦੇ, ਬਸ ਉਹ ਸਿਰਫ ਇਸੇ ਲਈ ਇਸ ਚੀਜ਼ਾਂ ਨੂੰ ਲੜੀ ਜਾਂਦੇ ਆ ਵੀ ਇਹ ਕਿਉਂ ਬੰਦ ਹੋ ਗਿਆ। ਸੋ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਇਹਨਾਂ ਚੀਜ਼ਾਂ ਤੇ ਸਾਨੂੰ ਬਾਹਲਾ ਕੰਸਿਡਰ ਕਰਨਾ ਹੀ ਨੀ ਚਾਹੀਦਾ, ਸਾਡੇ ਕੋਲ ਕੰਮ ਕਰਨ ਨੂੰ ਹੋਰ ਬਹੁਤ ਪਏ ਆ, ਅਸੀਂ ਕਰਨੇ ਚਾਹੀਏ।
ਤੁਸੀਂ ਵੀ ਟਿਕਟੋਕ ਦੇ ਤਜਰਬਾ ਕਰ ਰਹੇ ਸੀਗੇ, ਉਹ ਕੋਈ ਪਈ ਠੱਲ ਓਨਾ ਹੀ ਚੱਲ ਰਿਹਾ?
ਨਾ ਜੀ, ਮੈਂ ਤਾਂ ਮੁੜ ਕੇ ਖੋਲ ਕੇ ਨੀ ਦੇਖੀ, ਜਿੱਦਾਂ ਇੰਡੀਆ ਚ ਬੈਨ ਹੋਗੀ ਮੈਂ ਆਪਦੇ ਆਪ ਨੂੰ ਆਪੇ ਬੈਨ ਕਰ ਲਿਆ।
ਇੱਥੇ ਥੋੜਾ ਹੋਈ ਆ ਬੈਨ, ਤੁਸੀਂ ਇੱਥੇ ਤਾਂ ਨਜ਼ਾਰੇ ਲੈ ਹੀ ਸਕਦੇ ਸੀਗੇ, ਤੁਸੀਂ ਕਾਹਨੂੰ ਇੰਡੀਆ ਵਾਲਿਆਂ ਨਾਲ ਸਫ਼ਰ ਕਰਨਾ?
ਨਾ ਮੈਂ ਖੋਲ ਕੇ ਨੀ ਦੇਖੀ, ਮੈਂ ਕਿਹਾ ਚੱਲ ਸਾਡੇ ਸ਼ਹੀਦ ਹੋਈ ਜਾਂਦੇ ਜਵਾਨ, ਆਪਾਂ ਹੁਣ ਇੰਨਾ ਕੁ ਤਾਂ ਕਰਬੰਦ ਕਰੀਏ, ਹੈਗੀ ਆ ਬਣੀ ਹੋਈ, ਪਰ ਮੈਂ ਉਦੋਂ ਬਾਅਦ ਖੋਲ ਕੇ ਨੀ ਦੇਖੀ ਕਦੇ।
ਉਹ ਤੁਸੀਂ ਆਪਣੀ ਕਰਮ ਭੂਮੀ ਚ ਤਾਂ ਵਰਤੀ ਜਾਓ, ਜਨਮ ਭੂਮੀ ਚ ਜੋ ਮਰਜ਼ੀ ਹੋਈ ਚਲੇ ਜਾਓ, ਉੱਥੇ ਜਾਓਗੇ ਉੱਥੇ ਦੇਖੀ ਜਾਊਗਾ, ਤੁਸੀਂ ਕਾਹਨੂੰ ਜ਼ਿੰਦਗੀ ਦੇ ਲੁਤਫ ਜਿਹੜੇ ਆ ਖਰਾਬ ਕਰੀ ਜਾ ਟਿਕਟੋਕ ਨਾ ਵਰਤ
ਕੇ। ਲੁਤਫ ਨਹੀਂ, ਉਹ ਗੁੱਠਾ ਦੁਖਣ ਲੱਗ ਜਾਂਦਾ, ਐ ਤਾਂ ਜੇ ਮਾਰਦਾ ਨਾ ਹੱਥ ਨੂੰ, ਮੈਂ ਗੁੱਠਾ ਆਕੜ ਜਾਂਦਾ ਵਿਚਾਰਾ, ਸਾਰਾ ਦਿਨ ਐ ਤਾਂ ਨੂੰ ਕਰੀ ਜਾਓ ਕਰੀ ਜਾਓ ਕਰੀ ਜਾਓ।
ਗੁੱਠੇ ਦੇ ਕਿਲੋਮੀਟਰ ਜ਼ਿਆਦਾ ਤੇਜ਼ ਮੁੱਕ ਜਾਂਦੇ, ਇੰਨੀ ਜੇ ਆਪਾਂ ਸੈਰ ਕਰੀਏ ਤਾਂ ਬਾਹਲੇ ਪਤਲੇ ਰਹੀਏ, ਬਾਹਲਾ ਹੀ ਭਾਰ ਘਟੇ, ਪਰ ਜਿੰਨੇ ਗੁੱਠੇ ਦੇ ਹੁੰਦੇ ਨਾ ਉਨੇ ਨਹੀਂ ਹੁੰਦੇ, ਗੁੱਠਾ ਤਾਂ ਜਮਾ ਹੀ ਫਿੱਟ ਪਿਆ ਆਪਣਾ। ਵਟਸਐਪ ਚਲਾ
ਲੈ ਗੁੱਠੇ ਦੀ ਸੈਰ ਕਰਾਈ
ਤੇ ਖੈਰ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ। ਆਪਣੇ ਸੱਜਣਾ ਮਿੱਤਰਾਂ ਨੂੰ ਦੱਸ ਦਈਏ ਕਿ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਹੋਏ, ਅੱਜ ਦਿਨ ਐਤਵਾਰ ਹੈ ਔਰ ਮਿੰਟੂ ਬਰਾੜ ਜੀ ਸਾਡੇ ਨਾਲ ਰਿਵਰਲੈਂਡ ਤੋਂ ਜੁੜੇ ਨੇ। ਸੋ ਮਿੰਟੂ ਭਾਜੀ, ਜਿਹੜੇ ਇੱਥੇ ਗਤੀਵਿਧੀਆਂ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਮੇਲੇ ਹੋਣੇ ਸੀ, ਬੜੀਆਂ ਦੀਵਾਲੀਆਂ ਹੋਣੀਆਂ ਸੀ, ਬੜੀਆਂ ਤੀਆਂ ਹੋਣੀਆਂ ਸੀ, ਉਹ ਸਾਰੀਆਂ ਬੰਦ ਹੈ। ਤੇ ਮਤਲਬ ਅਸੀਂ ਟਿਕਟੋਕ ਨੂੰ ਰੋਂਦੇ ਆ, ਤੇ ਉਹ ਜਿਹੜੇ ਮੇਲਿਆਂ ਦੇ ਆਦੀ ਹੋ ਚੁੱਕੇ ਸੀ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ?
ਬਿਲਕੁਲ ਜੀ, ਦੇਖੋ ਕਈ ਚੀਜ਼ਾਂ ਤਾਂ ਜਿਹੜੀਆਂ ਹੋਈਆਂ ਉਹ ਜਿਹੀਆਂ ਬੰਦ ਜਿਹੜੀਆਂ ਹੋ ਜਾਣੀਆਂ ਚਾਹੀਦੀਆਂ ਸੀ, ਚੰਗੇ ਨੂੰ ਹੋਈਆਂ ਜਾਣੀ ਜੀ। ਐਵੇਂ ਫਾਲਤੂ ਦੇ ਜਿਹੜੇ ਇੱਕ ਦੋ ਬੰਦਿਆਂ ਦੇ ਨਿੱਜੀ ਸਵਾਰਥ ਹੁੰਦੇ ਸੀ, ਸਿਆਸੀ ਲੋਕਾਂ ਨੂੰ ਆਪਦਾ ਇਕੱਠ ਦਿਖਾਉਣ ਦੇ ਕਾਰਨ ਹੁੰਦਾ ਸੀ, ਜਾਂ ਆਪਦੇ ਚਾਰ ਪੈਸੇ ਕਮਾਉਣੇ ਜਾਂ ਆਪਦੀ ਚੀਜ਼ ਨੂੰ ਪ੍ਰਮੋਟ ਕਰਨਾ ਹੁੰਦਾ ਸੀ, ਉਹ ਤਾਂ ਹੋਏ ਚੰਗੀ ਗੱਲ, ਉਹਨਾਂ ਲਈ ਤਾਂ ਮੈਂ ਚੰਗਾ ਹੀ ਕਹੂੰਗਾ ਵੀ ਵਧੀਆ ਹੋਇਆ, ਕੋਈ ਮਾੜਾ ਨਹੀਂ ਹੋਇਆ। ਪਰ ਕੁਝ ਇੱਕ ਸੀਗੇ ਨਾ ਜਿਹੜੀਆਂ ਗੱਲਾਂ ਉਹ ਜ਼ਰੂਰੀ ਸੀ, ਜਿਹੜੀਆਂ ਨਾਲ ਇੱਕ ਸਾਰਾ ਸਮਾਜ ਜੁੜਿਆ ਹੋਇਆ ਸੀ, ਇੱਕ ਦੂਜੇ ਨਾਲ ਅਸੀਂ ਇਕੱਠੇ ਸੀ, ਤਾਂ ਜਿਵੇਂ ਸਿੱਖ ਖੇਡਾਂ ਹੋਈਆਂ, ਗ੍ਰਿਫਤ ਖੇਡਾਂ ਹੋਈਆਂ, ਜਿਹੜੇ ਵੱਡੇ ਪ੍ਰੋਜੈਕਟ ਸੀ ਜਾਂ ਕਦਾ ਕੋਈ ਵੱਡਾ ਮਿਲ ਵਿਸਾਖੀ ਉਹ ਕਮਿਊਨਿਟੀ ਨਾਲ ਜਿਹੜੇ ਸੀਗੇ, ਜਿਹੜੇ ਰਲ ਮਿਲ ਕੇ ਕਮਿਊਨਿਟੀ ਕਰਾਉਂਦੀ ਸੀ, ਉਹਨਾਂ ਦਾ ਜ਼ਰੂਰ ਚਿੰਤਾ ਹੈਗੀ ਹੈ ਜੀ ਵੀ ਉਹ ਨਹੀਂ ਬੰਦ ਹੋਣੀਆਂ ਚਾਹੀਦੀਆਂ ਸੀਗੀਆਂ। ਪਰ ਹੁਣ ਦੁਨੀਆਂ ਕਿਹੜਾ ਕਿਸੇ ਨੇ ਜਾਣ ਕੇ ਕੀਤੀਆਂ, ਸਾਰੀ ਦੁਨੀਆਂ ਦੇ ਨਾਲ ਹੀ ਸਾਨੂੰ ਚੱਲਣਾ ਪੈਣਾ। ਪਰ ਇੱਕ ਬੜੀ ਵੱਡੀ ਗੱਲ ਆ ਜਾਂਦੀ ਹੈ ਜਦੋਂ ਇੱਕ 33 ਸਾਲਾਂ ਤੋਂ ਚੱਲਦੇ ਪ੍ਰੋਜੈਕਟ ਇੱਦਾਂ ਠੱਲ ਪੈ ਜੇ, ਉਹਨਾਂ ਨੂੰ ਰੁਕ ਜਾਣ।
ਤਿਆਰੀ ਕਰਨੀ ਹੁੰਦੀ ਨਾ ਬਹੁਤ ਪਹਿਲਾਂ ਤੋਂ ਕਲੱਬਾਂ ਨੇ, ਟੀਮਾਂ ਨੇ, ਤੇ ਕੀ ਅਸਾਰ ਦਿਸਦੇ ਨੇ ਤੁਹਾਨੂੰ ਇਸ ਸਾਲ ਵੀ ਆਉਣ ਵਾਲੇ?
ਹਲੇ ਤੱਕ ਤਾਂ ਜਿਹੜੀ ਹਾਲਾਤ ਦਿਖ ਰਹੇ ਆ ਜੀ, ਉਹ ਅਸਾਰ ਐ ਨੀ ਚੰਗੇ ਹੈਗੇ ਵੀ, ਮੰਨ ਲਓ ਦਸੰਬਰ ਤੱਕ ਤਾਂ ਇਹ ਖੁੱਲਦਾ ਨੀ ਗਾ ਕੁਛ ਵੀ, ਕੋਈ ਆਸ ਹੀ ਨੀ ਦਸੰਬਰ ਤੱਕ ਤਾਂ ਖੁੱਲਣ ਦੀ। ਜੇ ਦਸੰਬਰ ਤੱਕ ਖੁੱਲਦਾ ਤਾਂ ਉਸ ਤੋਂ ਬਾਅਦ ਬਹੁਤ ਥੋੜਾ ਟਾਈਮ ਰਹਿ ਜੂ ਸਿੱਖ ਗੇਮਾਂ ਚ। ਹਾਂ, ਗ੍ਰਿਫਟ ਗੇਮਾਂ ਦਾ ਅਸੀਂ ਮੰਨ ਸਕਦੇ ਹਾਂ ਵੀ ਉਹਨਾਂ ਲਈ ਫੇਰ ਵੀ 6 ਮਹੀਨੇ ਮਿਲ ਜਾਣਗੇ ਤਿਆਰੀ ਲਈ, ਪਰ ਸਿੱਖਣੇ ਗੇਮਾਂ ਲਈ ਉਸ ਲੈਵਲ ਦੇ ਪ੍ਰਬੰਧ ਕਰਨ ਲਈ 3 ਮਹੀਨੇ ਬਹੁਤ ਥੋੜੇ ਆ। ਇਹ ਵੱਖਰੀ ਗੱਲ ਆ ਵੀ ਚਲੋ ਪਰਥ ਨੇ ਪਹਿਲਾਂ ਕੁਛ ਚੀਜ਼ਾਂ ਮੈਨੇਜ ਕਰ ਰੱਖੀਆਂ, ਉਹਨਾਂ ਕਰਕੇ ਹੋ ਸਕਦਾ ਵੀ ਥੋੜੀ ਜੀ ਉਹਨਾਂ ਨੂੰ
ਟੀਮਾਂ ਤਾਂ ਬਾਹਰੋਂ ਜਾਣੀਆਂ ਨਾ, ਕਿਉਂਕਿ ਤਿਆਰੀ ਤਾਂ ਇਧਰੋਂ ਹੋਣੀ ਹੈ।
ਜੀ ਜੀ ਜੀ,
ਟਿਕਟਾਂ ਵੀ ਬੁੱਕ ਕਰਾਣੀ, ਕਿਉਂਕਿ ਏਅਰਲਾਈਨ ਟਰੈਵਲ ਜਿਹੜਾ ਉਹਦਾ ਕੋਈ ਹਜੇ ਗਰੰਟੀ ਨਹੀਂ ਨਾ ਵੀ ਕਦੋਂ ਸ਼ੁਰੂ ਹੋਏਗੀ, ਕਦੋਂ ਉਹ ਦੇਖੋ ਇੰਨੀ ਦੂਰ ਜਾਣਾ ਆ ਟਿਕਟਾਂ ਦਾ, ਕਈ 2-3 ਟੀਮਾਂ ਲੈ ਕੇ ਜਾਂਦੇ ਨੇ, 30-35 ਹਜ਼ਾਰ ਡਾਲਰ ਦੀਆਂ ਟਿਕਟਾਂ ਹੁੰਦੀਆਂ, ਪਿਛਲੀ ਵਾਰੀ ਵੀ ਨੁਕਸਾਨ ਝੱਲਿਆ ਹੋਇਆ। ਸੋ ਦੇਖੋ ਆਉਣ ਵਾਲਾ ਸਮਾਂ ਕੀ ਕਹਿੰਦਾ, ਪਰ ਜਦ ਤੱਕ ਮੇਰਾ ਖਿਆਲ ਏਅਰਲਾਈਨ ਇੰਡਸਟਰੀ ਨਹੀਂ ਪ੍ਰੋਪਰਲੀ ਚੱਲਦੀ, ਤੇ ਮਿੰਟੂ ਭਾਜੀ ਵੈਸੇ ਕਹਿ ਰਹੇ ਸੀ ਜਨਵਰੀ ਤੱਕ ਨਹੀਂ ਚੱਲਣੀ ਹੈਗੀ ਆਸਟ੍ਰੇਲੀਆ ਦੇ ਵਿੱਚੋਂ, ਤੇ ਇਹ ਤਾਂ ਬੜਾ ਮੁਸ਼ਕਲ ਦੌਰ ਚੱਲ ਰਿਹਾ,
ਮੁਸ਼ਕਲ ਲੱਗਦਾ,
ਮੁਸ਼ਕਲ
ਦੌਰ ਲੱਗਦਾ ਵੀ ਮੁਸ਼ਕਲ ਆ।
ਚਲੋ ਕੋਈ ਗੱਲ ਨੀ, ਮਤਲਬ ਸਭ ਦੇ ਨਾਲ ਹੀ ਆ, ਸਾਰੇ ਹੀ ਹੈ ਨਾ, ਤੇ ਆਪਣੀ ਜਿਹੜੀ ਸਿਹਤ। ਪਰ ਮੈਂ ਇੱਕ ਥੋੜੀ ਪੋਜ਼ਿਟਿਵ ਗੱਲ ਇਹ ਕਰਨਾ ਚਾਹੁੰਦਾ ਹਾਂ, ਕੋਰੋਨਾ ਦੇ ਕਾਰਨ ਮੈਂ ਇੱਕ ਡਾਟਾ ਦੇਖ ਰਿਹਾ ਸੀਗਾ ਸਾਰੇ ਕੰਟਰੀਆਂ ਦਾ, ਕਿ ਜਿਹੜੇ ਸਾਨੂੰ ਫਿਗਰਸ ਦਿਖਾਏ ਜਾ ਰਹੇ ਨੇ, ਆਹ ਜੀ 635 ਕੇਸ ਹੋ ਗਏ, 500 ਹੋ ਗਏ, 400 ਹੋ ਗਏ, ਇੰਨੀਆਂ ਮੌਤਾਂ ਹੋ ਗਈਆਂ, 13 ਹੋ ਗਈਆਂ, 14 ਹੋ ਗਈਆਂ, ਇਹ ਸਿਰਫ ਸਾਨੂੰ ਮੌਤਾਂ ਦਿਖਾਈਆਂ ਜਾ ਰਹੀਆਂ ਪਰ ਜਿਹੜਾ ਰਿਕਵਰੀ ਰੇਟ ਆ ਉਹ 99.4 ਤੋਂ ਲੈ ਕੇ 99.7% ਤੱਕ ਰਿਕਵਰੀ ਰੇਟ ਹੈ। ਇਹ ਥੋੜਾ ਪੋਜ਼ਿਟਿਵ ਹੈ, ਸਾਨੂੰ ਇੱਧਰ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਹਾ ਕਿ ਇਹ ਬਾਕੀ।
ਮੈਂ ਪਹਿਲਾਂ ਵੀ ਤਾਂ ਇਹਨਾਂ ਦੱਸਿਆ ਸੀਗਾ ਵੀ ਇੱਕ ਇਹੋ ਜਿਹੀ ਆਪਣੇ ਨਾਲ ਜਿਹੜੀ ਹੋਈ ਆ ਜਿਹਨੂੰ ਕਹਿ ਸਕਦੇ ਹਾਂ ਆਪਾਂ ਵੀ ਸਾਨੂੰ ਵਾਰਨਿੰਗ ਵੀ ਮਿਲ ਗਈ ਪਰ ਥੋੜੀ ਜਿਹੀ ਉਨੀ ਸਖ਼ਤ ਵਾਰਨਿੰਗ ਨਹੀਂ ਹੈ ਜੇ ਕੋਈ ਪਹਿਲਾਂ ਜਿਵੇਂ ਪਲੇਗ ਨਾਲ ਜਾਂ ਹੋਰ ਜਦੋਂ ਐਂ ਲਾਈਨਾਂ ਵਿਛ ਗਈਆਂ ਸੀਗੀਆਂ ਉਵੇਂ ਨਹੀਂ ਹੋਈ ਉਵੇਂ ਉਸ ਢੰਗ ਨਾਲ ਪਰਸੈਂਟੇਜ ਬਹੁਤ ਆ ਪਰ ਉਹ ਵੀ ਜਿੰਨੀ ਕੁ ਹੁੰਦੀ ਹੈ ਮੈਨੂੰ ਲੱਗਦਾ ਉਹ ਵੀ ਇਨਸਾਨੀ ਗਲਤੀਆਂ ਕਾਰਨ ਹੀ ਹੋ ਰਿਹਾ।
ਜੀ ਇੱਧਰ ਕੁਲਦੀਪ ਸਿੰਘ ਔਲਖ ਨੇ ਇੱਕ ਨਵੀਂ ਟ੍ਰੇਨਿੰਗ ਲੈ ਲਈ ਆ ਪਿਛਲੇ ਕੁਛ ਦਿਨਾਂ ਦੇ ਵਿੱਚ। ਕਹਿੰਦੇ ਪਹਿਲਾਂ ਮੈਂ ਟਰੱਕ ਚਲਾ ਲੈਂਦਾ ਸੀ, ਗੱਡੀਆਂ ਚਲਾ ਲੈਂਦਾ ਸੀ, ਜੇ ਜਦੋਂ ਦਾ ਕਹਿੰਦੇ ਰਫੇਲ ਆਉਣ ਲੱਗਾ ਨਾ ਇੰਡੀਆ, ਮੈਂ 3-4 ਦਿਨਾਂ ਚ ਮੈਨੂੰ ਏਦਾਂ ਲੱਗਦਾ ਜਿੱਦਾਂ ਮੈਂ ਰਫੇਲ ਵੀ ਉਡਾ ਸਕਦਾ। ਕਹਿੰਦਾ ਇੰਨੀ ਕੁ ਜਾਣਕਾਰੀ ਮੈਨੂੰ ਮਿਲ ਗਈ। ਤੁਸੀਂ ਕਿੱਦਾਂ ਲਈ ਟ੍ਰੇਨਿੰਗ ਫਿਰ ਰਫੇਲ ਦੀ?
ਨਾ ਜੀ ਮੈਂ ਤਾਂ ਇੱਕ ਵੀਡੀਓ ਜੀ ਦੇਖੀ ਸੀ, ਉਸ ਤੋਂ ਬਾਅਦ ਮੈਨੂੰ ਤਾਂ ਹਿਸਾਬ ਚ ਨੀ ਆਇਆ। ਮੈਂ ਕਿਹਾ ਵੀ ਅੰਗਰੇਜ਼ੀ ਮਾੜੀ ਆ, ਆਪਾਂ ਥੱਲੋਂ ਕੋਈ ਹੋਰ ਅਸੈਟਾਂ ਦੇਈ ਜਾਂਦੇ, ਹੁਣ ਆਪਾਂ ਕੁਛ ਹੋਰ ਸਮਝ ਲਈਏ ਕਾਸ਼ ਪੁੱਠਾ ਮਾਰੀਏ ਤਾਰੀਏ ਰਹਿ ਨੀ ਦਈਏ।
ਇੱਦਾਂ ਹੈ ਵੀ ਮੈਂ 50% ਸਿੱਖ ਲਿਆ ਜੀ ਜਹਾਜ਼ ਰਫੇਲ, ਤੇ ਉਹ ਮੈਨੂੰ ਚੜਾਉਣਾ ਆਉਂਦਾ, ਹਜੇ ਲਾਉਣਾ ਨੀ ਆਉਂਦਾ, ਚੜਾ ਤਾਂ
ਲੈਣਾ ਫਿਰ ਇੱਕ ਵਾਰੀ ਚੜਾ ਲਓ ਉਤਰਨਾ ਕਰ ਲਈਏ।
ਆਹੋ
ਚੜਾਈ ਹੋਵੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਲਾ ਲਿਆ ਕਰੇ ਉੱਥੇ ਬਸ।
ਉਹ ਇੱਦਾਂ ਹੈ ਵੀ ਜਿਹੜੇ ਏਅਰਲਾਈਨ ਦੇ ਵਿੱਚ ਜਦੋਂ ਪਾਇਲਟ ਦੀ ਟ੍ਰੇਨਿੰਗ ਲਈ ਜਾਂਦੇ ਨਾ, ਮੈਂ ਵੀ ਗਿਆ ਸੀ, ਉਹ ਕਹਿੰਦੇ ਬਈ ਇੱਕ ਖੱਲ ਖਿਆਲ ਰੱਖਿਓ ਜ਼ਿੰਦਗੀ ਦੇ ਵਿੱਚ, ਇੱਕ ਅੰਕੜਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਅਗਰ ਤੁਸੀਂ ਪਾਇਲਟ ਬਣਨਾ ਚਾਹੁੰਦੇ ਹੋ। ਅਸੀਂ ਕਿਹਾ ਕਿਹੜਾ ਜੀ? ਕਹਿੰਦਾ ਜਿਹੜੀ ਤੁਹਾਡੀਆਂ ਟੋਟਲ ਨੰਬਰ ਆਫ ਟੇਕ ਆਫ ਮਸਟ ਬੀ ਇਕੁਅਲ ਟੂ ਟੋਟਲ ਨੰਬਰ ਆਫ ਲੈਂਡਿੰਗਸ, ਬਰਾਬਰ ਹੋਣੀਆਂ ਚਾਹੀਦੀਆਂ। ਕਹਿੰਦੇ ਕਹਿੰਦੇ ਇੱਕ ਵੀ ਘੱਟ ਗਈ ਤੁਸੀਂ ਹੈ ਨੀ, ਯੂ ਆਰ ਡੈਡ। ਕਹਿੰਦੇ ਮੈਂ ਕਿਹਾ ਵੀ ਗੱਲ ਤਾਂ ਠੀਕ ਹੈ, ਚਲੋ ਮੈਂ ਜਹਾਜ਼ ਚੜਾ ਤਾਂ ਲੈਣਾ, ਹਜੇ ਲਾਉਣਾ ਨੀ ਸਿੱਖਿਆ, ਉਹ ਫਿਰ ਜਦੋਂ ਸਿੱਖਾਂ ਫੇਰ ਠੀਕ ਹੈ ਭਾਜੀ। ਤੇ ਤੁਸੀਂ ਵੀ ਸੰਗਤਰੇ ਤਰਾਉਣੇ, ਮੇਰਾ ਖਿਆਲ ਤੁਹਾਡਾ ਵੀ ਕਰੂ ਬਾਹਰ ਖੜਾ ਤੁਹਾਨੂੰ ਵਾਜਾਂ ਮਾਰ ਰਿਹਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਲਈ, ਸ਼ੁਕਰਾਨਾ ਜੀ। ਮਿੰਟੂ ਬਰਾੜ ਭਾਜੀ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਸਨ ਤੇ ਬੜਾ ਹੀ ਇੰਟਰਸਟਿੰਗ ਗੱਲਬਾਤ ਚੱਲੀ ਹੈ। ਤੇ ਸੁਖਮਿੰਦਰ ਗੱਜਣ ਵਾਲਾ ਬਾਈ ਜੀ ਇਸ ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜਨਗੇ ਤੇ ਬਹੁਤ ਡੂੰਘੀਆਂ ਗੱਲਾਂ, ਡੀਪ ਗੱਲਾਂ ਅੱਜ ਅਸੀਂ ਕਰਾਂਗੇ ਪੰਜਾਬ ਦੀ ਗਰਾਊਂਡ ਲੈਵਲ ਦੀ ਗੱਲ। ਤੇ ਇੱਕ ਛੋਟੀ ਜਿਹੀ ਬ੍ਰੇਕ ਸਾਡੇ ਸੱਜਣਾ ਮਿੱਤਰਾਂ ਦੇ ਜਿਹੜੇ ਵਪਾਰਕ ਸੁਨੇਹੇ ਨੇ ਉਹ ਸਾਂਝੇ ਕਰਨੇ ਨੇ ਤੇ ਉਸ ਤੋਂ ਬਾਅਦ ਫਿਰ ਗੱਜਣ ਵਾਲਾ ਬਾਈ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 085141।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਚੱਲ ਰਹੀ ਦਿਲ ਵਾਲੀ ਗੱਲ ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ। ਤੇ ਅੱਜ ਗੱਜਣ ਵਾਲਾ ਬਾਈ ਜੀ ਸ਼ਾਮਲ ਹੋਏ ਨੇ, ਪਿਛਲੇ ਹਫ਼ਤੇ ਮੇਰੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਲੱਗੀ ਆ, ਮਾਫ਼ੀ ਚਾਹੁੰਦੇ ਹਾਂ। ਤੇ ਮੈਂ ਉਹਨਾਂ ਨੂੰ ਸਵਾਗਤ ਉਹਨਾਂ ਦਾ ਕਰਦਾ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਕਹਿੰਦਾ, ਸਤਿ ਸ੍ਰੀ ਅਕਾਲ ਬਾਈ ਜੀ। ਉਹ ਜੀ ਆਇਆਂ ਨੂੰ
ਹੈਲੋ ਸਿੱਧੂ ਸਾਹਿਬ ਆ ਜੀਏ।
ਹਾਂਜੀ ਹਾਂਜੀ ਆ ਜਾਓ, ਸਤਿ ਸ੍ਰੀ ਅਕਾਲ, ਕਿੱਦਾਂ ਠੀਕ ਠਾਕ ਹੋ?
ਠੀਕ ਹੈ, ਵਧੀਆ ਚੱਲ ਰਿਹਾ, ਠੀਕ ਹੈ, ਕਿਰਪਾ ਮਹਾਰਾਜ ਜੀ।
ਹਾਂਜੀ ਚਲੋ, ਬਹੁਤ ਖੁਸ਼ੀ ਦੀ ਗੱਲ ਹੈ ਬਾਈ ਜੀ। ਉਹ ਆਪਣੇ ਐਪੀਸੋਡ ਸੁਣ ਕੇ ਬਹੁਤ ਸਾਰੇ ਸਾਡੇ ਸਰੋਤੇ ਸਾਨੂੰ ਮੈਸੇਜ ਭੇਜਦੇ ਨੇ, ਸੁਨੇਹੇ ਭੇਜਦੇ ਨੇ, ਔਰ ਇਥੋਂ ਤੱਕ ਵੀ ਪਤਾ ਲੱਗਿਆ ਕਿ ਜਿਹੜੀ ਚੂਹਿਆਂ ਤੇ ਕਹਾਣੀ ਕੀਤੀ ਸੀ ਆਪਾਂ, ਸਟੋਰੀ ਕੀਤੀ ਸੀ, ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਵੀ ਜ਼ਿਕਰ ਆਇਆ, ਇਸ ਦਾ ਫਿਰ ਨੋਟ ਵੀ ਲਿਆ ਗਿਆ। ਸੋ ਮੇਰਾ ਖਿਆਲ ਆਪਾਂ ਪਹਿਲੇ ਮੀਡੀਆ ਹੋਵਾਂਗੇ ਜਿੱਥੇ ਗਰਾਊਂਡ ਲੈਵਲ ਦੀਆਂ ਗੱਲਾਂ ਕਰਦੇ ਆ ਆਪਾਂ, ਤਾਂ ਤੱਕ ਜਾਂਦੀ ਆ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਬਾਈ ਜੀ ਬੜੀ ਨਿਗਾਹ ਰੱਖਦੇ ਨੇ ਸਮਾਜ ਦੇ ਉੱਤੇ ਔਰ ਗੱਲਾਂ ਬਾਤਾਂ ਕਰਦੇ ਰਹਿੰਦੇ, ਅਸਲ ਦੇ ਵਿੱਚ ਸੰਵਾਦ ਰਚਾਉਂਦੇ ਨੇ, ਇਹਨਾਂ ਦੀ ਆਦਤ ਹੈ ਕਿਉਂਕਿ ਇਹ ਸਕੋਲਰੀ ਬੈਕਗਰਾਊਂਡ ਤੋਂ ਹੈ, ਸਕੋਲਰ ਰਹੇ ਨੇ, ਰਿਸਰਚਰ ਰਹੇ ਨੇ, ਸੋ ਇਸ ਕਰਕੇ ਇਹਨਾਂ ਤੇ ਰਹਿ ਨਹੀਂ ਹੁੰਦਾ, ਬਹਿ ਨਹੀਂ ਹੁੰਦਾ, ਸੋ ਇਹ ਅਕਸਰ ਕਿਸੇ ਨਾਲ ਗੱਲ ਕਰਦੇ ਰਹਿੰਦੇ ਨੇ, ਤੇ ਉਹਨਾਂ ਹੀ ਗੱਲਾਂ ਦੇ ਵਿੱਚੋਂ ਖੂਬਸੂਰਤ ਗੱਲਾਂ ਜਿਹੜੀਆਂ ਚੁਣ ਕੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਪੇਸ਼ ਕਰਦੇ ਹਾਂ। ਤੇ ਬਾਈ ਜੀ ਕੀ ਸਿਚੁਏਸ਼ਨ ਹੈ ਗਰਾਊਂਡ ਦੇ ਉੱਤੇ ਹੁਣ?
ਬਾਈ ਜੀ ਆਪਾਂ ਕੋਰੋਨਾ ਦੇ ਉੱਤੇ ਜਦੋਂ ਗੱਲਾਂ ਪਹਿਲਾਂ ਕੀਤੀਆਂ ਸੀਗੀਆਂ ਤੇ ਆਪਾਂ ਬਹੁਤ ਸੁਪਨੇ ਸਿਰਜੇ ਸੀਗੇ, ਅੱਜ ਇੱਕ ਸਿਰਜੇ ਹੋਏ ਸੁਪਨੇ ਦੇ ਵਿੱਚ ਆਪਾਂ ਗੱਲ ਕਰਦੇ ਤੁਹਾਡੇ ਨਾਲ। ਸ਼ੁਰੂ ਸ਼ੁਰੂ ਚ ਬਾਈ ਜੀ ਜਦ ਕੋਰੋਨਾ ਬਿਮਾਰੀ ਦੇ ਡਰੋਂ ਪੰਜਾਬ ਵਿੱਚ ਲੋਕਡਾਊਨ ਹੋਇਆ ਸੀ ਤੇ ਪੁਲਿਸ ਸਖਤੀ ਨਾਲ ਹਦਾਇਤਾਂ ਦਾ ਪਾਲਣ ਕਰਵਾ ਰਹੀ ਸੀ ਤਾਂ ਉਸ ਵੇਲੇ ਮਰਨੇ ਵਿਆਹਾਂ ਦੇ ਕੱਠ ਵੱਠ ਬੰਦ ਹੀ ਹੋ ਗਏ ਸੀਗੇ ਤੇ ਰਿੰਗ ਸੈਰੇਮਨੀਆਂ ਵੇਖ ਵਿਖਾਵੇ ਦੀਆਂ ਰਸਮਾਂ ਖਤਮ ਹੋ ਗਈਆਂ ਸੀ, ਬੁੜੇ ਬੁੜੀਆਂ ਨੂੰ ਵੱਡੇ ਕਰਨ ਦਾ ਜਿਹੜੇ ਡਰਾਮੇ ਸੀ ਉਹ ਵੀ ਸ਼ਾਂਤ ਪੈ ਗਏ ਸੀਗੇ। ਆਪਾਂ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਸੀ ਵੀ ਸਾਡੀ ਕੌਮ, ਸਾਡਾ ਭਾਈਚਾਰਾ ਇੰਨੀ ਬਿਨਾ ਹਟਦਾ ਨਹੀਂ ਸੀ। ਚਲੋ ਦੇਰ ਹੀ ਆਏ, 13 ਪਿੰਡਾਂ ਨੇ ਸਖ਼ਤ ਕਮਾਈ ਕਰਕੇ ਕਮਾਇਆ ਪੈਸਾ, ਸ਼ਹਿਰ ਚ ਗੋਣੋ ਬਚਾ ਲਿਆ ਲੱਗਦਾ। ਹੁਣ ਪਿੰਡਾਂ ਚ ਜੱਟਾਂ ਨੂੰ ਅਕਲ ਆ ਗਈ ਹੈ, ਇਹਨਾਂ ਦਾ ਹੁਣ ਬਚਾਅ ਹੋ ਜਾਊਗਾ। ਕੋਰੋਨਾ ਤਾਂ ਸਾਡੇ ਪੰਜਾਬੀਆਂ ਵਾਸਤੇ ਵਰਦਾਨ ਬਣ ਕੇ ਆਇਆ ਹੈ, ਅਸੀਂ ਇਹ ਸੋਚਣ ਲੱਗ ਪਏ ਸੀ ਹੁਣ ਵੀ ਸਾਡੇ ਖਰਚੇ ਬਚ ਜਾਣਗੇ। ਤੇ ਕਈ ਜਿਹੜੇ ਤਜੀਆ ਨਿਗਾਰ ਸੀਗੇ ਉਹਨਾਂ ਨੇ ਵੀ ਤਬਦੀਲ ਹੋ ਰਹੇ ਮਾਹੌਲ ਨੂੰ, ਸਮਾਜਿਕ ਅਰਥ ਸ਼ਾਸਤਰੀਆਂ ਨੇ ਤਾਂ ਆਪਣਾ ਐਨਾਲਿਸਿਸ ਕਰਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੋ ਸਮਾਜਿਕ ਟ੍ਰੈਂਡ ਹੁੰਦੇ ਆ ਇਹ ਇੱਕ ਅਰਸੇ ਬਾਅਦ ਉਹਨਾਂ ਨੇ ਬਦਲਣਾ ਹੀ ਹੁੰਦਾ। ਹੁਣ ਵੀ ਉਸੇ ਤਰ੍ਹਾਂ ਹੀ ਹੋਇਆ, ਉਹ ਵੀ ਕਹਿਣ ਲੱਗ ਪਏ ਵੀ ਮੰਡੀ ਖਪਤਕਾਰੀ ਫਜ਼ੂਲ ਖਰਚੇ ਦਾ ਟ੍ਰੈਂਡ ਕੋਰੋਨੇ ਕਰਕੇ ਹੀ ਕਹਿ ਲਓ ਡਿੱਗ ਚੁੱਕਿਆ। ਅਸਲ ਵਿੱਚ ਲੋਕ ਵੀ ਇਹ ਵੀ ਉਹ ਕਹਿਣ ਲੱਗ ਵੀ ਅਸਲ ਚ ਨਾ ਲੋਕ ਵੀ ਖਰਚੇ ਪੱਖੋਂ ਰਿੰਗੇ ਪਏ ਸੀ, ਹੁਣ ਲੱਗਦਾ ਹੈ ਵੀ ਲੋਕਾਂ ਦਾ ਲਾਈਫ ਸਟਾਈਲ ਬਦਲ ਜਾਊਗਾ, ਕੋਰੋਨਾ ਪਿੰਡਾਂ ਨੂੰ ਸਾਦਗੀ ਵਿੱਚ ਲੈ ਆਊਗਾ ਤੇ ਫਜ਼ੂਲ ਖਰਚੇ ਘਟ ਜਾਣਗੇ। ਬਾਈ ਜੀ ਆਪਾਂ ਨਾ ਜਦ ਪਹਿਲੇ ਪ੍ਰੋਗਰਾਮ ਵਿੱਚ ਕਿੰਨੇ ਖੁਸ਼ ਸੀ ਬਈ ਸਾਦਗੀ ਦੇ ਦਿਨ ਆ ਗਏ ਆ, ਹੁਣ ਖੁਦਕੁਸ਼ੀਆਂ ਰੁਕ ਜਾਣਗੀਆਂ, ਪਿੰਡਾਂ ਦੇ ਕਿਸਾਨ ਜੱਟ ਹੁਣ ਬਚ ਜਾਣਗੇ, ਹੁਣ ਵੱਡੇ ਮੈਰਿਜ ਪੈਲਸ ਬੁੱਕ ਨਹੀਂ ਹੋਣਗੇ, 500-1500 ਦੇ ਇਕੱਠ ਨਹੀਂ ਹੋਣਗੇ, ਮਹਿੰਗੀਆਂ ਸ਼ਰਾਬਾਂ ਦੀਆਂ ਪੇਟੀਆਂ ਵਿਆਹ ਸ਼ਾਦੀਆਂ ਤੇ ਮਰਿਆਈਆਂ ਨਹੀਂ ਜਾਣਗੀਆਂ, ਕੁੱਕੜ ਬੱਕਰੇ ਨਹੀਂ ਪਾੜੇ ਜਾਣਗੇ, ਲੱਖਾਂ ਰੁਪਈਆ ਬਜ਼ਾਰੀਆਂ ਤੇ ਦੁਕਾਨਾਂ ਤੇ ਨਹੀਂ ਸੁੱਟਿਆ ਜਾਊਗਾ, ਤੇ ਜਿਹੜੇ ਲੱਖ ਲੱਖ ਦੇ ਲਹਿੰਗੇ ਆ ਜਿਹੜੇ ਉਹ ਬੰਦ ਹੋ ਜਾਣਗੇ। ਤੇ ਇਸ ਖਿਆਲ ਨਾਲ ਨਾ ਉਦੋਂ ਆਪਾਂ ਤੋਂ ਚਾਹ ਨਹੀਂ ਸੀ ਚੁੱਕਿਆ ਜਾਂਦਾ, ਆਪਾਂ ਕਹਿੰਦੇ ਸੀ ਵੀ ਇਹੋ ਜਿਹਾ ਕੋਰੋਨਾ ਦਾ ਵਾਰ ਵਾਰ ਆਵੇ ਜਿਹੜਾ ਸਾਡੀ ਕਿਰਤੀ ਲੁੱਟ ਖਸੁੱਟ ਨੂੰ ਰੋਕ ਲਵੇ। ਪਰ ਸਿੱਧੂ ਸਾਹਿਬ ਕਿਸੇ ਦੇ ਕਹਿਣ ਵਾਂਗੂ ਕੋਹ ਨਾ ਚੱਲੀ ਬਾਬਾ ਧਿਆਈ, ਸਾਡੇ ਚਾਹ ਸਾਡੇ ਜਿਹੜੇ ਚਾਹ ਸੀਗੇ ਅੱਧ ਵਾਟੇ ਹੀ ਮਰ ਗਏ ਲੱਗਦੇ ਆ।
ਅੱਛਾ
ਹਾਂ ਲੋਕਡਾਊਨ ਚ ਖੁੱਲ ਗਈ ਹੋਈ ਹੈ ਸਾਡੇ ਪਿੰਡਾਂ ਵਾਲਿਆਂ ਨੂੰ, ਸਾਡੇ ਪਿੰਡਾਂ ਵਾਲਿਆਂ ਦੀ ਖੋਤੀ ਮੋੜ ਬੋੜ ਥੱਲੇ ਆਉਂਦੀ ਦਿਸ ਰਹੀ ਹੈ। ਬਾਈ ਜੀ ਆਦਤਾਂ ਸੁਭਾਅ ਬਦਲਨੇ ਬਹੁਤ ਔਖੇ ਹੁੰਦੇ ਆ, ਸਮਾਜਿਕ ਕ੍ਰਾਂਤੀ ਇੰਨੀ ਛੇਤੀ ਨਹੀਂ ਆਉਂਦੀ, ਪਿੰਡਾਂ ਵਿੱਚ ਫਿਰ ਪੁਰਾਣੇ ਰਾਗ ਰੰਗਾਂ ਦੀ ਸ਼ੁਰੂਆਤ ਹੋ ਚੱਲੀ ਹੈ। ਚਾਹੇ 50 ਬੰਦਿਆਂ ਤੱਕ ਦਾ ਇਕੱਠ ਕੀਤਾ ਜਾਂਦਾ ਹੈਗਾ, ਸੀਮਤ ਕੀਤਾ ਹੋਇਆ, ਪਰ ਗੁੱਜਰ ਰੂਪ ਵਿੱਚ 200-250 ਦੇ ਨਵੇਂ ਅੰਦਾਜ਼ ਚ ਇਕੱਠ ਫਿਰ ਹੋਣ ਲੱਗ ਪਏ। ਕੰਜ਼ਿਊਮਰ ਮਾਰਕੀਟ ਨੇ, ਸੌਦਾ ਵੇਚਣ ਵਾਲੇ ਸ਼ਹਿਰ ਨੇ ਅਨੋਖੇ ਢੰਗ ਲੱਭ ਲਏ ਹੈ। ਪਿਛਲੇ ਦਿਨੀ ਬਾਈ ਜੀ ਪਿਛਲੇ ਦਿਨੀ ਮੋਠੂ ਮਲੰਗ ਕੋਟਕਪੂਰੇ ਵੱਲ ਗਿਆ ਸੀ ਆਪਣਾ, ਕੋਈ ਜਾਣਦੇ ਹੀ ਓਹਨੂੰ, ਉਹ ਇੱਕ ਵਿਆਹ ਤੇ ਗਿਆ ਸੀ, ਉਸ ਨੂੰ ਪੁੱਛਿਆ ਜਦੋਂ ਬਈ ਮੋਢੂ ਮਲੰਗਾ ਕਿਵੇਂ ਰਿਹਾ ਤੇਰਾ ਵਿਆਹ, ਪੰਜਾਹਾਂ ਦੇ ਵਿੱਚ ਤੈਨੂੰ ਵੀ ਖਾਣ ਪੀਣ ਨੂੰ ਕੁਛ ਮਿਲ ਗਿਆ ਕੀ ਹੋਇਆ? ਮੈਨੂੰ ਉਮੀਦ ਸੀ ਵੀ ਉਹ ਕਹੂਗਾ ਵੀ ਐਤਕੀ ਦਾ ਸਾਦਾ ਜਿਹਾ ਸਮਾਗਮ ਸੀਗਾ, ਪਹਿਲਾਂ ਵਾਲਾ ਆਨੰਦ ਨਹੀਂ ਆਇਆ, ਪਰ ਮੋਢੂ ਮਲੰਗਾ ਇੰਨਾ ਖੁਸ਼ ਉਹ ਦੱਸੇ ਬਾਈ ਜੀ ਸਾਰਾ ਕੁਝ ਪਹਿਲਾਂ ਵਾਂਗ, ਸਗੋਂ ਬਹੁਤ ਹੀ ਤਾਜ਼ਾ ਤਾਜ਼ਾ ਵੀ ਹੋ ਗਿਆ, ਸਗੋਂ ਬਹੁਤ ਹੀ ਤਾਜ਼ਾ ਤਾਜ਼ਾ ਸੁੰਦਰ ਲੱਗ ਰਿਹਾ, ਲੋਕ ਬਹੁਤ ਜਗਾੜੀ ਹੋ ਗਏ ਆ, ਉਹਨਾਂ ਨੇ ਸਰਕਾਰ ਦੇ ਹੁਕਮ ਦੀ ਵੀ ਪਾਲਣਾ ਕਰ ਲਈ ਹੈ ਤੇ ਲੋਕਾਂ ਨੂੰ ਵੀ ਖੁਸ਼ ਕਰ ਲਿਆ।
ਉਹ ਕਿਵੇਂ?
ਉਹ ਕਹਿੰਦੇ ਵੀ ਬਸ ਨੂਡਲਾਂ ਚਾਟ ਕਰਾਰੀ ਗੋਲ ਗੱਪੇ ਤਾਂ ਹੈ ਨੀ ਸੀਗੇ, ਬਾਕੀ ਜਿਹੜਾ ਆਪਣੇ ਕੰਮ ਦਾ ਸਮਾਨ ਹੁੰਦਾ ਨਾ ਉਹ ਸਾਰਾ ਕੁਝ ਸੀਗਾ। ਦਾਰੂ ਦਾਰੂ ਫੁੱਲ ਚੱਲੀ, ਕੁੱਕੜ ਬੱਕਰੇ ਆਮਲੇਟ ਖਾਰੇ ਸੋਡੇ, ਫਿਰ ਉਹੀ ਅੱਖਾਂ ਮੂਹਰੇ ਆ ਕੇ ਚਮਕਣ ਲੱਗ ਪਏ ਤੇ ਡੀਜੇ ਨੇ ਤਿੰਨ ਚਾਰ ਮਹੀਨਿਆਂ ਪਿੱਛੋਂ ਫਿਰ ਕੰਧਾਂ ਧਮਕਾ
ਦਿੱਤੀਆਂ।
ਉਹ ਵੀ ਸ਼ਹਿਰ ਚ ਨਾ ਇੱਕ ਛੋਟਾ ਜਿਹਾ ਹੋਟਲ ਬੁੱਕ ਕੀਤਾ ਸੀਗਾ ਤੇ ਉਸ ਵਿੱਚ ਕਾਨੂੰਨ ਮੁਤਾਬਕ ਤਾਂ ਬੰਦੇ 50-60 ਵਿੱਚ ਵਾੜੇ ਸੀ ਉਹਦੇ, ਤੇ ਬਾਕੀ ਦੇ ਜਿਹੜੇ ਸੀ ਨਾ 80-90, ਕਿਉਂਕਿ ਹੋਟਲਾਂ ਦੇ ਅੱਗੇ ਪਾਰਕਿੰਗ ਹੁੰਦੀ ਆ ਕਾਰਾਂ ਦੀ, ਉਹਦੇ ਵਿੱਚ ਉੱਥੇ ਉਹਨਾਂ ਦੀਆਂ ਜਿਹੜੇ ਉਹਨਾਂ ਕਾਰਾਂ ਵਿੱਚ ਹੀ ਉਹਨਾਂ ਨੇ ਪੰਜ ਪੰਜ ਸੱਤ ਸੱਤ ਕਰਕੇ ਬੈਟ ਕਰ ਦੇ ਫਿੱਟ ਕਰ ਦਿੱਤੇ ਸੀਗੇ, ਸੈੱਟ ਕਰ ਦਿੱਤੇ ਤੇ ਉਹਨਾਂ ਨੂੰ ਕਹਿਤਾ ਬਈ ਤੁਸੀਂ ਆਪਣੀਆਂ ਅਨੋਵਾ ਫਰਚੂਨਰਾਂ ਚ ਅੰਦਰ ਹੀ ਬੈਠੇ ਰਹੋ, ਸਾਰਾ ਕੁਝ ਤੁਹਾਨੂੰ ਅੰਦਰ ਕਾਰਾਂ ਚ ਹੀ ਪਹੁੰਚੂਗਾ, ਬਸ ਬਾਹਰ ਨਾ ਨਿਕਲਿਆ ਜੋ ਮਿਹਰਬਾਨੀ ਹੈ, ਜੇ ਮੁਖਬਰੀ ਹੋ ਗਈ ਬੇਰਸੀ ਜੀ ਹੋ ਜੂਗੀ, ਹਰ ਸਨੈਕ ਸੋਡਾ ਅੰਦਰ ਹੀ ਤੁਹਾਨੂੰ ਮਿਲੂਗਾ। ਤੇ ਉਹਨਾਂ ਨੇ ਕਾਰਾਂ ਦੇ ਕੋਲ ਪਹਿਰੇਦਾਰ ਜੇ ਵੀ ਖੜੇ ਕਰ ਦਿੱਤੇ ਵੀ ਕੋਈ ਕੋਈ ਲੱਡੂ ਜੇ ਲਾ ਕੇ ਭਾ ਵਿੱਚ ਚੰਦਰ ਹਾਲ ਵਾਲ ਵਾਲੇ ਜਾ ਵੜ ਸ਼ਗਨ ਦੀ ਉੱਥੇ, ਜਿਵੇਂ ਸ਼ਗਨ ਕਰਦੇ ਆ ਸ਼ਗਨ ਦੀ ਰਸਮ ਵੀ ਉਵੇਂ ਹੀ ਹੋਈ, ਜਿਵੇਂ ਸੋਫੇ ਤੇ ਬਿਠਾ ਕੇ ਕੁੜੀ ਮੁੰਡੇ ਨੂੰ ਸ਼ਗਨ ਦਿੱਤੇ ਜਾਂਦੇ ਆ, ਜਦੋਂ ਅੰਦਰ ਲਿਆ ਨੇ ਸ਼ਗਨ ਜੇ ਦੇ ਦਿੱਤੇ ਤੇ ਉਹ ਭੁਗਤ ਗਏ ਨਾ, ਤੇ ਫੇਰ ਪਰਦੇ ਨਾਲ ਉਹ ਜਿਹੜੇ ਬਾਹਰ ਕਾਰਾਂ ਚ ਬੈਠੇ ਸੀ ਉਹਨਾਂ ਨੇ ਕਿਹਾ ਵੀ ਐਂ ਕਰੋ 10-10 ਜਾਣੇ ਅੰਦਰ ਆ ਜਾਓ ਤੇ ਮੌਕਾ ਦੇ ਦਿੱਤਾ ਵੀ ਤੁਸੀਂ ਵੀ ਸ਼ਗਨ ਦੇ ਦੋ, ਤੇ ਉਹ ਵੀ ਆਪਦਾ ਸ਼ਗਨ ਦਾ ਰਸਮ ਜੀ ਭੁਗਤਾ ਗਏ। ਤੇ ਜੀ ਘਰ ਵਾਲਿਆਂ ਨੇ ਜਿਹੜੇ ਮੈਰਿਜ ਪੈਲਸ ਵਿੱਚ 50-60 ਜਿਹੜੀ ਰੋਟੀ ਸੀ ਉਹਨਾਂ ਨੂੰ, ਉਹਨਾਂ ਜਿਹੜੇ ਅੰਦਰ ਪਹਿਲਾਂ ਵਾੜੇ ਸੀ 50-60 ਉਹਨਾਂ ਨੂੰ ਰੋਟੀ ਪਹਿਲਾਂ ਖਵਾਤੀ ਤੇ ਉਹਨਾਂ ਨੂੰ ਤੋੜ ਦਿੱਤਾ, ਫਿਰ ਕਾਰਾਂ ਵਾਲਿਆਂ ਨੂੰ ਸੱਦਾ ਦੇ ਦਿੱਤਾ, ਦਾਰੂ ਅੰਦਰ ਵੀ ਸੀ ਬਾਹਰ ਵੀ ਸੀ, ਕਾਰਾਂ ਵਾਲੀ ਮੰਡੀਰ ਨੇ ਦਾਰੂ ਪੀਤੀ, ਡੀਜੇ ਚੱਲਦਾ ਸੀ, ਨੱਚਣ ਨੂੰ ਗੱਭਰੂਆਂ ਦਾ ਚੀ ਕਰ ਹੀ ਆਉਂਦਾ, ਉਹਨਾਂ ਨੇ ਆਪਦੇ ਪੈਸੇ ਪੂਸੇ ਉੱਥੇ ਸੈੱਟ ਕੇ ਆਪਦੇ ਚਾਅ ਪੂਰੇ ਕਰ ਲਏ। ਤੇ ਹੁਣ ਇਹ ਗੱਲ ਆਪਾਂ ਕਰਦੇ ਹਾਂ ਵੀ ਬਾਈ ਜਦ ਫਿਰ ਚਾਹੇ ਕੋਰੋਨੇ ਦਾ ਤੁਹਾਡੇ ਦੁਆਬੀਆਂ ਦੇ ਕਹਿਣ ਨੂੰ ਪੇ ਵੀ ਆ ਜੇ, ਕੁਛ ਨੀ ਕਰ ਸਕਦੇ ਆਪਾਂ, ਕਿਹੜਾ ਮਾਈ ਦਾ ਲਾਲ ਆ ਜਿਹੜਾ ਸਾਨੂੰ ਰੋਕ ਦੂਗਾ ਫਿਰ, ਹੈ ਨਾ। ਮੋਢੂ ਮਲੰਗ ਆਂਦਾ ਹੈ ਬਾਈ ਜੀ ਅੱਤ ਦੀ ਗਰਮੀ ਸੀ, ਹਮਿਊਡਿਟੀ ਭਰਿਆ ਦਿਨ ਸੀ, ਅੱਗ ਵਰਦੀ ਸੀ ਸਿਰ ਤੇ, ਪਰ ਗੱਭਰੂਆਂ ਨੇ ਦਾਰੂ ਪੀਤੀ, ਛੰਦ ਕੱਢ ਦਿੱਤੀ, ਹਾਬੜੇ ਪਏ ਸੀਗੇ ਵਿਆਹ ਨੂੰ, ਵਿਆਹ ਵੀ 3-4 ਮਹੀਨਿਆਂ ਪਿੱਛੋਂ ਆਇਆ ਸੀਗਾ, ਚਿਹਰੇ ਐ ਚਮਕ ਉੱਠੇ ਜਿਵੇਂ ਵੱਡੀ ਔੜ ਪਿੱਛੋਂ ਬੱਦਲ ਲਹਿ ਪਿਆ ਹੋਵੇ, ਜਿਵੇਂ ਚਿਰਾਂ ਦੀ ਪਿਆਸੀ ਧਰਤੀ ਤੇ ਠੰਡੀਆਂ ਠੰਡੀਆਂ ਕਣੀਆਂ ਦੀ ਬੁਸ਼ਾਰ ਹੋ ਗਈ ਹੋਵੇ। ਤੇ ਬਾਈ ਜੀ ਕੰਜ਼ਿਊਮਰ ਮਾਰਕੀਟ ਹੈ ਨਾ ਜਿਹੜੀ, ਜਾਂ ਇਹ ਜਿਹੜਾ ਸ਼ਹਿਰ ਹੈ, ਇਹਨੇ ਤਾਂ ਪਿੰਡ ਨੂੰ ਲੁੱਟਣਾ ਹੀ ਲੁੱਟਣਾ। ਸੋਚਣਾ ਤਾਂ ਲੋਕਾਂ ਨੇ ਹੈ ਵੀ ਉਹਨਾਂ ਨੇ ਆਪਣੀ ਕਿੰਨੀ ਕੁ ਚਮੜੀ, ਆਪਣੀ ਕਿੰਨੀ ਕੁ ਉੱਨ ਲੁਹਾਉਣੀ ਹੈ। ਬਾਈ ਜੀ ਜਿਹੜਾ ਪੈਸਾ ਹੁੰਦਾ ਨਾ ਇਹ ਬੰਦੇ ਨੂੰ ਟਿਕਣ ਨਹੀਂ ਦਿੰਦਾ,
ਬਿਲਕੁਲ।
ਹੁਣ ਵੀ 4 ਪੈਸਿਆਂ ਵਾਲੇ ਲੂਰੀਆਂ ਲਈ ਜਾਂਦੇ ਆ ਵੀ ਕਦੋਂ ਕਰੋਨਾ ਹਟੇ ਤੇ ਕਦੋਂ ਪੁਰਾਣੇ ਦਿਨ ਆਉਣ, ਅਸੀਂ ਆਪਣੀ ਕਮਾਈ ਨੂੰ ਅੱਗ ਲਾਈਏ, ਪੈਸਿਆਂ ਨੂੰ ਅੱਗ ਲਾ ਲਾ ਕੇ ਲੋਕਾਂ ਨੂੰ ਵਿਖਾਈਏ ਤੇ ਲੋਕ ਵੇਖ ਕੇ ਕਹਿਣ ਇਹਨੂੰ ਕਹਿੰਦੇ ਆ ਟੌਰ ਜੱਟ ਦੀ, ਇਹਨੂੰ ਕਹਿੰਦੇ ਟੌਰ ਜੱਟ ਦੀ। ਬਾਈ ਜੀ ਮਹੀਨਾ ਕੁ ਹੋਰ, ਮੈਨੂੰ ਲੱਗਦਾ ਇੱਕ ਮਹੀਨਾ ਕੁ ਹੋਰ ਠਹਿਰ ਜੋ, ਲੋਕਾਂ ਨੇ ਜਾਗੋ ਕੱਢਣੀ ਵੀ ਸ਼ੁਰੂ ਕਰ ਦੇਣੀ ਹੈ, ਰਿੰਗ ਸੈਰੇਮਨੀਆਂ ਵੀ ਹੋਣ ਲੱਗ ਪੈਣੀਆਂ, ਲੇਡੀ ਸੰਗੀਤ ਵੀ ਚੱਲ ਪੈਣੇ ਆ। ਬਾਈ ਦਿੱਲੀ ਦਰਵਾਜ਼ਾ ਬਹੁਤ ਦੂਰ ਹੈ, ਸਾਨੂੰ ਅਕਲ ਆਉਣੀ ਨੀ ਤੇ ਸ਼ਹਿਰ ਨੇ ਅਕਲ ਆਉਣ ਨੀ ਦੇਣੀ ਸਾਨੂੰ। ਤੇ ਇੱਕ ਸੀਗੀ ਗੱਲ ਆਪਾਂ ਕੀਤੀ ਸੀ ਵੀ ਕਰੋਨੇ ਨੇ ਫੈਕਟਰੀਆਂ, ਟਰਾਂਸਪੋਰਟ, ਹੋਟਲ, ਢਾਬੇ, ਸ਼ਹਿਰੀ ਦੁਨੀਆਂ ਦਾ ਧੂੰਆਂ ਕੱਢ ਦਿੱਤਾ, ਕੱਢ ਵੀ ਦਿੱਤਾ, ਹੁਣ ਵੀ ਕੱਢ ਦਿੱਤਾ ਹੈਗਾ। ਇੱਕ ਜੱਟ ਬਚਿਆ ਸੀਗਾ ਤੇ ਉਸ ਨੂੰ ਉਹਨੂੰ ਨੁਕਸਾਨ ਨਹੀਂ ਸੀ ਪਹੁੰਚਿਆ, ਪਰ ਉਸ ਤੋਂ ਉਹਦੇ ਕੋਲ ਹੁਣ ਜਿਹੜੇ ਚਾਰ ਪੈਸੇ ਜੇ ਆ ਗਏ ਆ ਉਹ ਤੋਂ ਸਾਂਭੇ ਨੀ ਜਾਂਦੇ, ਸਗੋਂ ਫਰੇਵਾਂ ਹੋਇਆ ਪਿਆ ਉਹਨੂੰ, ਮੈਂ ਕਦੋਂ ਕਿਹੜੇ ਪਾਸੇ ਛਾਣਾ ਦੇ ਰਿਹਾ ਨਾ ਪੈ ਗਿਆ। ਹਾਂ ਬਾਈ ਜੀ, ਅੱਜ ਦੀ ਗੱਲ ਦਾ ਜਿਹੜਾ ਲੁਬੇ ਲਬਾਵ ਇਹੀ ਹੈ, ਭੁੱਲ ਜਾਵੋ ਵੀ ਕੋਈ ਟ੍ਰੈਂਡ, ਕੋਈ ਚੇਂਜ ਹੋਣ ਵਾਲਾ ਹੈਗਾ ਇੱਥੇ ਸਿਸਟਮ ਜਿਹਾ, ਕੋਈ ਲਾਈਫ ਸਟਾਈਲ ਬਦਲਣ ਵਾਲਾ ਹੈ। ਮਹੀਨੇ ਦੋ ਮਹੀਨਿਆਂ ਨੂੰ ਦੋ ਗੱਲ ਹੈ ਬਸ, ਮਹੀਨੇ ਦੋ ਮਹੀਨੇ ਹੋ ਲਾ ਲੋ, ਜਿੱਦੇ ਮਾੜੀ ਮੋਟੀ ਦਵਾਈ ਜੀ ਆ ਗਈ ਨਾ, ਉਹਦੇ ਤੁਸੀਂ ਬਜਾਦੀਆਂ ਦੇ ਗਾਲ ਚੱਲ ਪੈਣੇ ਆ, ਸੁਨਿਆਰਿਆਂ ਨੇ ਛੋਡੇ ਲਾਉਣੇ ਸ਼ੁਰੂ ਕਰ ਦੇਣੇ ਆ, ਡੂ ਡੂ ਲੱਕ ਦੇ ਘੜੀਸ ਨੇ ਲਹਿੰਗੇ ਫੇਰ ਦਿਖਣ ਲੱਗ ਪੈਣੇ ਆ, ਤੇ ਬੱਕਰਾ ਖਾ ਕੇ ਜੇ ਜੱਟ ਨੇ ਬੱਕਰਾ ਹੀ ਨਾ ਬੁਲਾਇਆ ਤਾਂ ਫਿਰ ਕੌਣ ਆਖੂਗਾ ਸਾਡੀ ਪੰਜਾਬੀਆਂ ਦੀ ਛਾਂ।
ਬਾਈ ਜੀ ਗੱਲ ਤੁਸੀਂ ਪੰਜਾਬ ਦੀ ਕਰਦੇ ਹੋ, ਇਹ ਸਾਰੇ ਪਾਸੇ ਇਹੀ ਹਵਾ ਆ। ਇੱਧਰ ਆਸਟ੍ਰੇਲੀਆ ਚ ਹੁਣ ਪਿਛਲੇ ਹਫ਼ਤੇ ਹੀ ਮਾੜੀ ਜਿਹੀ ਖੁਰਾਕ ਦਿੱਤੀ, ਮਾੜੀ ਜਿਹੀ ਢਿੱਲ ਦਿੱਤੀ, ਬਸ ਜਿੱਦਾਂ ਤੁਸੀਂ ਕਹਿੰਦੇ ਵੀ ਸੰਗਲ ਤੜਾ ਕੇ ਭੱਜਣ ਨੂੰ ਹੀ ਫਿਰਦੇ ਆ ਸਾਰੇ, ਇੱਥੇ ਵੀ ਇਹੀ ਕੁਛ ਹੈ। ਤੇ ਪੱਬਾਂ ਕਲੱਬਾਂ ਦੇ ਵਿੱਚ ਹੋਏ ਹਾਹਾਕਾਰ, ਪਾਰਟੀਆਂ ਹੋਏ ਬੀਚਾਂ ਦੇ ਉੱਤੇ, ਡਾਂਸ ਹੋਏ ਰਾਤ ਨੂੰ, ਉਹ ਹੋਇਆ ਕੀ ਨਤੀਜਾ ਕਿ ਫਾਈਨ ਵੀ ਕਰਨੇ ਪਏ ਪੁਲਿਸ ਨੂੰ, ਪਾਰਟੀਆਂ ਘਰੇ ਸੱਠ ਸੱਠ ਦੀਆਂ ਕਰਨ ਲੱਗ ਪਏ। ਮੈਨੂੰ ਲੱਗਦਾ ਇਹ ਸਾਰੀ ਜਿਹੜੀ ਹਵਾ ਸਾਰੇ ਪਾਸੇ ਇੱਕੋ ਹੀ ਆ, ਮਨੁੱਖ ਤਾਂ ਮਨੁੱਖ ਹੀ ਆ, ਫਿਰ ਉਹ ਜਿਹੜੀ ਅੰਦਰ
ਮਨੁੱਖ ਤਾਂ ਇੱਕੋ ਜੀ ਆ। ਅੱਛਾ ਬਾਈ ਜੀ, ਇੱਕ ਥੋੜਾ ਜਿਹਾ ਦੋ ਮਿੰਟ ਦੀ ਗੱਲ ਆਪਾਂ ਹੋਰ ਕਰਨੀ ਹੈ, ਤੇ ਜਦੋਂ ਕਰੋਨੇ ਦਾ ਵਾਹਵਾ ਵੱਡਾ ਕਹਿਰ ਜਿਹਾ ਸੀ ਨਾ, ਕਹਿਰ ਦੇ ਦਿਨ ਸੀਗੇ, ਤੇ ਜਦੋਂ ਬਹੁਤ ਵਿਰਾਗਮਈ ਜਾ ਮੰਜ਼ਰ ਤਿਆਰ ਹੋ ਗਿਆ ਸੀਗਾ, ਉਦੋਂ ਨਾ ਇੱਕ ਸ਼ਾਇਰ ਨੇ ਇੱਕ ਵਿਰਾਗਮਈ ਉਹਦੀ ਮੈਂ ਰਚਨਾ ਸੁਣੀ ਸੀ ਉਹਦੇ ਉੱਤੇ ਉਹਦੀ, ਤੇ ਉਸੇ ਖਿਆਲ ਨਾਲ ਉਹਦੇ ਉਸ ਖਿਆਲ ਨਾਲ ਮੈਂ ਕਾਵਿ ਰੂਪ ਵਿੱਚ ਚਾਰ ਕੁ ਲਾਈਨਾਂ ਅਰਜ ਕਰਦਾ,
ਬਿਲਕੁਲ,
ਜਿਹਦਾ ਤੱਤ ਸਾਰੇ ਹੈ ਵੀ ਸਮੇਂ ਦੇ ਬੀਤਣ, ਜਿਹਦਾ ਤੱਤ ਸਾਰ ਸਮੇਂ ਦੇ ਬੀਤਣ ਬਾਰੇ ਹੈ
ਜੀ।
ਇਹ ਹੈ, ਸਮਾਂ ਚੱਲਾ ਪਰ ਕੈਸੇ ਚੱਲਾ ਯਾਰ ਪਤਾ ਹੀ ਨੀ ਚੱਲਿਆ, ਸਮਾਂ ਚਲਾ ਪਰ ਕੈਸੇ ਚਲਾ ਯਾਰ ਪਤਾ ਹੀ ਨੀ ਚੱਲਿਆ, ਜ਼ਿੰਦਗੀ ਦੀ ਆਪਾ ਧਾਪੀ ਵਿੱਚ, ਦੁਨੀਆਂ ਦੀ ਚਕਾ ਚੌਂਦ ਤੇ ਪੈਸੇ ਦੀ ਦੌੜ ਵਿੱਚ, ਕਬ ਨਿਕਲ ਗਏ ਸਾਲਾਂ ਦੇ ਸਾਲ ਤਮਾਮ ਸਾਲ ਯਾਰ ਪਤਾ ਹੀ ਨੀ ਚੱਲਿਆ, ਲੱਥ ਜਾਂਦੀਆਂ ਸੀ ਸਾਈਕਲਾਂ ਦੀਆਂ ਚੈਨਾਂ, ਇੱਕ ਨੂੰ ਅੱਗੇ ਇੱਕ ਨੂੰ ਪਿੱਛੇ ਬਿਠਾ ਕੇ ਹੱਫ ਜਾਂਦੇ ਸੀ ਪੈਡਲ ਮਾਰ ਮਾਰ ਕੇ, ਕਦੋਂ ਕਾਰਾਂ ਦੇ ਵਿੱਚ ਬੈਠ ਕੇ ਘੁੰਮਣ ਲੱਗ ਪਏ ਯਾਰ ਪਤਾ ਹੀ ਨੀ ਚੱਲਿਆ, ਵੱਡੇ ਵੱਡੇ ਭਰੇ ਪਰਿਵਾਰ ਸੀ, ਭੈਣਾਂ ਨੂੰ ਮਲਾਰ ਸੀ, ਭਾਈਆਂ ਚ ਪਿਆਰ ਸੀ, ਸਭ ਦਾ ਸਾਥ ਛੁੱਟ ਗਿਆ, ਕਦੋਂ ਸਾਰਾ ਕੁਝ ਕਬ ਸਾਰਾ ਕੁਝ ਹਮ ਦੋਨੋਂ ਪਤਨੀ ਪਤੀ ਪਤਨੀ ਤੱਕ ਸਿਮਟ ਗਿਆ ਯਾਰ ਪਤਾ ਹੀ ਨਹੀਂ ਚੱਲਿਆ। ਬਹੁਤ ਕੌੜੀ ਲੱਗਦੀ ਸੀ ਕਿਦੂ ਸਾਹਿਬ, ਬਹੁਤ ਕੌੜੀ ਲੱਗਦੀ ਸੀ ਦਾਰੂ ਵੇਖ ਕੇ ਭਾਈ ਦੇ ਸੀ, ਦੇਖਦੇ ਹੀ ਦੇਖਦੇ ਸਾਰੇ ਬ੍ਰਾਂਡ ਸੰਘ ਵੇਚਦੀ ਲੰਘਾ ਡਾਲੇ ਯਾਰ ਪਤਾ ਹੀ ਨਹੀਂ ਚੱਲਿਆ। ਮੋਢਿਆਂ ਤੇ ਬਿਠਾਉਂਦੇ ਸੀ, ਮੋਢਿਆਂ ਤੇ ਬਿਠਾਉਂਦੇ ਸੀ, ਬੱਚਿਆਂ ਨੂੰ ਖਿਡਾਉਂਦੇ ਸੀ, ਵੇਂਦੇ ਵੇਂਦੇ ਕਦੋਂ ਉਹ ਬਰਾਬਰ ਦੇ ਹੋ ਗਏ ਸਿੱਧੂ ਯਾਰ ਪਤਾ ਹੀ ਨੀ ਚੱਲਿਆ।
ਬਿਲਕੁਲ ਸਹੀ ਗੱਲ ਹੈ ਜੀ।
ਨੌਨ ਵੈਜ ਖਾਣ ਨੂੰ, ਨੌਨ ਵੈਜ ਖਾਣ ਨੂੰ ਜੀ ਬੜਾ ਕਰਦਾ ਸੀ, ਪੈਸੇ ਕੋਲ ਹੁੰਦੇ ਨੀ ਸੀ, ਬਾਪੂ ਬਹੁਤ ਲੜਦਾ ਸੀ, ਦੇਖਦੇ ਹੀ ਦੇਖਦੇ ਨਾਨ ਵੇਜ ਖਾਣ ਨੂੰ ਜੀ ਬੜਾ ਕਰਦਾ ਸੀ, ਪੈਸੇ ਕੋਲ ਹੁੰਦੇ ਨੀ ਸੀ, ਬਾਪੂ ਬਹੁਤ ਲੜਦਾ ਸੀ। ਦੇਖਦੇ ਹੀ ਦੇਖਦੇ ਮੁਰਗਾ ਮੱਛੀ ਨਾ ਜਾਣੇ ਕਿਤਨੇ ਬੱਕਰੇ ਭੜਕਾ ਡਾਲੇ ਯਾਰ, ਸਿੱਧੂ ਦਾ ਸਮੇਂ ਦਾ ਪਤਾ ਹੀ ਨੀ ਚੱਲਿਆ।
ਕਿਆ ਇਸ਼ਾਰੀ ਹੈ ਜੀ, ਬਿਲਕੁਲ ਕਰੋਨਾ ਦੇ ਟੁੱਕਦੀ ਹੈ ਜੀ।
ਸੁਣਦੇ ਸੀ ਮਾਨਕ ਸਦੀਕ ਨੂੰ, ਸੁਣਦੇ ਸੀਗੇ ਮਾਨਕ ਨੂੰ ਸਦੀਕ ਨੂੰ, ਸੋਹਣ ਸੋ ਸੀਤਲ ਨੂੰ, ਸ਼ੌਂਕੀ ਦੀਆਂ ਵਾਰਾਂ ਨੂੰ, ਆਲਮ ਦੀ ਹੇਕ ਨੂੰ, ਜਮਲੇ ਦੀ ਪੂੰਗੀ ਨੂੰ, ਨੁਸਰਤ ਦੀਆਂ ਗੀਤਾਂ ਉੱਤੇ ਸਭ ਨੂੰ ਮਾਣ ਸੀ, ਨੂਰਜਾਂ ਦੀ ਵੰਜਲੀ ਦੀ ਸੁਣਦੇ ਸੀ ਤਾਣ ਸੀ। ਚਾਨਚੱਕ ਵਿੱਚੋਂ ਹੀ, ਚਾਨਚੱਕ ਵਿੱਚੋਂ ਹੀ ਮੂਸੇ ਵਾਲੇ ਆ ਗਏ ਯਾਰ, ਸਿੱਧੂ ਦਾ ਪਤਾ ਹੀ ਨੀ ਚੱਲਿਆ। ਕੱਚੀਆਂ ਸੀ ਕੰਧਾਂ ਤੇ ਸਾਰਾ ਕੱਚਾ ਘਰ ਸੀ, ਕੱਚੀਆਂ ਸੀ ਕੰਧਾਂ ਤੇ ਸਾਰਾ ਕੱਚਾ ਘਰ ਸੀ। ਬੇਬੇ ਬਾਪੂ ਦੇ ਹੁੰਦਿਆਂ, ਬੇਬੇ ਬਾਪੂ ਦੇ ਹੁੰਦਿਆਂ ਕਿਸੇ ਦਾ ਨਹੀਂ ਡਰ ਸੀ, ਆਪਣੇ ਮਕਾਨ ਵਿਚ ਆਪਣੇ ਹੀ ਨਾਮ ਦੀ ਪਲੇਟ ਲਾ ਕੇ ਬਹਿ ਗਏ ਯਾਰ, ਸੱਚਮੁੱਚ ਪਤਾ ਹੀ ਨੀ ਚੱਲਿਆ। ਸਮਾਂ ਬੀਤਿਆ ਕਿਵੇਂ ਬੀਤਿਆ ਬਾਈ ਜੀ, ਪਤਾ ਹੀ ਨੀ ਚੱਲਿਆ।
ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਜੀ
ਬਾਈ ਜੀ। ਇਹ ਸੀ ਆਪਣਾ ਅੱਜ ਪ੍ਰੋਗਰਾਮ ਦਾ ਸਾਰਾ ਕੁਛ, ਤੇ ਅਗਲੀ ਵਾਰ ਨੂੰ ਤੁਹਾਨੂੰ ਮਹਾਰਾਜ ਤੰਦਰੁਸਤੀ ਦੇਵੇ, ਅਗਲੀ ਵਾਰ ਫਿਰ ਆਪਾਂ ਕੋਈ ਹੋਰ ਨਵੀਂ ਗੱਲ ਲੈ ਕੇ ਆਵਾਂਗੇ। ਮਿੱਤਰਾਂ ਪਿਆਰਿਆਂ ਨੂੰ ਖੁਸ਼ ਰਹੋ, ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਐਪੀਸੋਡ ਗੱਜਣ ਵਾਲਾ ਬਾਈ ਜੀ ਦਾ, ਤੇ ਪਤਾ ਹੀ ਨਹੀਂ ਚੱਲਿਆ ਕਹਿੰਦੇ ਕਿੰਨੇ ਮੁਰਗੇ ਕਿੰਨੇ ਬੱਕਰੇ ਵੜਕਾ ਤੇ। ਸੋ ਆਪਣੇ ਆਪ ਦਾ ਟਰੈਕ ਰੱਖੋ, ਆਪਣੇ ਆਪ ਨੂੰ ਅਸੀਂ ਆਡਿਟ ਰੱਖੀਏ ਆਲ ਦਾ ਟਾਈਮ, ਕੀ ਕਰ ਰਹੇ ਹਾਂ ਹਿਸਾਬ ਕਿਤਾਬ ਆਪਣਾ ਆਪ ਹੀ ਰੱਖੀਏ ਤਾਂ ਜ਼ਿਆਦਾ ਵਧੀਆ। ਸੋ ਬਹੁਤ ਬਹੁਤ ਧੰਨਵਾਦ ਗੱਜਣ ਵਾਲਾ ਬਾਈ ਜੀ ਦਾ ਕਿ ਉਹ ਜੁੜਦੇ ਨੇ ਤੇ ਬੜੀ ਮਿਹਨਤ ਦੇ ਨਾਲ ਐਪੀਸੋਡ ਤਿਆਰ ਕਰਦੇ ਨੇ। ਜਗਤਾਰ ਬਾਈ ਜੀ ਉਹਨਾਂ ਨੇ ਸੁਨੇਹਾ ਭੇਜਿਆ ਸੀ, ਕਹਿੰਦੇ ਕਿ ਕਰੋਨਾ ਬਿਮਾਰੀ ਦੇ ਬਹਾਨੇ ਨਾਲ ਹੋਰ ਬਹੁਤ ਧੰਦੇ ਕਰ ਰਹੇ ਨੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ। ਪਿਛਲੇ ਦਿਨੀ ਮੈਂ ਕੋਈ ਪ੍ਰੋਗਰਾਮ ਸੁਣ ਰਿਹਾ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਕਈ ਲੋਕ ਜਿਨ੍ਹਾਂ ਦਾ ਇਮਿਊਨ ਸਿਸਟਮ ਤਕੜਾ ਹੁੰਦਾ ਹੈ ਉਹ ਪੋਜ਼ਿਟਿਵ ਹੋ ਕੇ ਆਪਣੇ ਆਪ ਨੈਗੇਟਿਵ ਹੋ ਜਾਂਦੇ ਨੇ। ਜੇ ਇਹ ਬਿਮਾਰੀ ਛੋਟੀ ਹੈ ਤਾਂ ਹਸਪਤਾਲਾਂ ਦੀਆਂ ਵੱਡੀਆਂ ਫੀਸਾਂ ਕਿਉਂ? ਬਾਈ ਗੱਜਣ ਵਾਲਾ ਤੋਂ ਜ਼ਰੂਰ ਪੁੱਛੋ ਜੀ, ਉਹਨਾਂ ਨੂੰ ਮੈਂ ਸੁਨੇਹਾ ਉਹਨਾਂ ਨੇ ਸੁਣ ਲਿਆ ਹੈ ਅਤੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜ਼ਰੂਰ ਇਸ 'ਤੇ ਚਾਨਣਾ ਪਾਉਣ। ਰਣਜੀਤ ਸਿੰਘ ਸੇਖੋ ਮੁਦਕੀ ਵਾਲੇ ਕਹਿੰਦੇ ਨੇ ਬਾਈ ਜੀ ਧੂੰਆਂ ਕੱਢੀ ਜਾ ਰਹੇ ਨੇ। ਬਿਲਕੁਲ ਜੀ ਬਿਲਕੁਲ, ਤੇ ਹਰਜਿੰਦਰ ਸਿੰਘ ਘੁੰਮਣ ਵੀ ਕਹਿੰਦੇ ਨੇ, ਕਹਿੰਦੇ ਕਈ ਬੰਦੇ ਕਹਿੰਦੇ ਅਕਲ ਮਗਰ ਡਾਂਗ ਲੈ ਕੇ ਦੌੜਦੇ ਹਨ ਜੀ, ਪ੍ਰਤੀਕਿਰਿਆ ਦੇ ਰਹੇ ਨੇ। ਹੋਰ ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਭੇਜ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ। ਤੇ ਇਹ ਜਿਹੜੇ ਐਪੀਸੋਡ ਨੇ ਇਹ ਵੱਖਰੇ ਤਰੀਕੇ ਦੇ ਨਾਲ ਵੱਖਰੇ ਸਿਰਲੇਖ ਹੇਠਾਂ ਪੋਡਕਾਸਟ ਦੇ ਵਿੱਚ ਪਾਏ ਜਾਂਦੇ ਨੇ, ਤੁਸੀਂ ਇਹਨਾਂ ਨੂੰ ਇੰਡੀਵਿਜੁਅਲ ਵੀ ਸੁਣ ਸਕਦੇ ਹੋ, ਕਿਸੇ ਵੀ ਟਾਈਮ ਤੁਸੀਂ ਸੁਣ ਸਕਦੇ ਹੋ। ਸੋ ਇੱਕ ਖਬਰ ਥੋੜੀ ਹਾਸੋ ਹੀ ਨਹੀਂ, ਚਲੋ ਹਾਸੇ ਦਾ ਮਾਹੌਲ ਬਣਿਆ ਤੇ ਤੁਹਾਡੇ ਨਾਲ ਸਾਂਝੀ ਕਰਦਾ। ਕਈ ਖਬਰਾਂ ਇਹੋ ਜਿਹੀਆਂ ਛਪਦੀਆਂ ਨੇ ਜਿਨ੍ਹਾਂ ਦੇ ਹਾਸਾ ਵੀ ਆਉਂਦਾ ਆ। ਪਿੱਛੇ ਜਿਹੇ ਇੱਕ ਖਬਰ ਆਈ ਸੀ, ਫਲੋਟ ਹੋ ਰਹੀ ਸੀ ਸੋਸ਼ਲ ਮੀਡੀਆ ਤੇ, ਕਿ ਮਾਸਕ ਨਾ ਪਹਿਨਣ ਕਰਕੇ ਬੱਕਰੀ ਗ੍ਰਿਫਤਾਰ। ਸੋ ਬੱਕਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਬਿਹਾਰ ਦੇ ਵਿੱਚ, ਜਿੱਥੇ ਤੱਕ ਮੈਨੂੰ ਪਤਾ ਹੈ, ਮੈਨੂੰ ਯਾਦ ਹੈ। ਸੋ ਉਧਰ ਪਾਕਿਸਤਾਨ ਦੇ ਵਿੱਚ ਕਰਾਚੀ ਸ਼ਹਿਰ ਦੇ ਵਿੱਚ ਇੱਕ ਹੋਰ ਮਾਜਰਾ ਚੱਲ ਰਿਹਾ। ਉੱਥੇ ਖਬਰ ਆ ਰਹੀ ਹੈ, BBC ਤੇ ਲੱਗੀ ਹੈ ਪਰਸੋਂ ਚੌਥ ਦੀ ਖਬਰ, ਕਿ ਮੁਰਗਾ 8 ਮਹੀਨੇ ਬਾਅਦ ਪੁਲਿਸ ਹਿਰਾਸਤ ਦੇ ਵਿੱਚ ਰਿਹਾ ਕੀਤਾ ਗਿਆ ਮੁਰਗਾ ਜੀ। ਹੁਣ ਇਹ ਮੁਰਗੇ ਨੂੰ ਹਿਰਾਸਤ ਦੇ ਵਿੱਚ ਕਿਉਂ ਲਿਆ ਗਿਆ ਸੀ? ਕਿਉਂਕਿ ਉਹ ਸਿੰਧ ਘਾਟੀ ਦੇ ਵਿੱਚ ਨਾ, ਜ਼ਿਲ੍ਹਾ ਕੋਟਮੀ ਹੈ, ਉੱਥੇ ਨਾ ਛਾਪਾ ਮਾਰਿਆ ਪੁਲਿਸ ਵਾਲਿਆਂ ਨੇ ਤੇ ਉੱਥੇ ਜੂਹਾ ਚੱਲ ਰਿਹਾ ਸੀ, ਕੁੱਕੜ ਲੜਾ ਰਹੇ ਸੀ ਆਪਸ ਦੇ ਵਿੱਚ, ਮੁਰਗਿਆਂ ਦੀ ਆਪਸ 'ਚ ਫਾਈਟ ਚੱਲ ਰਹੀ ਸੀ ਤੇ ਪੈਸੇ ਲੱਗੇ ਹੋਏ ਸਨ ਤੇ ਪੁਲਿਸ ਨੇ ਫਿਰ ਚੱਕ ਲਏ ਤੇ ਓਬੀਅਸਲੀ ਮੁਰਗਾ ਵੀ ਨਾਲੇ ਹੀ ਚੱਕਣਾ ਹੈ ਐਵੀਡੈਂਸ, ਤੇ ਉਹ ਕੇਸ ਚੱਲ ਪਿਆ ਤੇ ਉਹ ਜਿਹੜਾ ਬੰਦਾ ਸੀ ਇੱਕ ਲੜਾਉਣ ਗਿਆ ਹੋਇਆ ਸੀ, ਉਹ ਕਰਾਚੀ ਐਜ ਏ ਮਹਿਮਾਨ ਗਿਆ ਸੀ ਗੈਸਟ, ਉਹ ਭੱਜ ਗਿਆ ਉੱਥੋਂ ਤੇ ਉਹ ਹਿਰਾਸਤ 'ਚ ਲੈ ਲਿਆ ਮੁਰਗਾ ਤੇ ਫਿਰ ਉਹ ਐਪਲੀਕੇਸ਼ਨ ਪਾਈ ਲੋ ਜੀ ਮੁਰਗਾ ਸਾਨੂੰ ਵਾਪਸ ਦਿੱਤਾ ਜਾਵੇ ਤੇ ਫਿਰ ਕੋਰਟ ਨੇ 8 ਮਹੀਨੇ ਬਾਅਦ ਉਹ ਜਿਹੜਾ ਮੁਰਗਾ ਉਹਨਾਂ ਨੂੰ ਦੇ ਦਿੱਤਾ। ਹੁਣ ਜਿੰਨੀ ਦੇਰ ਮੁਰਗਾ ਜਿਹੜਾ ਆ ਉਹ ਕੁੱਕੜ ਪੁਲਿਸ ਵਾਲਿਆਂ ਦਾ ਮਹਿਮਾਨ ਰਿਹਾ, ਹਿਰਾਸਤ ਦੇ ਵਿੱਚ ਰਿਹਾ, ਤੇ ਪੁਲਿਸ ਵਾਲਿਆਂ ਦਾ ਬਹੁਤ ਔਖੇ ਹੋ ਗਏ ਪੁਲਿਸ ਵਾਲੇ ਤਾਂ, ਕਿਉਂਕਿ ਇੱਕ ਤਾਂ ਮੁਰਗੇ ਨੂੰ ਸੰਭਾਲਣਾ ਬੜਾ ਮੁਸ਼ਕਲ ਸੀ ਤੇ ਫੋਟੋ ਵਿੱਚ ਦਿਖਾਈ ਦੇ ਰਿਹਾ ਕਿ ਮੁਰਗੇ ਦੀ ਲੱਤ ਨੂੰ ਉਹਨਾਂ ਨੇ ਰੱਸੀ ਪਾਈ ਹੋਈ ਹੈ ਤੇ ਬਾਰੀ ਦੇ ਨਾਲ ਤਾਕੀ ਦੇ ਨਾਲ ਬੰਨਿਆ ਹੋਇਆ। ਕੱਲਾ ਇਹੀ ਨਹੀਂ, ਇੱਕ ਹੋਰ ਪ੍ਰੋਬਲਮ ਆ ਰਹੀ ਸੀ ਕਿ ਉਸ ਮੁਰਗੇ ਨੂੰ ਜਿਹੜੇ ਕੁੱਤੇ ਤੇ ਬਿੱਲੀਆਂ ਆ ਉਹਨਾਂ ਤੋਂ ਬਚਾਉਣ ਦੇ ਲਈ ਵੀ ਪੂਰਾ ਪਹਿਰਾ ਦਿੱਤਾ ਜਾਂਦਾ ਸੀ। ਹੁਣ ਦੇਖੋ ਇੰਡੀਆ 'ਚ ਤੁਸੀਂ ਜਾਓ ਕਿਤੇ ਵੀ ਜਾਓ, ਕੁੱਤੇ ਪਾਕਿਸਤਾਨ ਦੇ ਵਿੱਚ ਐਵੇਂ ਹੀ ਘੁੰਮੀ ਜਾ ਰਹੇ ਨੇ ਗਲੀਆਂ 'ਚ ਆਵਾਰਾ। ਸੋ ਥਾਣਿਆਂ ਦੇ ਵਿੱਚ ਵੀ ਏਦਾਂ ਘੁੰਮੀ ਜਾਂਦੇ, ਬਿੱਲੀਆਂ ਵੀ ਆਈ ਜਾਂਦੀਆਂ। ਸੋ ਉਹ ਮੁਰਗੇ ਨੂੰ ਬਚਾਉਣਾ, ਕਿਉਂਕਿ ਇਟ ਵਾਜ਼ ਅ ਵੈਰੀ ਕ੍ਰਿਟੀਕਲ ਪੀਸ ਆਫ ਐਵੀਡੈਂਸ, ਤੇ ਐਵੀਡੈਂਸ ਨੂੰ ਬਚਾਉਣਾ ਜਿਹੜਾ ਆ ਪੁਲਿਸ ਦਾ ਪੂਰਾ ਉਹਦੀ ਜ਼ਿੰਮੇਵਾਰੀ ਬਣਦੀ ਆ। ਇੱਥੇ ਤੱਕ ਹੀ ਨਹੀਂ, ਉਸ ਮੁਰਗੇ ਨੂੰ ਜਿਹੜਾ ਦਾਣਾ ਜਿਹੜਾ ਰੋਜ਼ ਪੈਂਦਾ ਸੀ, ਤੁਸੀਂ ਹੈਰਾਨ ਰਹਿ ਜਾਓਗੇ ਕਿ ਥਾਣੇ ਦੇ ਵਿੱਚ ਉਹ ਉਹਨੂੰ ਮਤਲਬ ਜਿਹੜਾ ਬਾਜਰਾ ਪੈਂਦਾ ਸੀ ਤਕਰੀਬਨ 100 ਰੁਪਏ ਦਾ ਰੋਜ਼ ਬਾਜਰਾ ਹੀ ਉਹ ਖਾ ਜਾਂਦਾ ਸੀ, ਤੇ ਉਹਦਾ ਕੋਈ ਹਿਸਾਬ ਨਹੀਂ ਸੀਗਾ। ਪੁਲਿਸ ਵਾਲਿਆਂ ਨੂੰ ਜੇਬ ਚੋਂ ਹੀ ਪਾਉਣੇ ਪੈਂਦੇ ਸੀ ਪੈਸੇ। ਤੇ ਹੋਰ ਉਸ ਮੁਰਗੇ ਦੀ ਸਿਹਤ ਕਾਇਮ ਰੱਖਣ ਦੇ ਲਈ ਜਿਹੜਾ ਲਾਈਫ ਸਟਾਕ ਵਿਭਾਗ ਹੈ ਜਾਂ ਜਿਹਨੂੰ ਕਿ ਵੈਟਰਨਰੀ ਕਹਿੰਦੇ ਆ, ਉਹਨਾਂ ਨੂੰ ਵੀ ਸੱਦਣਾ ਪੈਂਦਾ ਸੀ। ਸੋ ਕਾਫੀ ਮਹਿੰਗਾ ਪਿਆ ਪੁਲਿਸ ਨੂੰ ਇਹ ਸੌਦਾ, ਤੇ ਅਖੀਰ ਨੂੰ ਫਿਰ ਦਰਖਾਸਤ ਦੇ ਉੱਤੇ ਇਸ ਮੁਰਗੇ ਨੂੰ ਰਿਹਾ ਕਰ ਦਿੱਤਾ। ਸੋ ਇਹ ਇੱਕ ਥੋੜੀ ਹਾਸੇ ਵਾਲੀ ਖਬਰ ਸੀ, ਮੈਂ ਕਿਹਾ ਤੁਹਾਡੇ ਨਾਲ ਚਲੋ ਲਾਈਟ ਮੂਡ ਦੇ ਵਿੱਚ ਸ਼ੇਅਰ ਕਰਦਾ। ਸੁਨੇਹੇ ਆ ਰਹੇ ਨੇ ਬਹੁਤ ਸਾਰੇ, ਸੱਜਣ ਮਿੱਤਰ ਜੁੜ ਰਹੇ ਨੇ, ਅਵਤਾਰ ਹੁਣੀ ਜੁੜੇ ਨੇ ਅਵਤਾਰ ਸਿੰਘ ਸਿਡਨੀ ਤੋਂ, ਬਹੁਤ ਵਧੀਆ ਸ਼ਾਇਰੀ ਜੀ ਕਹਿੰਦੇ ਗੱਜਣ ਵਾਲਾ ਬਾਈ ਜੀ ਦੀ, ਬਹੁਤ ਬਹੁਤ ਸ਼ੁਕਰਾਨਾ ਜੀ। ਗੁਰਨਾਮ ਸਿੰਘ ਭੁੱਲਰ ਵੀ ਕਹਿੰਦੇ ਨੇ, ਕਹਿੰਦੇ ਬਹੁਤ ਖੂਬ ਜੀ ਗੱਜਣ ਵਾਲਾ ਬਾਈ ਜੀ ਨੇ ਸਭ ਪੁਰਾਣੀਆਂ ਕਹਿੰਦੇ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਬਿਲਕੁਲ ਜੀ, ਪਿੰਡਾਂ ਵਾਲੀ ਗੱਲ ਪੂਰੀ ਤੁਹਾਨੂੰ ਦੱਸਿਆ ਤਾਂ ਹੈ ਵੀ ਐਨ ਗਰਾਊਂਡ ਲੈਵਲ ਦੀ ਗੱਲ ਹੈ। ਤੇ ਮਲਕੀਤ ਸਿੰਘ ਵੀ ਕਹਿੰਦੇ ਨੇ ਕਿ ਬਹੁਤ ਲਾਜਵਾਬ ਜੀ, ਬਹੁਤ ਵਧੀਆ, ਸ਼ੁਕਰਾਨਾ। ਤੇ ਗੁਰਸ਼ਰਨ ਸਿੰਘ ਹੁਣੀ ਕਹਿੰਦੇ ਨੇ ਕਿ ਹਿੰਦੀ ਕੇ ਬਾਟ ਕਾਢ ਦਈਏ ਬਾਈ ਜੀ ਨੇ। ਹਾਂਜੀ ਹਾਂਜੀ, ਉਹ ਫਿਰ ਸ਼ਾਇਰੀ ਇੱਦਾਂ ਹੀ ਹੁੰਦੀ ਹੈ। ਦੇਖੋ ਹਿੰਦੀ ਉਰਦੂ ਪੰਜਾਬੀ ਇੰਗਲਿਸ਼ ਸਭ ਮਿਕਸ ਚੱਲਦਾ, ਫਿਰ ਉਹ ਸ਼ਾਇਰੀ ਇੱਦਾਂ ਦੀ ਸੀ ਨਾ, ਕਿੰਨੇ ਬੱਕਰੇ ਕਿੰਨੇ ਮੁਰਗੇ ਕਿੰਨੀ ਸ਼ਰਾਬਾਂ ਦੇ ਬ੍ਰਾਂਡ, ਮੂਸੇ ਵਾਲੇ ਵੀ ਆ ਗਏ, ਸਾਰਾ ਕੁਝ ਬਾਈ ਜੀ ਨੇ ਫਿਰ ਨਾ ਇੱਕ ਬੜਾ ਸੋਹਣਾ ਮਾਹੌਲ ਚਿਤਰਨ ਕੀਤਾ ਆ, ਇੱਕ ਸਿਰਜਿਆ ਆ ਕਿ ਕੀ ਹੋ ਰਿਹਾ। ਖੈਰ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜਦੇ ਹੋ ਪ੍ਰੋਗਰਾਮ ਦੇ ਵਿੱਚ। ਸਮਾਂ ਹੁਣ ਨੇੜੇ ਪਹੁੰਚ ਗਿਆ ਆ 10 ਵਜਣ ਦੇ ਆਸਟ੍ਰੇਲੀਆ ਦੇ, ਔਰ ਇੱਕ ਗੀਤ ਮੈਂ ਤੁਹਾਨੂੰ ਸੁਣਾਉਣਾ ਹੈ, ਗੁਫ਼ਤਗੂ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ, ਤੇ ਨਰਿੰਦਰ ਰਠੌਰ ਵੀ ਕਹਿੰਦੇ ਨੇ ਬਹੁਤ ਵਧੀਆ ਸ਼ੋਅ ਹੈਗਾ। ਤੇ ਮੈਂ ਦੱਸਦਾ ਕਿ ਇਹ ਸਾਰੇ ਪ੍ਰੋਗਰਾਮ ਜਿਹੜੇ ਪੋਡਕਾਸਟ ਦੇ ਉੱਤੇ ਬੜੀ ਛੇਤੀ ਚੜਾ ਦਿੱਤੇ ਜਾਂਦੇ ਨੇ, ਤੁਸੀਂ ਉਹ ਕਿਸੇ ਵੀ ਟਾਈਮ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਹਰਮਨ ਰੇਡੀ ਦੀ ਆਪਣੀ ਐਪ ਜਿਹੜੀ ਆ ਐਂਡਰਾਇਡ ਤੇ ਆਈਫੋਨ ਦੇ ਉੱਤੇ ਇੰਸਟਾਲ ਕਰੋ, ਡਾਊਨਲੋਡ ਕਰੋ, ਉਸ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਬਿਲਟ ਇਨ ਹੈ, ਪਰ ਫਿਰ ਵੀ ਤੁਸੀਂ ਹੋਰ ਮੀਡੀਅਮ ਰਾਹੀਂ ਵੀ ਸਾਨੂੰ ਸੁਣ ਸਕਦੇ ਹੋ, ਕੰਪਿਊਟਰ ਰਾਹੀਂ ਵੀ ਸੁਣ ਸਕਦੇ ਹੋ, ਕਿਸੇ ਹੋਰ ਐਪ ਰਾਹੀਂ ਵੀ ਚੱਲਦੇ ਆ, ਲਾਈਵ ਡਾਇਲ ਇਨ ਕਰਕੇ ਵੀ ਸੁਣ ਸਕਦੇ ਹੋ। ਸੋ ਸਾਡੀ ਟੈਕਨੀਕਲ ਟੀਮ ਸਰਬਜੀਤ ਹੋਣੀ ਬੜੇ ਹੀ ਐਡਵਾਂਸ ਰਹਿੰਦੇ ਨੇ, ਅਪਡੇਟਸ ਕਰਦੇ ਰਹਿੰਦੇ ਨੇ, ਫੋਨ ਤੇ ਐਪ ਜ਼ਰੂਰ ਅਪਡੇਟ ਕਰ ਲੈਣੀ ਐਂਡਰਾਇਡ ਦੀ। ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਇਜਾਜ਼ਤ ਮੰਗਦਾ, ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਖੂਬਸੂਰਤ ਗੀਤ ਸੁਣਾਉਂਦਾ, ਔਰ ਅਰਦਾਸ ਕਰਦਾ ਸਾਰਿਆਂ ਦੇ ਲਈ ਰੱਬ ਅੱਗੇ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ, ਤੰਦਰੁਸਤ ਰਹੋ, ਔਰ ਹਮੇਸ਼ਾ ਖੁਸ਼ ਰਹੋ, ਤੇ ਤੁਸੀਂ ਵੀ ਇਹੀ ਅਰਦਾਸ ਕਰੋ ਸਾਡੇ ਸਾਰਿਆਂ ਦੇ ਲਈ। ਆਓ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦੇ ਰਹਿਣਗੇ, ਰੱਬ ਰਾਖਾ।
ਗੁਫ਼ਤਗੂ ਹੋਈ ਮੂੰਹੋਂ ਕੁਝ ਬੋਲ ਹੋਇਆ ਨਾ, ਕੋਲੋਂ ਦੀ ਲੰਘਦੇ ਰਹਿੰਦੇ ਆ ਕਦੇ ਖੜ ਕੋਲ ਹੋਇਆ ਨਾ, ਝੂਟਣਾ ਚਾਹੁੰਦਾ ਸੀ ਦੋਨੋਂ ਇਸ਼ਕ ਦੀ ਪੀਂਘ ਤੇ ਚੜ ਕੇ, ਨਾ ਆਖਿਆ ਤੂੰ ਵੀ ਕੁਝ ਸੱਜਣਾ ਮੈਥੋਂ ਕੁਝ ਬੋਲ ਹੋਇਆ ਨਾ, ਨਾ ਆਖਿਆ ਤੂੰ ਵੀ ਕੁਝ ਸੱਜਣਾ ਮੈਥੋਂ ਕੁਝ ਬੋਲ ਹੋਇਆ ਨਾ।
प्यार दिया बाता मैं पावा हुंगारा पर दी होवे तू तेरे तो सब कुछ वारा मैं मेरे ते मर दी होवे तू पवे बरसात इश्क दी मौसम बेईमान जिया होवे खान दी बुकड़ बिच बैठी कलोला कर दी होवे तू खान दी बुकड़ बिच बैठी कलोला कर दी होवे तू तू भी कोई करे इशारा ना कोठे दी छाती उते चढ़ के उड़ीका करदा रहिंदा हां मैं तेरे राहां विच खड़ के किते कोई मौका मिल जावे तेरे नाल वादा करने दा मैं दिल दे भेद खोल दियां हाथां विच हाथ तेरा फड़ के मैं दिल दे भेद खोल दियां हाथां विच हाथ तेरा फड़ के सकीमा कड़दे रहिंदे हां किते मुलाकात हो जावे चोरी चोरी दुनिया तो सांझा जज़्बात हो जावे जदों जग सारा सो जांदा शफी दिलदार आ जावे कदे सुरजीत बिछड़े ना कोई करामात हो 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 जावे।